फुलिए की चेते रखिए की सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਸਿਆਲ ਦੀ ਏ ਰੁੱਤ ਤੇ ਜੇਠ ਦਾ ਮਹੀਨਾ ਅੱਜ ਠਰਦੇ ਆ ਠੰਡ ਚ ਕਦੇ ਆਉਂਦਾ ਸੀ ਪਸੀਨਾ। ਸਿਆਲ ਦੀ ਏ ਰੁੱਤ ਤੇ ਜੇਠ ਦਾ ਮਹੀਨਾ ਅੱਜ ਠਰਦੇ ਆ ਠੰਡ ਚ ਕਦੇ ਆਉਂਦਾ ਸੀ ਪਸੀਨਾ। ਜੇਠ ਹਾੜ ਚ ਹੀ ਅਸੀਂ ਪੋਹ ਨੂੰ ਹੰਡਾਈ ਜਾਂਦੇ ਆ ਜੇਠ ਹਾੜ ਚ ਹੀ ਪੋਹ ਨੂੰ ਹੰਡਾਈ ਜਾਂਦੇ ਆ ਅਸੀਂ ਯਾਦਾਂ ਦੀ ਅੱਗ ਬਾਲ ਠੰਡ ਨੂੰ ਲੰਘਾਈ ਜਾਂਦੇ ਆ। ਸੋ ਲੋ ਜੀ ਹਰਮਨ ਰੇਡੀਓ ਦਾ ਵਿਹੜਾ ਪ੍ਰੋਗਰਾਮ ਲਹਿਰਾਂ ਤੇ ਮੈਂ ਸੁਖਪ੍ਰੀਤ। ਆਓ ਫਿਰ ਯਾਦਾਂ ਦੀਆਂ ਸਿੱਟੀਆਂ ਇਕੱਠੀਆਂ ਕਰ ਲਈਏ ਤੇ ਲਾਈਏ ਧੂਣੀ ਤੇ ਸੇਕੀਏ ਆਪਣੇ ਠਰਦੀ ਹੱਡ ਤੇ ਨਾਲ ਨਾਲ ਸਾਡੀ ਠਰਦੀ ਰੂਹ ਜਿਹਨੂੰ ਅਸੀਂ ਯਾਦਾਂ ਦੀ ਧੂਣੀ ਬਾਲ ਕੇ ਕਦੀ ਕਦੀ ਨਿੱਘਾ ਕਰਦੇ ਰਹਿੰਦੇ ਆ। ਸੋ ਤੁਹਾਡੀ ਉਡੀਕ ਹੈ ਜੀ, ਆ ਜਾਓ ਬਾਲੀਏ ਧੂਣੀ ਤੇ ਨਿੱਘੀ ਕਰੀਏ ਆਪਣੀ ਰੂਹ ਜੋ ਅਜੇ ਵੀ ਪੰਜਾਬ ਚ ਫੇਰਾ ਲਾ ਆਉਂਦੀ ਹੈ। ਤੇ ਤਰੀਕ ਅੱਜ ਹੋ ਗਈ ਹੈ ਜੀ 2 June ਤੇ ਸਾਲ ਚੱਲ ਰਿਹਾ 2021 ਦਾ ਤੇ ਦਿਨ ਬੁੱਧਵਾਰ। ਸੋ ਬੁੱਧਵਾਰ ਦੀ ਸਵੇਰ ਤੇ ਤੁਹਾਡਾ ਸਭ ਦਾ ਸਾਥ ਬੁੱਧਵਾਰ ਦੀ ਸਵੇਰ ਲਈ ਇੰਨਾ ਹੀ ਕਾਫੀ ਹੈ, ਹੈ ਨਾ? ਉਹ ਵੈਸੇ ਇੰਨਾ ਹੀ ਕਾਫੀ ਨਹੀਂ ਹੈਗਾ, ਸਰਬਜੀਤ ਭਾਜੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਬਲਕਿ ਲਾਜ਼ਮੀ ਹੈ ਜੀ। ਸੋ ਸਰਬਜੀਤ ਭਾਜੀ ਸਾਡੇ ਨਾਲ ਨੇ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਦੇ ਲਈ। ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਬਹੁਤ ਨਿੱਘਾ ਸਵਾਗਤ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁਡ ਮਾਰਨਿੰਗ। ਸੋ ਉਮੀਦ ਤੇ ਅਰਦਾਸ ਕਰਦੀ ਆ ਕਿ ਸਭ ਰਾਜੀ ਖੁਸ਼ੀ ਹੋਵੋਗੇ ਜੀ ਆਪਣੇ ਆਪਣੇ ਘਰ ਪਰਿਵਾਰ ਦੇ ਵਿਚ। ਸਰਬਜੀਤ ਭਾਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਸੋ ਕੀ ਹਾਲ ਚਾਲ ਨੇ ਤੁਹਾਡੇ, ਕਿਵੇਂ ਦਾ ਰਿਹਾ ਤੁਹਾਡਾ ਹਫਤਾ? ਬਿਲਕੁਲ ਮੇਰਾ ਹਫਤਾ ਵਧੀਆ ਰਿਹਾ ਜੀ, ਬਾਕੀ ਥੋੜਾ ਜਿਹਾ ਠਰਿਆ ਜਿਹਾ ਰਿਹਾ ਠੰਡ, ਕਿਉਂਕਿ ਓਫੀਸ਼ੀਅਲੀ ਜਿਹੜੀ ਸ਼ੁਰੂ ਹੋ ਗਈ ਹੈ ਕੱਲ ਤੋਂ 1 June ਤੋਂ ਜਿਹੜੀ ਠੰਡ ਹੈ ਉਹਦਾ ਜਿਹੜਾ ਮੌਸਮ ਹੈ ਉਹ ਸ਼ੁਰੂ ਹੋ ਗਿਆ। ਸੋ ਠੰਡ ਹੋਣੀ ਲਾਜ਼ਮੀ ਹੈ। ਬਸ ਹੁਣ ਅਸੀਂ ਠੰਡ ਵਿਚ ਇੱਥੇ ਠਰਦੇ ਆ ਤੇ ਪੰਜਾਬ ਦੇ ਵਿਚ ਉਹੀ ਪਸੀਨੇ ਮੁੜ ਕੇ ਤੇ ਗਰਮੀ ਦੀ ਜਿਹੜੀ ਰੁੱਤ ਹੈ ਉਹ ਚੱਲਦੀ ਪਈ ਹੈ। ਸੋ ਚਲੋ ਜੀ, ਕੋਈ ਵੀ ਮੌਸਮ ਕੋਈ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ, ਪਰਮਾਤਮਾ ਸੁਖ ਰੱਖੇ ਔਰ ਸਾਡੀਆਂ ਸਾਡੇ ਸ਼ੁਕਰਾਨੇ ਜਿਹੜੇ ਆ ਉਹ ਚੱਲਦੇ ਰਹਿਣ ਤੇ ਉਸ ਪਰਮਾਤਮਾ ਦੀਆਂ ਰਹਿਮਤਾਂ ਜਿਹੜੀਆਂ ਉਹ ਸਾਡੇ ਤੇ ਵਰਸਦੀਆਂ ਰਹਿਣ। ਸਮਾਂ ਹੋ ਗਿਆ ਇਸ ਵੇਲੇ ਜੀ 7:36 ਐਡੀਲੇਡ ਦੀਆਂ ਘੜੀਆਂ ਤੇ ਸਿਡਨੀ ਸਮੇਂ ਮੁਤਾਬਿਕ ਗੱਲ ਕਰਾਂ ਤੇ ਇਸ ਵੇਲੇ 8:06 ਹੋ ਚੁੱਕੇ ਆ। ਬਹੁਤ ਪਿਆਰੀ ਜਿਹੀ ਸਵੇਰ ਐਡੀਲੇਡ ਦੇ ਵਿਚ ਚੜੀ ਹੋਈ ਹੈ, ਕਾਲੇ ਕਾਲੇ ਬੱਦਲ ਵੀ ਆ ਤੇ ਵਿਚ ਦੀ ਉਹਦੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਆ ਕਿਤੇ ਕਿਤੇ ਉਹ ਵੀ ਲਿਸ਼ਕੋਰ ਮਾਰ ਜਾਂਦੀਆਂ ਆ। ਔਰ ਠੰਡ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੋ ਗਈ ਆਸਟ੍ਰੇਲੀਆ ਦੇ ਵਿਚ ਹੁਣ ਤੇ ਬਾਕੀ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਰ ਰਹੇ ਮੈਨੂੰ ਦੱਸਦੇ ਰਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿਚ ਬਹੁਤੀਆਂ ਗੱਲਾਂ ਨੇ। ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਪਰਮਾਤਮਾ ਦਾ, ਉਸ ਦੀ ਯਾਦ। ਯਾਦਾਂ ਦਾ ਪ੍ਰੋਗਰਾਮ ਹੁੰਦਾ ਬੁੱਧਵਾਰ ਦੀ ਸਵੇਰ ਦਾ, ਪਰ ਯਾਦ ਸਾਡੀ ਸ਼ੁਰੂ ਹੁੰਦੀ ਹੈ ਹਮੇਸ਼ਾ ਉਸ ਪਰਮਾਤਮਾ ਤੋਂ ਔਰ ਉਹ ਪਰਮਾਤਮਾ ਹੀ ਮਿਹਰ ਕਰੇ ਤੇ ਤਾਂ ਹੀ ਅਸੀਂ ਉਹਨੂੰ ਯਾਦ ਕਰ ਸਕਦੇ ਹਾਂ। ਸੋ ਆਓ ਅਰਦਾਸ ਕਰੀਏ ਕਿ ਉਹਦੀ ਯਾਦ ਜਿਹੜੀ ਆ ਉਹ ਸਾਡੇ ਦਿਲ ਵਿਚ ਹਮੇਸ਼ਾ ਚੱਲਦੀ ਰਹੇ। ਕੋਈ ਵੀ ਸਮਾਂ ਹੋਵੇ, ਕੋਈ ਵੀ ਘੜੀ ਹੋਵੇ, ਸੌਖੀ ਔਖੀ, ਪਰ ਉਹਦੀ ਯਾਦ ਨੂੰ ਹਮੇਸ਼ਾ ਅਸੀਂ ਆਪਣੇ ਦਿਲ ਚ ਵਸਾ ਕੇ ਰੱਖੀਏ। ਔਰ ਆਓ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਤੇ ਸ਼ੁਕਰਾਨੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਆ। ਹਾਂ ਹਾਂ ਹਾਂ, ਪਰ ਉਸ ਤੋਂ ਪਹਿਲਾਂ ਚਿਹਰੇ ਤੇ ਸਮਾਈਲ ਜੀਆਂ, ਆਓ ਖੁਸ਼ੀਆਂ ਖੇੜੇ ਵੱਡੀਏ ਤਾਂ ਕਿ ਖੁਸ਼ੀਆਂ ਖੇੜੇ ਮੁੜ ਕੇ ਸਾਡੇ ਤੱਕ ਤਾਂ ਹੀ ਪਹੁੰਚਣੇ ਆ। ਸੋ ਆਓ ਇੱਕ ਹਸੂ ਹਸੂ ਕਰਦੇ ਚਿਹਰੇ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਆ, ਉਸ ਪਰਮਾਤਮਾ ਨੂੰ ਯਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਸ ਪਰਮਾਤਮਾ ਦੀ ਆਗਿਆ ਲੈ ਕੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਆ। ਪਰਮਾਤਮਾ ਮਿਹਰ ਕਰਨ ਔਰ ਤੁਹਾਡੇ ਨਾਲ ਹੁਣ ਤੋਂ ਕੋਈ 2 ਘੰਟੇ ਦਾ ਮੇਰਾ ਸਾਥ ਜਿਹੜਾ ਬਣਿਆ ਰਹਿਣਾ ਆ, ਔਰ ਇਸ 2 ਘੰਟੇ ਦੇ ਸਾਥ ਤੇ ਅਸੀਂ ਗੱਲਾਂ ਬਾਤਾਂ ਮਾਰਨੀਆਂ ਆਪਣੀਆਂ, ਤੇ ਗੀਤ ਸੰਗੀਤ ਵੀ ਸੁਣਨੇ ਆ। ਜੇ ਤੁਸੀਂ ਵੀ ਕੋਈ ਗੀਤ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਹੋਵੇ ਤਾਂ ਮੈਨੂੰ ਲਿਖ ਭੇਜੋ। ਪਤਾ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਚਿੱਠੀਆਂ ਕਿੱਥੇ ਪਾਉਣੀਆਂ ਆ, ਵੈਸੇ ਤੁਹਾਨੂੰ ਪਤਾ ਹੀ ਆ, ਪਰ ਜਿਹੜੇ ਨਿਊ ਲਿਸਨਰਸ ਨੇ ਉਹਨਾਂ ਦੇ ਲਈ ਮੈਂ ਜ਼ਰੂਰ ਦੱਸਾਂਗੀ ਕਿ ਉਹ ਆਪਣੇ ਸੁਨੇਹੇ ਕਿੱਥੇ ਤੱਕ ਪਹੁੰਚਾ ਕਿੱਥੇ ਪਹੁੰਚਾ ਸਕਦੇ ਆ, ਕਿਸ ਰਾਹੀਂ ਪਹੁੰਚਾ ਸਕਦੇ ਆ। ਸੋ ਉਸ ਤੋਂ ਪਹਿਲਾਂ ਸੁਣਦੇ ਆ ਜੀ ਉਸ ਪਰਮਾਤਮਾ ਨਾਲ ਜੁੜਿਆ ਇੱਕ ਗੀਤ, ਧਾਰਮਿਕ ਗੀਤ ਔਰ ਰਹਿਮਤਾਂ ਦੇ ਉੱਤੇ, ਉਹਦੀਆਂ ਰਹਿਮਤਾਂ ਦੀ ਗੱਲ ਕੀਤੀ ਹੈ। ਸੋ ਆਓ ਉਹਦੀਆਂ ਰਹਿਮਤਾਂ ਚੱਲਦੀਆਂ ਰਹਿਣ ਤੇ ਸਾਡੇ ਸ਼ੁਕਰਾਨੇ ਚੱਲਦੇ ਰਹਿਣ, ਇਹ ਗੀਤ ਸਾਡੇ ਸਾਰਿਆਂ ਦੇ ਲਈ।
ਤੇਰੀ ਰਹਿਮਤ, ਤੇਰੀ ਰਹਿਮਤ, ਤੇਰੀ ਰਹਿਮਤ, ਤੇਰੀ ਰਹਿਮਤ, ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ। ਤੇਰੀ ਰਹਿਮਤ, ਤੇਰੀ ਰਹਿਮਤ, ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ। ਤੇਰੀ ਰਹਿਮਤ, ਇੱਕ ਅਰਜ਼ ਕਰੇਂਦੀ ਰੂ ਮੇਰੀ, ਇੱਕ ਬਾਤ ਸੁਣੇ ਜੇ ਤੂੰ ਮੇਰੀ, ਇੱਕ ਅਰਜ਼ ਕਰੇਂਦੀ ਰੂ ਮੇਰੀ, ਇੱਕ ਬਾਤ ਸੁਣੇ ਜੇ ਤੂੰ ਮੇਰੀ, ਕਰ ਦੇ ਪਾਰ ਉਤਾਰਾ, ਕਰ ਦੇ ਪਾਰ ਉਤਾਰਾ, ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ। ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ, ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ। ਸਦਕਾ ਦਿਨ ਚੜਦਾ ਤੇਰੀ ਮੇਰ ਦੇ ਸਦਕਾ ਰਾਤ ਪਵੇ, ਜੇ ਹੋ ਜੀ ਕਿਸੇ ਦੀ ਨੀਅਤ ਹੈ ਉਹਦੀ ਝੋਲੀ ਵਿੱਚ ਸੌਗਾਤ ਪਵੇ, ਤੂੰ ਬਖਸ਼ ਗੁਨਾ ਸਭ ਮਾਫ ਕਰੇ, ਸਭ ਲੇਖੇ ਜੋਖੇ ਪਾੜ ਦੇਵੇ, ਤੇਰੀ ਨਿਗਾਹ ਸਵੱਲੀ ਜੇ ਹੋ ਜੇ ਪਿੰਗਲੇ ਨੂੰ ਪਹਾੜੀ ਚਾੜ ਦੇਵੇ, ਹਾਰੇ ਹੋਏ ਦਿਲ ਦਾ ਕੌਣ ਹੈ ਤੂੰ, ਕਮਜ਼ੋਰਾਂ ਦੀ ਸ਼ਮਸ਼ੀਰ ਹੈ ਤੂੰ, ਜਿਸ ਨੂੰ ਸੁਣ ਕੇ ਰੂਹ ਕੰਬ ਜਾਏ, ਉਹ ਹਸ਼ਰਾਂ ਦੀ ਤਹਿਰੀਰ ਹੈ ਤੂੰ, ਨੀਲਾ ਅੰਬਰ ਹੈ ਛੱਤ ਜਿਸਦੀ, ਧਰਤੀ ਦੀ ਹਿੱਕ ਤੇ ਸੋਵੇ ਜੋ, ਫਿਰ ਵੀ ਜੋ ਸ਼ੁਕਰ ਕਰੇ ਤੇਰਾ, ਉਸ ਸ਼ਖਸ ਦਾ ਰਾਖਾ ਪੀਰ ਹੈ ਤੂੰ, ਔਖੇ ਵੇਲੇ ਦੀ ਆਸ ਹੈ ਤੂੰ, ਪਰ ਕੱਟਿਆਂ ਦੀ ਪਰਵਾਸ ਹੈ ਤੂੰ, ਬਾਬੇ ਦੇ ਸਿਰ ਦਾ ਤਾਜ ਬਣੇ, ਪੁੱਤ ਸਰਵਣ ਦੀ ਤਸਵੀਰ ਹੈ ਤੂੰ, ਜਿੱਤ ਕਰਦਾ ਚਰਨੀ ਡਿੱਗ ਜਾਵਾਂ, ਇਸ ਤੋਂ ਬਿਨ ਹੁਣ ਨਾ ਕੁਝ ਚਾਹਵਾਂ, ਜਿੱਤ ਕਰਦਾ ਚਰਨੀ ਡਿੱਗ ਜਾਵਾਂ, ਇਸ ਤੋਂ ਬਿਨ ਹੁਣ ਨਾ ਕੁਝ ਚਾਹਵਾਂ, ਬਸ ਕਰ ਦੇ ਪਾਰ ਉਤਾਰਾ, ਕਰ ਦੇ ਪਾਰ ਉਤਾਰਾ, ਤੇਰੀ ਰਹਿਮਤ ਬਾਜੋ ਮੌਲਕਾ ਹੋਣਾ ਨਹੀਂ ਗੁਜ਼ਾਰਾ, ਤੇਰੀ ਰਹਿਮਤ ਬਾਜੋ ਮੌਲਕਾ ਨਹੀਂ ਗੁਜ਼ਾਰਾ, ਤੇਰੀ ਰਹਿਮਤ ਬਾਜੋ ਮਾਲਕਾ ਹੋਣਾ ਨਹੀਂ ਗੁਜ਼ਾਰਾ। ਕਣ ਕਣ ਵਿੱਚ ਤੇਰਾ ਵਾਸਾ ਹੈ, ਹਰ ਇੱਕ ਰੂਹ ਵਿੱਚ ਵਸਦਾ ਏ, ਰੋਂਦੇ ਦੇ ਦੁੱਖ ਵਿੱਚ ਰੋਂਦਾ ਏ, ਹੱਸਦੇ ਦੀ ਖੁਸ਼ੀ ਵਿੱਚ ਹੱਸਦਾ ਏ,
ਤੂੰ ਅੰਬਰ ਹੈ ਮੈਂ ਧਰਤੀਆਂ ਫਿਰ ਵੀ ਇੱਕ ਸਾਂਝ ਪਿਆਰੀ ਹੈ ਮੇਰੇ ਸਿਰ ਦੇ ਉੱਤੇ ਜਸ ਕਹਿੰਦਾ ਤੇਰੀ ਹੀ ਪਹਿਰੇਦਾਰੀ ਹੈ ਸਰਦਾਰ ਦੇ ਸਿਰ ਦਸਤਾਰ ਹੈ ਤੂੰ ਹਿੰਦੂ ਦੇ ਮੱਥੇ ਤਿਲਕ ਹੈ ਤੂੰ ਮੁਸਲਿਮ ਦੇ ਹੱਥ ਦੀ ਤਸਬੀ ਦੇ ਹਰ ਇੱਕ ਮਣਕੇ ਦਾ ਇਲਮ ਹੈ ਤੂੰ ਪਿਆਰ ਹੈ ਤੂੰ ਤਕਰਾਰ ਹੈ ਤੂੰ ਪਤਝੜ ਦੇ ਵਿੱਚ ਬਹਾਰ ਹੈ ਤੂੰ ਜ਼ਿੰਦਗੀ ਦੀ ਇਹ ਲੜਾਈ ਵਿਚਲੀ ਹਰ ਇੱਕ ਜਿੱਤ ਤੇ ਹਾਰ ਹੈ ਤੂੰ ਮੇਰੀ ਆਸ ਹੈ ਤੂੰ ਮੇਰੀ ਪਿਆਸ ਹੈ ਤੂੰ ਸਿਰ ਤੇ ਹੱਥ ਦਾ ਅਹਿਸਾਸ ਹੈ ਤੂੰ ਤੇਰੇ ਲਈ ਸਭ ਤੇਰੇ ਬੰਦੇ ਹਰ ਆਮ ਹੈ ਤੂੰ ਹਰ ਖਾਸ ਹੈ ਤੂੰ ਚਿੱਤ ਕਰਦਾ ਚਰਨੀ ਡਿੱਗ ਜਾਵਾਂ ਇਸ ਤੋਂ ਬਿਨ ਹੁਣ ਨਾ ਕੁਝ ਚਾਹਵਾਂ ਚਿੱਤ ਕਰਦਾ ਚਰਨੀ ਡਿੱਗ ਜਾਵਾਂ ਇਸ ਤੋਂ ਬਿਨ ਹੁਣ ਨਾ ਕੁਝ ਚਾਹਵਾਂ ਬਸ ਕਰ ਦੇ ਪਾਰ ਉਤਾਰਾ ਕਰ ਦੇ ਪਾਰ ਉਤਾਰਾ ਤੇਰੀ ਰਹਿਮਤ ਬਾਜੋ ਮਾਲਕਾ ਹੋਣਾ ਨਹੀਂ ਗੁਜ਼ਾਰਾ ਤੇਰੀ ਰਹਿਮਤ ਬਾਜੋ ਮਾਲਕਾ ਹੋਣਾ ਨਹੀਂ ਗੁਜ਼ਾਰਾ ਤੇਰੀ ਰਹਿਮਤ ਬਾਜੋ ਮਾਲਕਾ ਹੋਣਾ ਨਹੀਂ ਗੁਜ਼ਾਰਾ
ਲਓ ਜੀ ਜਸ ਜੋਗੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ ਰਹਿਮਤ ਸੋ ਬਿਲਕੁਲ ਜੀ ਉਸ ਪਰਮਾਤਮਾ ਦੀ ਰਹਿਮਤ ਤੋਂ ਬਗੈਰ ਗੁਜ਼ਾਰਾ ਤੇ ਹੋਣਾ ਹੀ ਨਹੀਂ ਔਰ ਰਹਿਮਤਾਂ ਉਹਦੀਆਂ ਹਰ ਪਲ ਸਾਡੇ ਤੇ ਪੈਂਦੀਆਂ ਰਹਿੰਦੀਆਂ ਵਸਦੀਆਂ ਰਹਿੰਦੀਆਂ ਆ ਬਸ ਅਸੀਂ ਕਦੀ ਕਦੀ ਸਾਡੀ ਨਜ਼ਰ ਇੱਧਰ ਉੱਧਰ ਹੋ ਜਾਂਦੀ ਆ ਥੋੜਾ ਜਿਹਾ ਦੁੱਖ ਹੁੰਦਾ ਤੇ ਡੋਲ ਜਾਈਦਾ ਖੁਸ਼ੀ ਹੁੰਦੀ ਆ ਤੇ ਅਸੀਂ ਜ਼ਿਆਦਾ ਹੀ ਲਲਕਾਰੇ ਮਾਰਨ ਲੱਗ ਜਾਈਦਾ ਸੋ ਪਰਮਾਤਮਾ ਕਰੇ ਸਹਿਜ ਵਿੱਚ ਜੀਣਾ ਸਾਨੂੰ ਆਵੇ ਔਰ ਸਬਰ ਸੰਤੋਖ ਦੇ ਨਾਲ ਜ਼ਿੰਦਗੀ ਨੂੰ ਜਿਉਂਦੇ ਰਹੀਏ ਸੋ ਬਾਕੀ ਜਿੰਨਾ ਸਾਡੇ ਹਿੱਸੇ ਦਾ ਹੈਗਾ ਪਰਮਾਤਮਾ ਨੇ ਦੇ ਦੇਣਾ ਮਿਹਨਤ ਕਰਨੀ ਜ਼ਰੂਰ ਸਾਡਾ ਫਰਜ਼ ਬਣਦਾ ਆ ਔਰ ਬਾਕੀ ਕਿਸਮਤਾਂ ਚੋ ਉਹ ਪਹੁੰਚ ਹੀ ਜਾਣਾ ਸਾਡੇ ਕੋਲ ਤੇ ਲਓ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅਸੀਂ ਯਾਦ ਕਰਨੀਆਂ ਆਪਣੀਆਂ ਯਾਦਾਂ ਤੇ ਯਾਦਾਂ ਦੇ ਰਿਗਾਰਡਿੰਗ ਕੱਲੀਆਂ ਮੈਂ ਆਪਣੀਆਂ ਯਾਦਾਂ ਸੁਣਾਈ ਜਾਵਾਂ ਤੇ ਉਹ ਵੀ ਸਵਾਦ ਨਹੀਂ ਹੁੰਦਾ ਸੋ ਤੁਹਾਡੇ ਸਾਰਿਆਂ ਦੀ ਸਾਂਝ ਜਿਹੜੀ ਪ੍ਰੋਗਰਾਮ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਕਈ ਵਾਰੀ ਤੁਹਾਡੀਆਂ ਹੋਸਟ ਨਹੀਂ ਹੈਗੀ ਬਸ ਐਵੇਂ ਬੈਠ ਕੇ ਅਸੀਂ ਦਿਲ ਦੀਆਂ ਗੱਲਾਂ ਮਾਰ ਲਈਆਂ ਪਰ ਕਦੀ ਕਦੀ ਇਹ ਥੋੜੀਆਂ ਜਿਹੀਆਂ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ ਹੁੰਦੀਆਂ ਨਾ ਵੀ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਮੌਸਮ ਦਾ ਹਾਲ ਅੱਛਾ ਇਹ ਸਾਰਾ ਕੁਝ ਮੈਂ ਛੋਟੀ ਹੁੰਦੀ ਨਾ ਕਰਦੀ ਹੁੰਦੀ ਸੀ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਨਿਊਜ਼ ਰੀਡਰ ਬਣਨਾ ਜਾਂ ਰੇਡੀਓ ਤੇ ਅਨਾਊਂਸਰਸ ਬਣਨਾ ਜਾਂ ਜਿਹੜੇ ਅੱਜ ਦੇ ਪ੍ਰੋਗਰਾਮ ਦੱਸਣ ਆਉਂਦੇ ਹੁੰਦੇ ਸੀ ਟੀਵੀ ਤੇ ਉਹਨਾਂ ਸਭ ਦੀਆਂ ਮੈਂ ਨਕਲਾਂ ਕਰਦੀ ਹੁੰਦੀ ਸੀ ਸੋ ਐਕਚੁਅਲ ਦੇ ਵਿੱਚ ਤੁਸੀਂ ਉਹ ਹੁੰਦੇ ਆ ਵੱਡੇ ਹੋ ਕੇ ਉਹ ਹੋ ਜਾਂਦੇ ਆ ਜੋ ਬਚਪਨ ਦੇ ਵਿੱਚ ਤੁਹਾਡੇ ਚ ਦਿਸਦਾ ਆ ਹਨਾ ਅੱਛਾ ਤੁਸੀਂ ਦੇਖੋ ਕੁੜੀਆਂ ਘਰ ਘਰ ਬੜਾ ਖੇਡਦੀਆਂ ਹੁੰਦੀਆਂ ਉਹਨਾਂ ਨੂੰ ਉਹੀ ਰੋਟੀ ਬਣਾਉਣ ਦਾ ਸ਼ੁਰੂ ਤੋਂ ਹੀ ਬਚਪਨ ਤੋਂ ਬੜਾ ਸ਼ੌਂਕ ਹੁੰਦਾ ਉਹਨਾਂ ਨੇ ਰੋਟੀਆਂ ਬਣਾਈ ਜਾਣੀਆਂ ਜਾਂ ਮੇਕਅਪ ਕਰੀ ਜਾਣਾ ਉਹੋ ਜਿਹੇ ਸ਼ੌਂਕ ਬਚਪਨ ਦੇ ਵਿੱਚ ਉਹਨਾਂ ਨੂੰ ਹੁੰਦੇ ਆ ਹਨਾ ਔਰ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਅਗਲਾ ਫਿਊਚਰ ਦਿਸਦਾ ਹੁੰਦਾ ਸੋ ਮੁੰਡਿਆਂ ਨੂੰ ਜਿਆਦਾ ਮਕੈਨਿਕੀ ਜਿਹੀ ਦਾ ਸ਼ੌਂਕ ਹੁੰਦਾ ਮੈਂ ਇਹ ਨੀ ਕਹਿੰਦੀ ਵੀ ਕੁੜੀਆਂ ਨੂੰ ਨੀ ਹੋ ਸਕਦਾ ਮਕੈਨਿਕੀ ਦਾ ਸ਼ੌਂਕ ਜਾਂ ਮੁੰਡਿਆਂ ਨੂੰ ਮੇਕਅਪ ਦਾ ਜਾਂ ਉਹ ਸ਼ੌਂਕ ਨੀ ਹੋ ਸਕਦੇ ਉਹ ਚੀਜ਼ਾਂ ਹੋ ਸਕਦੀਆਂ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਆ ਕੇ ਤਾਂ ਇਹ ਚੀਜ਼ ਬਹੁਤ ਸਿੱਖੀ ਆ ਕਿ ਨਹੀਂ ਦੋਨਾਂ ਦੇ ਸ਼ੌਂਕ ਸੇਮ ਹੋ ਸਕਦੇ ਆ ਪਰ ਜ਼ਿਆਦਾਤਰ ਜੇ ਮੈਂ ਗੱਲ ਕਰਾਂ ਜੇ ਮੈਂ ਆਪਣੇ ਬਚਪਨ ਦੇ ਵਿੱਚ ਵੀ ਦੇਖਾਂ ਤੇ ਮੁੰਡਿਆਂ ਨੇ ਕੋਈ ਵੀ ਖਿਡਾਉਣਾ ਆਉਣਾ ਮੇਰੇ ਭਰਾ ਨੇ ਜਾਂ ਮੇਰੇ ਕਜ਼ਨਸ ਹੁੰਦੇ ਸੀ ਉਹਨਾਂ ਨੇ ਖੇਡਣਾ ਘੱਟ ਤੇ ਉਹਨੂੰ ਖੋਲ ਕੇ ਜ਼ਿਆਦਾ ਦੇਖਣਾ ਵੀ ਇਹਦੇ ਵਿੱਚ ਕੀ ਹੈਗਾ ਆ ਕਿੱਦਾਂ ਹੈਗਾ ਆ ਤੇ ਉੱਥੇ ਹੀ ਜਿੱਦਾਂ ਅਸੀਂ ਆਪਣੀਆਂ ਖੇਡਾਂ ਦੇਖੀਏ ਤਾਂ ਸਾਡੀਆਂ ਕੁੜੀਆਂ ਦੀਆਂ ਖੇਡਾਂ ਘਰ ਘਰ ਹੋ ਗਿਆ ਇਹੋ ਜਿਹੀਆਂ ਖੇਡਾਂ ਅਸੀਂ ਖੇਡਣੀਆਂ ਹਨਾ ਸੋ ਇਹ ਖੇਡਾਂ ਜਿਹੜੀਆਂ ਮੈਂ ਇਹ ਵੀ ਬਚਪਨ ਚ ਖੇਡਦੀ ਹੁੰਦੀ ਸੀ ਅਨਾਊਂਸਰ ਬਣ ਜਾਣਾ ਜਾਂ ਨਿਊਜ਼ ਰੀਡਰ ਬਣ ਜਾਣਾ ਸੋ ਚਲੋ ਹੁਣ ਮੈਂ ਤੁਹਾਨੂੰ ਮੌਸਮ ਦਾ ਹਾਲ ਚਾਲ ਦੱਸਦੀ ਆ ਉਸ ਦੇ ਅੰਦਾਜ਼ ਚ ਲਓ ਜੀ ਐਡੀਲੇਡ ਦੇ ਵਿੱਚ ਮੌਸਮ ਅੱਜ ਬੱਦਲਵਾਈ ਬਣੀ ਰਹਿਣੀ ਆ ਤੇ ਮੀਂਹ ਦੇ ਆਸਾਰ ਪੂਰੇ ਹੈਗੇ ਆ ਬਣੇ ਹੋਏ ਔਰ ਵੱਧ ਤੋਂ ਵੱਧ ਤਾਪਮਾਨ ਜਿਹੜਾ 20 ਡਿਗਰੀ ਤੱਕ ਜਾਣਾ ਹੈ ਤੇ ਮੈਲਬਨ ਦੇ ਵਿੱਚ ਵੀ ਅੱਜ ਬੱਦਲਵਾਈ ਜਿਹੜੀ ਬਣੀ ਰਹਿਣੀ ਆ ਤੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਤੱਕ ਜਾਵੇਗਾ ਸਿਡਨੀ ਦੇ ਵਿੱਚ ਵੀ ਹਲਕੇ ਬੱਦਲ ਅੱਜ ਰਹਿਣਗੇ ਤੇ ਨਾਲ ਤਾਪਮਾਨ ਜਿਹੜਾ ਆ 19 ਡਿਗਰੀ ਤੱਕ ਰਹੇਗਾ ਔਰ ਬ੍ਰਿਸਬੇਨ ਦੇ ਵਿੱਚ ਵੀ ਅੱਜ ਬੱਦਲਬਾਈ ਦੇ ਨਾਲ ਨਾਲ ਤਾਪਮਾਨ ਜਿਹੜਾ 23 ਡਿਗਰੀ ਵੱਧ ਤੋਂ ਵੱਧ ਜਾਣਾ। ਪਰਥ ਦੇ ਵਿੱਚ ਵੀ ਹਲਕੇ ਬੱਦਲ ਜਿਹੜੇ ਆ ਉਹ ਦਿਸਦੇ ਰਹਿਣੇ ਆ ਪਰ ਨਾਲ ਦੀ ਨਾਲ ਤਾਪਮਾਨ ਜਿਹੜਾ ਉਹ 20 ਡਿਗਰੀ ਤੱਕ ਰਹੇਗਾ। ਸੋ ਤਸਮਾਨੀਆ ਦੀ ਗੱਲ ਕਰਾਂ ਤੇ ਤਸਮਾਨੀਆ ਦੇ ਵਿੱਚ ਵੀ ਅੱਜ ਬੱਦਲਬਾਈ ਬਣੀ ਰਹਿਣੀ ਆ ਤੇ ਉਹ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਆ। ਸੋ ਲਓ ਜੀ ਤਸਮਾਨੀਆ ਦੇ ਵਿੱਚ ਠੰਡ ਥੋੜੀ ਜ਼ਿਆਦਾ ਹੁੰਦੀ ਹੈ ਬਾਕੀ ਆਸਟ੍ਰੇਲੀਆ ਦੇ ਮੁਕਾਬਲੇ। ਵੈਸੇ ਵੀ ਚਲੋ ਆਸਟ੍ਰੇਲੀਆ ਚ ਵੀ ਠੰਡ ਦਾ ਮੌਸਮ ਚੱਲ ਰਿਹਾ ਤੇ ਇਹ ਸੀ ਜੀ ਮੌਸਮ ਦਾ ਹਾਲ। ਬਾਕੀ ਤੁਸੀਂ ਕਿਹੋ ਜਿਹੇ ਮੌਸਮ ਨੂੰ ਮਾਣ ਰਹੇ ਹੋ? ਔਰ ਜਦੋਂ ਵੀ ਮੈਂ ਮੌਸਮ ਦੀ ਗੱਲ ਕਰਦੀ ਹਾਂ ਬਾਹਰਲੇ ਮੌਸਮ ਦੀ ਗੱਲ ਕਰਦੀ ਹਾਂ ਤੇ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਸਾਡੇ ਅੰਦਰ ਦਾ ਮੌਸਮ ਕਿਹੋ ਜਿਹਾ ਚੱਲ ਰਿਹਾ, ਅੰਦਰ ਕੀ ਚੱਲ ਰਿਹਾ ਸਾਡੇ। ਅੱਜ ਧੁੱਪ ਚੜੀ ਹੋਈ ਹੈ, ਬੱਦਲ ਹੈ, ਮੀਂਹ ਪੈ ਰਹੇ ਆ, ਤੂਫਾਨ ਆ ਜਾਂ ਗੜੇ ਪੈ ਰਹੇ ਆ, ਉਹ ਸਾਨੂੰ ਸਾਰਿਆਂ ਨੂੰ ਆਪਣਾ ਆਪਣਾ ਮੌਸਮ ਜਿਹੜਾ ਪਤਾ ਹੁੰਦਾ। ਬਾਹਰਲਾ ਮੌਸਮ ਜਿਹੜਾ ਆ ਉਸ ਸ਼ਹਿਰ ਦਾ ਉਸ ਇਲਾਕੇ ਦਾ ਜਿਹੜਾ ਇੱਕ ਹੋ ਸਕਦਾ ਆ, ਪਰ ਜਿਹੜੇ ਸਾਡੇ ਅੰਦਰਲੇ ਮੌਸਮ ਆ ਉਹ ਇੱਕ ਘਰ ਚ ਰਹਿੰਦੇ ਹੋਏ ਵੀ ਸਾਡੇ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਆ। ਸੋ ਚਲੋ ਜੀ ਥੋੜੀ ਦੇਰ ਲਈ ਅਸੀਂ ਵਧੀਆ ਜਿਹਾ ਮੌਸਮ ਨਿੰਬਲ ਕਰਦੇ ਆ ਆਪਣੇ ਅੰਦਰ। ਇੱਕ ਸ਼ਬਦ ਹੁੰਦਾ ਸੀ ਨਿੰਬਲ, ਮੈਂ ਕੱਲ ਹੀ ਸੋਚ ਰਹੀ ਸੀ ਕਿ ਕਿੰਨੇ ਵਰਡਸ ਆ ਜਿਹੜੇ, ਕਿੰਨੇ ਸ਼ਬਦ ਆ ਉਹ ਹੁਣ ਅਸੀਂ ਵਰਤਦੇ ਨੀ ਆਪਣੇ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ। ਨਿੰਬਲ ਹੁੰਦਾ ਸੀਗਾ, ਨਿੰਬਲ ਕਹਿੰਦੇ ਹੁੰਦੇ ਸੀ ਸਾਡੇ ਇਲਾਕੇ ਦੇ ਵਿੱਚ ਜਦੋਂ ਮੌਸਮ ਬਿਲਕੁਲ ਸਾਫ਼ ਹੁੰਦਾ ਸੀਗਾ। ਇਹਨੂੰ ਨਿੱਤਰਿਆ ਵੀ ਕਹਿੰਦੇ ਆ ਕਈ ਜਗ੍ਹਾ ਤੇ, ਕਹਿੰਦੇ ਵੀ ਮੌਸਮ ਨਿੱਤਰ ਗਿਆ। ਸਾਡੇ ਸਾਈਡ ਤੇ ਕਹਿੰਦੇ ਹੁੰਦੇ ਸੀ ਅੱਜ ਨਿੰਬਲ ਆ। ਸੋ ਉਹੋ ਹੀ ਚਲੋ ਆਪਣੇ ਅੰਦਰ ਵੀ ਨਿੰਬਲ ਕਰਦੇ ਆ, ਜੇ ਬੱਦਲ ਹੋਏ ਆ ਜਾਂ ਤੂਫਾਨ ਚੱਲ ਰਿਹਾ ਥੋੜੀ ਦੇਰ ਲਈ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੀਏ, ਨਿੰਬਲ ਕਰੀਏ ਆਪਣੇ ਅੰਦਰ, ਆਪਣੇ ਅੰਦਰ ਦਾ ਜਿਹੜਾ ਮੌਸਮ ਆ ਉਹ ਨਿੱਤਰ ਜਾਵੇ, ਸਾਫ਼ ਹੋ ਜਾਵੇ ਤੇ ਉੱਥੇ ਫਿਰ ਅਸੀਂ ਬੈਠ ਕੇ ਯਾਦ ਕਰਦੇ ਆ। ਯਾਦਾਂ ਬੜੀਆਂ ਪਿਆਰੀਆਂ ਲੱਗਦੀਆਂ ਮੈਨੂੰ, ਹੈ ਨਾ। ਸੋ ਅੱਜ ਯਾਦ ਕਰਾਂਗੇ ਅਸੀਂ, ਯਾਦ ਕਰਨਾ ਬਣਦਾ ਜੀ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਤੇ ਸਾਡੇ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ 84 ਦੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ, ਹੈ ਨਾ। ਅਸੀਂ ਜਿਸ ਉਮਰ ਚ ਮਰਜ਼ੀ ਸੀ ਪਰ ਜਿਹਨੂੰ ਵੀ ਹੋਸ਼ ਸੀ ਉਸ ਸਮੇਂ ਦੇ ਵਿੱਚ 84 ਦੇ ਵਿੱਚ, ਉਹਦੇ ਲਈ ਕਿਤੇ ਨਾ ਕਿਤੇ ਯਾਦਾਂ ਜਿਹੜੀਆਂ ਆ ਉਹ ਅਣਸੁਖਾਵੀਆਂ ਜਿਹੀਆਂ ਯਾਦਾਂ ਜੁੜੀਆਂ ਹੁੰਦੀਆਂ ਆ ਜੂਨ ਦੇ ਮਹੀਨੇ ਦੇ ਨਾਲ। ਸੋ ਮੈਂ ਵੀ ਗੱਲ ਕਰਾਂ, ਬੇਸ਼ਕ ਬਹੁਤ ਬਚਪਨ ਦੇ ਵਿੱਚ ਸੀ ਪਰ ਫੇਰ ਵੀ ਹਲਕੀਆਂ ਹਲਕੀਆਂ ਯਾਦਾਂ ਜਿਹੜੀਆਂ ਜ਼ਿਹਨ ਦੇ ਵਿੱਚ ਹੈਗੀਆਂ 84 ਨੂੰ ਲੈ ਕੇ। ਸੋ ਬੜੇ ਹਾਲਾਤ ਜਿਹੜੇ ਅਣਸੁਖਾਵੇਂ ਜਿਹੇ ਚੱਲਦੇ ਸੀਗੇ 2 ਸਾਲ ਪਹਿਲਾਂ, ਯਾਨੀ ਜਦੋਂ ਤੋਂ ਹੋਈ ਸੰਭਾਲੀ ਸੀ ਕੁਛ ਲੱਗਦਾ ਸੀ ਵੀ ਕੁਛ ਨਾ ਕੁਛ ਚੱਲਦਾ ਪਿਆ ਆਲੇ ਦੁਆਲੇ, ਜੋ ਸੁਖਾਵਾਂ ਨਹੀਂ ਹੈਗਾ, ਬੇਸ਼ੱਕ ਉਹ ਘਰਦਿਆਂ ਦੀਆਂ ਗੱਲਾਂ ਤੋਂ ਹੋਵੇ ਜਾਂ ਆਲੇ ਦੁਆਲੇ ਦੇ ਲੋਕਾਂ ਤੋਂ ਸੁਣ ਕੇ ਹੋਵੇ, ਪਰ ਉਹ ਜਿਹੜਾ ਫਿਰ ਇੱਕ ਤਰ੍ਹਾਂ ਫੁੱਟਿਆ ਉਹ ਆ ਕੇ 84 ਦੇ ਵਿੱਚ। ਸੋ ਕੁਛ 84 ਦੀਆਂ ਜਿਹੜੀਆਂ ਯਾਦਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੀ ਆ। ਚਲੋ ਮੈਨੂੰ ਲੱਗਦਾ ਪਹਿਲਾਂ ਇੱਕ ਗੀਤ ਸੁਣ ਲੈਂਦੇ ਆ, ਹੋਰ ਉਸ ਤੋਂ ਬਾਅਦ 84 ਦੀਆਂ ਯਾਦਾਂ ਤੇ ਚੱਲਦੀਆਂ। ਔਰ ਤੁਹਾਡੇ ਚੋਂ ਵੀ ਕਿਸੇ ਨੂੰ ਉਸ ਸਮੇਂ ਦੀ ਕੋਈ ਯਾਦ ਜਿਹੜੀ ਆ ਉਹ ਯਾਦ ਹੋਵੇ ਤਾਂ ਜ਼ਰੂਰ ਸਾਂਝੀਆਂ ਕਰਿਓ, ਕਿਉਂਕਿ ਗੱਲ ਥੋੜੀ ਜਿਹੀ ਦੂਰ ਦੀ ਹੋ ਗਈ। ਅਸੀਂ ਪਤਾ ਨਹੀਂ ਤੁਹਾਡੇ ਚੋਂ ਕਈ ਤੇ ਉਸ ਸਮੇਂ ਪੈਦਾ ਹੋਏ ਹੋਣਗੇ ਜਾਂ ਨਹੀਂ ਹੋਏ ਹੋਣਗੇ, ਕੋਈ ਮੇਰੇ ਵਾਂਗੂ ਕਾਫੀ ਬਚਪਨ ਚ ਹੋਣਗੇ, ਸ਼ਾਇਦ ਕਈਆਂ ਨੂੰ ਚੰਗੀ ਸੁਰਤ ਵੀ ਹੋਵੇ ਉਸ ਵੇਲੇ। ਸੋ ਕੁਛ ਕੁ ਯਾਦਾਂ ਉਸ 84 ਦੇ ਦੌਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ, ਔਰ ਉਸ ਤੋਂ ਬਾਅਦ ਫਿਰ ਆਪਣੀਆਂ ਉਹ ਹੀ ਖੱਟੀਆਂ ਮਿੱਠੀਆਂ ਜਿਹੀਆਂ ਯਾਦਾਂ, ਹੋਰ ਮੇਰੇ ਪੱਲੇ ਹੈ ਵੀ ਕੀ। ਚਲੋ ਜੀ ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ, ਔਰ ਉਸ ਤੋਂ ਬਾਅਦ ਗੱਲਾਂ ਅੱਗੇ ਤੋਰਦੇ ਆ ਜੀ।
ਪੱਕੇ ਮੁੱਲ ਵਾਲੀ ਸਾਡੀ ਜਮਾ ਟੁੱਟ ਗਈ ਉਮੀਦ, ਝੋਨਾ ਕਣਕ ਨਹੀਂ ਲੈਣੇ ਕਹਿੰਦੇ ਤੋੜਤੀ ਖਰੀਦ, ਮਾਰੂ ਫੈਸਲੇ ਦੇ ਹਰਾ ਮਿਹਰਬਾਨੀ ਡੋਬਤੀ, ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ, ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ, ਅੱਛੇ ਦਿਨਾਂ ਨੇ ਹੱਕ ਲੈਣ ਲਈ ਧੁੱਪਾਂ ਚ ਬੜਾ ਸੜਕਾਂ ਤੇ ਰੁਲੇ, ਬੜੇ ਔਖੇ ਹੋ ਪਾਲੀ ਕਿਉਂ ਫੇਰ ਵੀ ਚ ਬੜਾ ਸੜਕਾਂ ਤੇ ਰੁਲੇ ਬੜੇ ਔਖੇ ਹੋ ਪਾਲੀ ਕਿਉਂ ਫੇਰ ਵੀ ਨਾ ਤੁਲੇ
ਕੀਤੀ ਚੱਟਾਂ ਨੇ ਜੋ ਮਿਹਨਤ ਲਸਾਨੀ ਡੋਬਤੀ
ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ
ਸਾਨੂੰ ਅੱਗੋਂ ਭੈਣ ਧੱਕੇ ਸਭ ਰਿਹਾ ਪੀ ਪੀ ਕੇ ਤਾਈਓ ਮਰਦੇ ਆਕੇ
ਅਸੀਂ ਮੰਗਦੇ ਨਿਆ ਸਾਨੂੰ ਅੱਗੋਂ ਭੈਣ ਧੱਕੇ ਸਭ ਰਿਹਾ ਪੀ ਪੀ ਕੇ ਤਾਈਓ ਮਰਦੇ ਆਕੇ
ਗਿੱਲਾ ਰੋਤੇ ਦਿਆ ਸਾਡੀ ਕੁਰਬਾਨੀ ਡੋਬਦੀ
ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਉੱਤੋਂ ਚਿੱਟੇ ਨੇ ਉੱਤੋਂ ਚਿੱਟੇ ਨੇ ਪੰਜਾਬ ਦੀ ਜਵਾਨੀ ਡੋਬਤੀ ਅੱਛੇ ਦਿਨਾਂ ਨੇ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਅੱਛੇ ਦਿਨਾਂ ਨੇ
ਜੀ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਰੋਲ ਬਿਲਕੁਲ ਬਹੁਤ ਸਾਰੇ ਗੀਤ ਇਹੋ ਜਿਹੇ ਹੁੰਦੇ ਆ ਜੋ ਅੱਜ ਦੀ ਵਰਤਮਾਨ ਦੀ ਗੱਲ ਕਰਦੇ ਆ ਔਰ ਇੱਕ ਇਸ਼ਾਰਾ ਜਿਹਾ ਕਰ ਜਾਂਦੇ ਆ ਭਾਈ ਕੀ ਹੋ ਰਿਹਾ ਆ ਔਰ ਇਹ ਜੋ ਗੀਤ ਅੱਜ ਹੈਗੇ ਆ ਇਹਨਾਂ ਨੇ ਕੱਲ ਨੂੰ ਜਾ ਕੇ ਸਾਡੇ ਜੋ ਜਦੋਂ ਅਸੀਂ ਕੱਲ ਅੱਗੇ ਭਵਿੱਖ ਚ ਖੜੇ ਹੋਏ ਤਾਂ ਸਾਡਾ ਜਿਹੜਾ ਪਾਸਟ ਹੈ ਉਹਨੂੰ ਦੱਸਣਾ ਸਾਡੀਆਂ ਜਨਰੇਸ਼ਨ ਨੂੰ ਦੱਸਣਾ ਕਿ ਸਾਡੇ ਪਿੱਛੇ ਕੀ ਹੋ ਕੇ ਗਿਆ ਆ ਸੋ ਅੱਗੇ ਜਿੱਦਾਂ ਲੋਕ ਗੀਤ ਹੁੰਦੇ ਸੀ ਲੋਕ ਗੀਤ ਕਿਸੇ ਵੀ ਸਮੇਂ ਦੀ ਤਰਜਮਾਨੀ ਕਰਦੇ ਹੁੰਦੇ ਸੀਗੇ ਉਸ ਸਮੇਂ ਦੇ ਬਾਰੇ ਦੱਸਦੇ ਸੀ ਉੱਥੇ ਦਾ ਰਹਿਣ ਸਹਿਣ ਖਾਣ ਪੀਣ ਜਾਂ ਹਨਾ ਉੱਠਣ ਬੈਠਣਾ ਉਹਦੇ ਬਾਰੇ ਉਹ ਲੋਕ ਗੀਤ ਦੱਸਦੇ ਹੁੰਦੇ ਸੀ ਅੱਜ ਕੱਲ ਲੋਕ ਗੀਤਾਂ ਦੀ ਜਗ੍ਹਾ ਇਹ ਗੀਤਾਂ ਨੇ ਲੈ ਲਈ ਆ ਸੋ ਲੋਕ ਗੀਤ ਤੇ ਗੀਤ ਚ ਇੰਨਾ ਕੀ ਫਰਕ ਹੁੰਦਾ ਕਿ ਲੋਕ ਗੀਤ ਨੂੰ ਲਿਖਣ ਵਾਲੇ ਦਾ ਨਾਮ ਨੀ ਪਤਾ ਹੁੰਦਾ ਪਰ ਇਹ ਗੀਤ ਜਿਹੜੇ ਆ ਇਹ ਵੀ ਕਿਤੇ ਨਾ ਕਿਤੇ ਜ਼ਿਆਦਾ ਨਹੀਂ ਤਾਂ ਫੇਰ ਵੀ ਸਾਡੇ ਮੈਨੂੰ ਲੱਗਦਾ ਹੁੰਦਾ ਕਿ 20% ਤਾਂ ਇਹੋ ਜਿਹੇ ਗੀਤਕਾਰ ਹੈ ਹੀ ਜਿਹੜੇ ਇਨ੍ਹਾਂ ਚੀਜ਼ਾਂ ਨੂੰ ਲਿਖਦੇ ਆ ਜਿਨ੍ਹਾਂ ਨੇ ਕੱਲ ਨੂੰ ਇਤਿਹਾਸ ਬਣ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਅੱਜ ਜੋ ਕਿਸਾਨੀ ਦੀ ਗੱਲ ਚੱਲ ਰਹੀ ਹੈ ਇਹ ਵੀ ਇੱਕ ਇਤਿਹਾਸ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਔਰ ਅੱਗੇ ਜਾ ਕੇ ਸਾਡੇ ਬੱਚਿਆਂ ਨੇ ਇਹਦੀਆਂ ਯਾਦਾਂ ਜਿਹੜੀਆਂ ਯਾਦ ਕਰਿਆ ਕਰਨੀਆਂ ਆ ਇਹ ਜਿਹੜਾ ਇੱਕ ਕਾਲਾ ਕਾਨੂੰਨ ਹੈ ਇਹਦੇ ਬਾਰੇ ਗੱਲ ਕਰਿਆ ਕਰਨੀ ਆ ਤੇ ਬਾਕੀ ਜਿੱਦਾਂ ਅਸੀਂ ਹੁਣ ਆਪਣੇ ਇਸ ਉਮਰ ਦੇ ਦੌਰ ਚ ਆ ਕੇ ਆਪਣੇ ਬਚਪਨ ਨੂੰ ਯਾਦ ਕਰਦੇ ਆ 84 ਦੇ ਸਮੇਂ ਨੂੰ ਯਾਦ ਕਰਦੇ ਆ ਤੇ ਉਹ ਕਾਲਾ ਦੌਰ ਜਿਹੜਾ ਆ ਉਹ ਕਿਤੇ ਨਾ ਕਿਤੇ ਡਰਾ ਜਾਂਦਾ ਇੱਕ ਵਾਰੀ ਫੇਰ ਕਿਉਂਕਿ ਉਹ ਸੰਤਾਪ ਅਸੀਂ ਭੋਗਿਆ ਹੋਇਆ ਆ ਜੇ ਸਾਡੇ ਜ਼ਿਹਨ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਪਿਆਰੀਆਂ ਯਾਦਾਂ ਨੇ ਤਾਂ ਕਿਤੇ ਨਾ ਕਿਤੇ ਉਹ ਇੱਕ ਕਾਲੀ ਜਿਹੀ ਯਾਦ ਵੀ ਕਿਤੇ ਉਹਦਾ ਜਿਹੜਾ ਸਹਿਮ ਆ ਉਹਦਾ ਜਿਹੜਾ ਡਰ ਆ ਉਹ ਵੀ ਸਾਡੀ ਰੂਹ ਤੇ ਹੈਗਾ ਆ ਔਰ ਹਮੇਸ਼ਾ ਰਹਿਣਾ ਆ ਕਿਉਂ ਹੋਇਆ ਕੀ ਹੋਇਆ ਉਸ ਵੇਲੇ ਉਹ ਬਚਪਨ ਦੇ ਜਿਹੜਾ ਅਨੁਭੋਲ ਜਿਹਾ ਮਨ ਸੀ ਉਹਨੂੰ ਪਤਾ ਨਹੀਂ ਸੀ ਵੀ ਕਿਉਂ ਹੋ ਰਿਹਾ ਆ ਇਹ ਗੱਲ ਅਕਸਰ ਮੈਂ ਆਪਣੇ ਨਾਨਾ ਜੀ ਨੂੰ ਪੁੱਛਦੀ ਹੁੰਦੀ ਸੀ ਵੀ ਇਹ ਕੀ ਹੁੰਦਾ ਕਿਉਂ ਹੁੰਦਾ ਉਹਨਾਂ ਨੇ ਕਹਿਣਾ ਸਰਕਾਰਾਂ ਦੇ ਆਪਸੀ ਮਸਲੇ ਆ ਫੇਰ ਕਦੀ ਉਹਨਾਂ ਨੇ ਕਹਿਣਾ ਕਿ ਪਾਣੀ ਦਾ ਮਸਲਾ ਆ ਸਮਝ ਨਹੀਂ ਆਉਂਦੀ ਸੀਗੀ ਕਿ ਕੁਛ ਹੋ ਰਿਹਾ ਆ ਕਿਉਂ ਹੋ ਰਿਹਾ ਆ ਹਨਾ ਔਰ ਹੌਲੀ ਹੌਲੀ ਉਹ ਚੀਜ਼ ਵੱਧਦੀ 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 ਕਿੱਥੇ ਤੱਕ ਗਈ ਚਾਹੇ ਕਿਸੇ ਨੇ ਉਹਨੂੰ ਅੱਤਵਾਦ ਦਾ ਨਾਮ ਦਿੱਤਾ ਕਿਸੇ ਨੇ ਖਾੜਕੂਵਾਦ ਦਾ ਨਾਮ ਦਿੱਤਾ ਨਾਮ ਤੁਸੀਂ ਜੋ ਵੀ ਦੇ ਲਵੋ ਪਰ ਜੋ ਕੁਝ ਵੀ ਪੰਜਾਬ ਨੇ ਹੰਡਾਇਆ ਉਹ ਸੁਖਾਵਾਂ ਤਾਂ ਨਹੀਂ ਸੀ ਮੈਨੂੰ ਯਾਦ ਹੈ ਕਿ ਜਦੋਂ ਛੋਟੇ ਹੁੰਦੇ ਸੀਗੇ ਤਾਂ ਇਹ ਦੌਰ ਜਿਹੜਾ 84 ਦਾ ਸੀਗਾ ਇੱਕ ਡਰ ਰਹਿੰਦਾ ਹੁੰਦਾ ਸੀਗਾ ਡੈਡੀ ਨੇ ਘਰੋਂ ਚਲੇ ਜਾਣਾ ਤੇ ਮੇਰੇ ਦਾਦੀ ਜੀ ਨੂੰ ਪਿੱਛੋਂ ਫਿਕਰ ਪਿਆ ਰਹਿੰਦਾ ਹੁੰਦਾ ਸੀਗਾ ਔਰ ਉਹਨਾਂ ਨੇ ਦਰਵਾਜ਼ੇ ਚ ਬੈਠੇ ਰਹਿਣਾ ਜਿੰਨੀ ਦੇਰ ਮੇਰੇ ਡੈਡੀ ਨੇ ਵਾਪਸ ਨਹੀਂ ਮੁੜਨਾ ਉਸ ਵੇਲੇ ਸ਼ਾਇਦ ਸਾਨੂੰ ਸਮਝ ਨਹੀਂ ਸੀ ਪਰ ਹੁਣ ਸਮਝ ਹੈਗੀ ਆ ਵੀ ਉਹ ਕਿਹੜਾ ਡਰ ਹੁੰਦਾ ਸੀ ਮੇਰੀ ਦਾਦੀ ਨੂੰ ਜਿਹੜੀ ਦਰਵਾਜ਼ੇ ਚ ਬੈਠੀ ਰਹਿੰਦੀ ਸੀ ਆਪਣੇ ਪੁੱਤ ਦੀ ਰਾਹ ਤੱਕ ਦੀ ਉਹ ਦੌਰ ਸੀ ਜਦੋਂ 6 ਵਜੇ ਘਰਾਂ ਨੂੰ ਅੰਦਰੋਂ ਜਿੰਦੇ ਮਾਰ ਕੇ ਸੌਂਦਾ ਹੁੰਦਾ ਸੀਗਾ ਸੋ ਸਹੀ ਗੱਲ ਆ ਮੈਨੂੰ ਯਾਦ ਆ ਵੀ ਅੰਦਰੋਂ ਅਸੀਂ ਤਾਲਾ ਲਗਾ ਕੇ ਫੇਰ ਸੌਣਾ ਪਤਾ ਨੀ ਕਿਹੜੀ ਇਹੋ ਜਿਹੀ ਸਾਨੂੰ ਲੱਗਦੀ ਹੋਊਗੀ ਉਸ ਵੇਲੇ ਵੀ ਅਸੀਂ ਆਪਣੇ ਘਰ ਦੇ ਵਿਚ ਵੀ ਸੁਰੱਖਿਅਤ ਨੀ ਹੈਗੇ, ਆਪਣੇ ਘਰ ਵਿਚ ਵੀ ਅੰਦਰੋਂ ਜਿੰਦੇ ਤਾਲੇ ਮਾਰ ਕੇ ਸੋਣਾ ਪੈਂਦਾ ਹੈ। ਡਰ ਲੱਗਦਾ ਹੁੰਦਾ ਸੀ ਕਿ ਰਾਤ ਬਰਾਤੇ ਕੋਈ ਦਰਵਾਜ਼ਾ ਨਾ ਖੜਕਾ ਦੇਵੇ, ਔਰ ਇਹ ਕਿ ਡਰ ਹੁੰਦਾ ਸੀ ਵੀ ਪਤਾ ਨੀ ਜੇ ਦਰਵਾਜ਼ਾ ਖੜਕ ਗਿਆ ਤੇ ਦਰਵਾਜ਼ੇ ਦੇ ਉਸ ਪਾਰ ਕੌਣ ਹੋਣਾ ਆ, ਚਾਹੇ ਉਹ ਪੁਲਿਸ ਵੀ ਹੋ ਸਕਦੀ ਸੀ ਚਾਹੇ ਖਾੜਕੂ ਵੀ ਹੋ ਸਕਦੇ ਸੀ, ਔਰ ਦੋਨਾਂ ਹਾਲਾਤਾਂ ਦੇ ਵਿਚ ਘਰ ਦਾ ਜਿਹੜਾ ਉਹ ਨਾਸ ਵੱਜ ਜਾਂਦਾ ਸੀ। ਇਹੋ ਜਿਹੀਆਂ ਗੱਲਾਂ ਉਸ ਵੇਲੇ ਅਖਬਾਰਾਂ ਦੇ ਵਿਚ ਦੇਖੀ ਦੀਆਂ ਹੁੰਦੀਆਂ ਸੀ, ਖਬਰਾਂ ਦੇ ਵਿਚ ਸੁਣੀ ਦੀਆਂ ਹੁੰਦੀਆਂ ਸੀ। ਬਹੁਤ ਸਾਰੇ ਭੋਲੇ ਲੋਕ, ਬਹੁਤ ਸਾਰੇ ਅਣਭੋਲ ਲੋਕ ਉਸ ਸਮੇਂ ਦੀ ਜਿਹੜੀ ਆ ਬਲੀ ਚੜੇ ਆ। ਬੇਸ਼ੱਕ ਉਹ ਕਤਲੇਆਮ ਗੁਰਦੁਆਰਿਆਂ ਚ ਹੋਇਆ ਹੋਵੇ, ਰਸਤਿਆਂ ਤੇ ਹੋਇਆ ਹੋਵੇ, ਸੜਕਾਂ ਤੇ ਹੋਇਆ ਹੋਵੇ। ਸਾਡੇ ਪਿੰਡ ਦੇ ਲਾਗੇ ਹੀ ਇੱਕ ਬੱਸ ਕਾਂਡ ਹੋਇਆ ਸੀ, ਮੈਨੂੰ ਯਾਦ ਆ ਵੀ ਸਾਡੇ ਪਿੰਡ ਦੇ ਨਾਲ ਹੀ ਅਸੀਂ 2 ਕਿਲੋਮੀਟਰ ਤੇ ਹੁਣੀ ਮੈਨੂੰ ਲੱਗਦਾ ਗੱਲ, ਸ਼ਾਮ ਦਾ ਵੇਲਾ ਸੀਗਾ ਔਰ ਗੋਲੀਆਂ ਦੀ ਆਵਾਜ਼ ਸਾਨੂੰ ਆਈ ਔਰ ਅਸੀਂ ਇਕਦਮ ਸਹਿਮ ਕੇ ਸਾਰੇ ਘਰ ਦੇ ਵਿਚ ਵੜ ਗਏ, ਦੁਕਾਨਾਂ ਬੰਦ ਹੋ ਗਈਆਂ। ਬਾਅਦ ਵਿਚ ਪਤਾ ਲੱਗਾ ਕਿ ਬੱਸ ਕਾਂਡ ਹੋਇਆ ਜੀ। ਇਹੋ ਜਿਹੇ ਕਾਂਡ ਬਹੁਤ ਹੁੰਦੇ ਰਹਿੰਦੇ ਸੀ ਉਸ ਸਮੇਂ ਦੇ ਵਿਚ। ਗੱਲ ਇਹ ਨੀ ਕਿ ਸਿੱਖਾਂ ਨੇ ਝੱਲਿਆ, ਹਿੰਦੂਆਂ ਨੇ ਵੀ ਬਹੁਤ ਝੱਲਿਆ, ਗੱਲ ਕੀ ਹਰ ਪੰਜਾਬੀ ਨੇ ਝੱਲਿਆ। ਇਹਦੇ ਵਿਚ ਮੈਂ ਕਿਸੇ ਧਰਮ ਦੀ ਗੱਲ ਨੀ ਕਰੂੰਗੀ, ਪਰ ਹਰ ਪੰਜਾਬੀ ਨੇ ਉਹ ਸੰਤਾਪ ਜਿਹੜਾ ਹੰਡਾਇਆ ਹੋਇਆ, ਹਰ ਕਿਸੇ ਨੇ ਉਹਨੇ ਆਪਣੇ ਆਪ ਤੇ ਦੇਖਿਆ ਹੋਇਆ। ਜਿਹੜਾ ਦੇ ਵਾਲ ਕੱਟੇ ਹੁੰਦੇ ਸੀ ਉਹਨਾਂ ਨੂੰ ਵੀ ਡਰ ਹੁੰਦਾ ਸੀ, ਤੇ ਜਿਨ੍ਹਾਂ ਦੀਆਂ ਦਾੜੀਆਂ ਹੁੰਦੀਆਂ ਸੀਗੀਆਂ, ਪੱਗਾਂ ਬੰਨੀਆਂ ਹੁੰਦੀਆਂ ਸੀ, ਉਹਨਾਂ ਨੂੰ ਵੀ ਡਰ ਹੁੰਦਾ ਸੀ। ਡਰ 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 ਯਾਨੀ ਹਰ ਪਾਸੇ ਡਰ ਸੀ। ਅੱਜ ਵੀ ਮੈਂ ਜੇ ਉਸ ਸਮੇਂ ਨੂੰ ਯਾਦ ਕਰ ਰਹੀ ਹਾਂ, ਕਿਉਂਕਿ ਮੇਰਾ ਪ੍ਰੋਗਰਾਮ ਹੀ ਯਾਦਾਂ ਦਾ ਹੁੰਦਾ ਆ, ਤੇ ਉਹ ਯਾਦ ਕਰਦੇ ਅਜੇ ਵੀ ਮੈਂ ਉਹ ਡਰ ਮਹਿਸੂਸ ਕਰ ਰਹੀ ਹਾਂ। ਬਹੁਤ ਕੁਝ ਥੋਪਿਆ ਜਾ ਰਿਹਾ ਸੀ ਹਰ ਪਾਸੇ ਤੋਂ, ਪਾਸਾ ਕੋਈ ਵੀ ਹੋਵੇ, ਆਮ ਇਨਸਾਨ ਤੇ ਥੋਪਿਆ ਹੀ ਜਾ ਰਿਹਾ ਸੀ। ਆ ਨੀ ਆ ਕਰਨਾ, ਆ ਨੀ ਆ ਹੋਣਾ, ਆ ਨੀ ਉਹ ਹੋਣਾ, ਇੱਕ ਜਿਹੜੀ ਆਪਣੀ ਸੋਚ ਹੈ ਉਹ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਸੀ। ਔਰ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਵਿਚ 84 ਦੇ ਵਿਚ ਜੋ ਵਾਪਰਿਆ ਉਹ ਇੱਕ ਹੱਦ ਸੀ, ਉਹ ਇੱਕ ਸਿਖਰ ਸੀ। ਮੈਨੂੰ ਯਾਦ ਆ ਕਿ ਉਸ ਸਮੇਂ ਵੀ ਜਿਹੜੀਆਂ ਅਖਬਾਰਾਂ ਘਰ ਦੇ ਵਿਚ ਆਉਂਦੀਆਂ ਹੁੰਦੀਆਂ ਸੀ, ਮੇਰੇ ਡੈਡੀ ਨੇ ਉਹ ਖਬਰਾਂ ਪੜ ਕੇ ਸੁਣਾਉਣੀਆਂ ਘਰ ਦੇ ਵਿਚ, ਔਰ ਅਜੇ ਤੱਕ ਵੀ ਡੈਡੀ ਕੋਲ ਉਹ ਜਿਹੜੀਆਂ ਖਬਰਾਂ, ਉਹ ਅਖਬਾਰਾਂ ਦੀਆਂ ਜਿਹੜੀਆਂ ਕਟਿੰਗਸ ਆ ਉਹ ਅਜੇ ਤੱਕ ਵੀ ਪਈਆਂ ਹੋਈਆਂ। ਔਰ ਜਦੋਂ ਵੱਡੀ ਹੋ ਕੇ ਡੈਡੀ ਦਾ ਉਹ ਬਾਕਸ ਖੋਲਣਾ, ਉਹ ਸੰਦੂਕ ਜਿਹਾ ਖੋਲਣਾ ਜਿਹਦੇ ਵਿਚ ਡੈਡੀ ਨੇ ਉਹ ਰੱਖੀਆਂ ਹੋਈਆਂ ਸੀ, ਉਹ ਪੜ੍ਹਨੀਆਂ ਤੇ ਦਿਲ ਹਿੱਲ ਜਾਂਦਾ ਹੁੰਦਾ ਸੀ, ਕਿਉਂਕਿ ਉਸ ਸਮੇਂ ਕਾਫੀ ਛੋਟੇ ਸੀ, ਇੰਨਾ ਪਤਾ ਨਹੀਂ ਸੀ, ਔਰ ਇਹ ਚੀਜ਼ਾਂ ਨੇ ਬੜਾ ਹਿਲਾਇਆ। ਪਰ ਉਸ ਤੋਂ ਬਾਅਦ ਇਹ ਨਹੀਂ ਸੀ ਪਤਾ ਕਿ ਦਿੱਲੀ ਦੇ ਵਿਚ ਵੀ ਕੁਝ ਹੋਣਾ। ਸੋ ਉਹ ਜਿਹੜੇ ਸਾਲ ਸੀਗੇ 2-4 ਸਾਲ, ਉਹਨਾਂ ਨੇ ਹਿਲਾ ਕੇ ਰੱਖ ਦਿੱਤਾ ਸੀ ਪੰਜਾਬ ਨੂੰ, ਔਰ ਸਿਰਫ 84 ਤੱਕ ਹੀ ਗੱਲ ਆ ਕੇ ਨਹੀਂ ਖਤਮ ਹੋਈ ਸੀ, ਦਿੱਲੀ ਤੱਕ ਹੀ ਗੱਲ ਆ ਕੇ ਨਹੀਂ ਖਤਮ ਹੋਈ ਸੀ। ਉਸ ਤੋਂ ਬਾਅਦ 4-5-6 ਸਾਲ ਸ਼ਾਇਦ ਇਸ ਤੋਂ ਵੀ ਜ਼ਿਆਦਾ ਜਿਹੜਾ ਪੰਜਾਬ ਆ ਉਹਨੇ ਇਸ ਚੀਜ਼ ਦਾ ਮੁੱਲ ਤਾਰਦਾ ਰਿਹਾ। ਉਹ ਬਹੁਤ ਸਾਰੇ ਜਵਾਨ ਜਿਹੜੇ ਸੀਗੇ ਸਾਡੇ ਪਿੰਡ ਦੀ, ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਸਾਡਾ ਪਿੰਡ ਅੱਧਾ ਖਾਲੀ ਹੋ ਗਿਆ ਸੀ ਕੁਝ ਕੁ ਇਹੋ ਜਿਹੇ ਹਮਲਿਆਂ ਦੇ ਵਿਚ, ਤੇ ਬਾਕੀ ਜਿਹੜੇ ਸੀਗੇ ਉਹ ਪੰਜਾਬ ਛੱਡ ਕੇ ਤੁਰ ਗਏ ਸੀਗੇ ਬਾਹਰਲੇ ਮੁਲਕਾਂ ਨੂੰ। ਸੋ ਸਾਡਾ ਪਿੰਡ ਜਿਹੜਾ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤੇ ਖਾਲੀ ਸੀ। ਸੋ ਉਸ ਚੀਜ਼ ਦੇ ਨਾਲ ਵੀ ਕਿਤੇ ਨਾ ਕਿਤੇ ਵੱਡੇ ਹੋਏ ਆ, ਤੇ ਮੈਨੂੰ ਯਾਦ ਆ ਕਿ ਉਹ ਬਚਪਨ ਦੀ ਗੱਲ ਸੀ, ਪਰ ਉਸ ਤੋਂ ਬਾਅਦ ਇਹ ਚੀਜ਼ਾਂ ਨਾਲ ਨਾਲ ਚੱਲਦੀਆਂ ਰਹੀਆਂ। ਔਰ ਉਸ ਤੋਂ ਬਾਅਦ ਕਈ ਵਾਰ ਮੈਂ ਜਦੋਂ ਕੋਈ ਕਵਿਤਾ ਮੁਕਾਬਲਾ ਹੁੰਦਾ ਸੀ ਜਾਂ ਇਹੋ ਜਿਹੀ ਕੋਈ ਡੈਕਲਾਮੇਸ਼ਨ ਜਾਂ ਸਪੀਚ ਦਾ ਕੋਈ ਕੰਪੀਟੀਸ਼ਨ ਹੁੰਦਾ ਸੀ, ਤੇ ਮੈਂ ਹਮੇਸ਼ਾ ਪੰਜਾਬ ਦੇ ਵਿਸ਼ੇ ਨੂੰ ਚੁਣਦੀ ਹੁੰਦੀ ਸੀ। ਮੈਂ ਹਮੇਸ਼ਾ ਉਹਦੇ ਤੇ ਉਸ ਪੰਜਾਬ ਦੀ ਗੱਲ ਕਰਦੀ ਹੁੰਦੀ ਸੀ ਜਿੰਨੇ ਉਹ ਸਾਰਾ ਕੁਝ ਸਿਆ ਸੀ, ਕਿਉਂਕਿ ਉਹ ਛਾਪ ਜਿਹੜੀ ਆ ਉਹ ਤੁਹਾਡੇ ਦਿਲ ਤੇ ਲੱਗ ਜਾਂਦੀ ਆ ਔਰ ਉਮਰਾਂ ਤੱਕ ਸਾਥ ਰਹਿੰਦੀ ਆ, ਅੱਜ ਵੀ ਹੈ ਔਰ ਰਹਿੰਦੇ ਸਮੇਂ ਤੱਕ ਰਹਿਣੀ ਆ ਜਦੋਂ ਤੱਕ ਜਾਨ ਬਾਕੀ ਹੈ। ਪਰ ਗੱਲ ਇਹ ਕਿ ਅਰਦਾਸ ਜਿਹੜੀ ਹੈ ਨਾਲ ਨਾਲ ਕਰਦੇ ਰਹੋ ਉਹਨਾਂ ਜ਼ਖਮਾਂ ਨੂੰ। ਮੇਰੇ ਵਰਗੇ ਤਾਂ ਜਿਨ੍ਹਾਂ ਨੇ ਕੁਛ ਨਹੀਂ ਹੰਡਾਇਆ ਸਿਰਫ ਦੇਖਿਆ ਹੋਇਆ ਉਹਨਾਂ ਦੇ ਲਈ ਗੱਲ ਕਰਨੀ ਹੋਰ ਹੈ, ਪਰ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਤੇ ਉਹ ਸੰਤਾਪ ਹੰਡਾਇਆ ਹੋਇਆ ਆ ਉਹਨਾਂ ਦੇ ਲਈ ਉਹ ਚੀਜ਼ ਕੁਝ ਹੋਰ ਹੈ। ਸੋ ਚਲੋ ਜੀ, ਇਹ ਹੀ ਅਰਦਾਸ ਕਰਾਂਗੇ ਕਿ ਇਹੋ ਜਿਹਾ ਦੌਰ ਦੁਬਾਰਾ ਕਿਤੇ ਵੀ ਨਾ ਆਵੇ। ਹੁਣ ਜਦੋਂ ਇਜ਼ਰਾਈਲ ਦੇ ਵਿਚ ਵੀ ਪਿੱਛੇ ਜੇ ਹਮਲੇ ਹੋਏ ਆ ਤੇ ਹਿੱਲ ਜਾਂਦਾ ਮਨ ਕਿਤੇ ਨਾ ਕਿਤੇ, ਉਹ ਸਾਰੀਆਂ ਚੀਜ਼ਾਂ ਦੇਖ ਕੇ ਕੰਬਣੀ ਲੱਗ ਜਾਂਦੀ ਹੁੰਦੀ ਮੈਂ ਤੇ, ਯਾਨੀ ਏਦਾਂ ਲੱਗਦਾ ਹੁੰਦਾ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਇਹ ਸਾਰਾ ਕੁਛ, ਹੁਣ ਇਹ ਧਰਤੀ ਇਹ ਸਾਰਾ ਕੁਛ ਅਫੋਰਡ ਨਹੀਂ ਕਰ ਸਕਦੀ। ਦੇ ਸਕਦੇ ਹਾਂ ਅਸੀਂ ਇਸ ਧਰਤੀ ਨੂੰ ਤੇ ਪਿਆਰ, ਔਰ ਇਸ ਧਰਤੀ ਤੇ ਰਹਿਣ ਵਾਲੇ ਚਾਹੇ ਉਹ ਲੋਕ ਆ, ਚਾਹੇ ਉਹ ਜਾਨਵਰ ਆ, ਚਾਹੇ ਉਹ ਕੀੜੇ ਮਕੌੜੇ ਆ, ਚਾਹੇ ਇਹ ਦਰਖਤ ਆ, ਇਹ ਪੌਦੇ ਆ, ਇਹ ਬਨਸਪਤੀ ਆ, ਸਿਰਫ ਪਿਆਰ, ਕਿਉਂਕਿ ਪਿਆਰ ਦੇ ਨਾਲ ਹੀ ਚੀਜ਼ਾਂ ਹੀਲ ਹੁੰਦੀਆਂ ਆ, ਨਫ਼ਰਤ ਦੇ ਨਾਲ ਹਮੇਸ਼ਾ ਉਜਾੜਾ ਹੀ ਉਜਾੜਾ ਹੁੰਦਾ ਆ। ਸੋ ਆਓ ਪਿਆਰ ਵੰਡੀਏ ਔਰ ਪਿਆਰ ਦੇ ਬੂਟੇ ਲਗਾਉਂਦੇ ਰਹੀਏ, ਔਰ ਜੋ ਹੈ ਆਲੇ ਦੁਆਲੇ ਉਹਨੂੰ ਵੀ ਪਿਆਰ ਦਿੰਦੇ ਰਹੀਏ, ਪਿਆਰ ਦੇ ਨਾਲ ਸਿੰਜਦੇ ਰਹੀਏ। ਸੋ ਚਲੋ ਜੀ, ਜ਼ਿਆਦਾ ਇਮੋਸ਼ਨਲ ਨਹੀਂ ਹੋਣਾ, ਮੈਂ ਡੂੰਘੀ ਉਤਰ ਜਾਂਦੀ ਹਾਂ ਕਈ ਵਾਰ, ਉਹਦੇ ਲਈ ਮਾਫੀ ਚਾਹੁੰਦੀ ਹਾਂ। ਇੱਕ ਗੀਤ ਸੁਣਦੇ ਹਾਂ ਇਹੋ ਜਿਹੇ ਸਮੇਂ ਨੂੰ ਯਾਦ ਕਰਕੇ, ਔਰ ਉਸ ਤੋਂ ਬਾਅਦ ਕੁਝ ਹਲਕੀਆਂ ਫੁਲਕੀਆਂ ਗੱਲਾਂ ਤੇ ਆਉਂਦੇ ਹਾਂ, ਠੀਕ ਹੈ ਜੀ? ਸੋ ਇਸ ਗੀਤ ਤੋਂ ਬਾਅਦ ਲਓ ਜੀ, ਪੰਮਾ ਦੁਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ, ਉਮੀਦ ਕਰਦੀ ਸਾਰਿਆਂ ਨੇ ਪਸੰਦ ਕੀਤਾ ਹੋਣਾ। ਸੋ ਮਾਹੌਲ ਥੋੜਾ ਜਿਹਾ ਭਾਵੁਕ ਹੋ ਗਿਆ ਸੀ, ਹੈਨਾ, ਕਿਉਂਕਿ ਭਾਵੁਕ ਹੋ ਗਈ ਸੀ ਮੈਂ। ਸੋ ਇਹ ਟੋਪਿਕ ਹੀ ਇਹੋ ਜਿਹੇ ਹੁੰਦੇ ਆ, ਯਾਦਾਂ ਹੀ ਇਹੋ ਜਿਹੀਆਂ ਹੁੰਦੀਆਂ, ਇਹਨੂੰ ਮੈਂ ਟੋਪਿਕ ਨਹੀਂ ਕਹੂੰਗੀ, ਇਹਨੂੰ ਮੈਂ ਆਪਣੀਆਂ ਯਾਦਾਂ ਹੀ ਕਹੂੰਗੀ। ਕੁਝ ਯਾਦਾਂ ਹੁੰਦੀਆਂ, ਸਹੀ ਗੱਲ ਆ, ਜਿਨ੍ਹਾਂ ਨੂੰ ਯਾਦ ਕਰਕੇ ਨਾ ਬੈਠੇ ਬੈਠੇ ਕੱਲੇ ਹੱਸਣ ਲੱਗ ਜਾਈਦਾ ਆ, ਤੇ ਕੁਝ ਯਾਦਾਂ ਹੁੰਦੀਆਂ ਜਿਨ੍ਹਾਂ ਨੂੰ ਸੋਚ ਕੇ ਭਾਵੇਂ ਤੁਸੀਂ ਕੱਲੇ ਬੈਠੇ ਤੁਹਾਡੀਆਂ ਅੱਖਾਂ ਭਰੇ ਆਉਂਦੀਆਂ ਆ। ਸੋ ਬੜੇ ਕਮਾਲ ਦੀਆਂ ਹੁੰਦੀਆਂ ਇਹ ਯਾਦਾਂ, ਬੜੀ ਬੜੀ ਪਾਵਰ ਹੁੰਦੀ ਆ ਇਹਨਾਂ ਦੇ ਵਿੱਚ, ਬੜੀਆਂ ਪਾਵਰਫੁਲ ਹੁੰਦੀਆਂ, ਮੈਂ ਇਹ ਕਹਿ ਸਕਦੀ ਹਾਂ ਇਹ ਯਾਦਾਂ। ਔਰ ਜੇ ਗੱਲ ਕਰੀਏ ਤੇ ਸਾਡੀ ਜ਼ਿੰਦਗੀ ਹੈ ਹੀ ਕੀ, ਇਹ ਯਾਦਾਂ ਦਾ ਜਿਹੜਾ ਭੁਲੰਦਾ ਇੱਕ ਕਹਿ ਲੋ, ਇਹ ਯਾਦਾਂ ਦਾ ਗੁਲਦਸਤਾ ਆ, ਉਹੀ ਤਾਂ ਜ਼ਿੰਦਗੀ ਆ ਜਿਹਦੇ ਵਿੱਚ ਅਸੀਂ ਹਰ ਰੋਜ਼ ਇੱਕ ਨਵਾਂ ਫੁੱਲ ਜਿਹੜਾ ਉਹ ਐਡ ਕਰਦੇ ਰਹਿੰਦੇ ਆ। ਸੋ ਜੇ ਅਸੀਂ ਅੱਜ ਰੁੱਖ ਕੇ ਦੇਖਦੇ ਆ ਵੀ ਸਾਡੇ ਉਹ ਬੁੱਕੇ ਦੇ ਵਿੱਚ ਕਿਹੜੇ ਫੁੱਲ ਆ, ਕਿੱਦਾਂ ਕਿੱਦਾਂ ਦੇ ਫੁੱਲ ਆ, ਕਿਹੜੇ ਰੰਗਾਂ ਦੇ ਫੁੱਲ ਆ, ਹਨਾ, ਕਿਤੇ ਪਿਆਰ ਦਾ ਫੁੱਲ ਹੋਊ, ਕਿਤੇ ਦੁੱਖ ਦਾ ਫੁੱਲ ਹੋਊ, ਕਿਤੇ ਖੁਸ਼ੀਆਂ ਦੇ ਫੁੱਲ ਹੋਣਗੇ। ਸੋ ਉਹ ਸਾਡੇ ਹੱਥ ਵਿਚ ਆ, ਪਰ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਕਿਹੋ ਜਿਹੀਆਂ ਯਾਦਾਂ ਬਣਾਉਣੀਆਂ, ਜਾਂ ਅੱਜ ਅਸੀਂ ਅੱਜ ਦੀ ਜਿਹੜੀ ਮੋਮੈਂਟ ਹੈ ਉਹਨੂੰ ਕਿੱਦਾਂ ਜੀਣਾ ਆ, ਉਹ ਕਿਹੜਾ ਫੁੱਲ ਆ ਜਿਹੜਾ ਹੁਣ ਦੀ ਜਿਹੜਾ ਚੱਲ ਰਿਹਾ ਵਰਤਮਾਨ, ਉਹਦਾ ਫੁੱਲ ਅਸੀਂ ਆਪਣੀਆਂ ਯਾਦਾਂ ਦੇ ਵਿਚ ਜਿਹੜਾ ਲਾਉਣਾ ਆ, ਉਹ ਕਿਹੋ ਜਿਹਾ ਆ, ਉਹ ਸਾਡੇ ਹੱਥ ਆ। ਸੋ ਆਓ ਆਪਣੀ ਇਸ ਜ਼ਿੰਦਗੀ ਦੇ ਗੁਲਦਸਤੇ ਨੂੰ ਸਵਾਰੀਏ, ਸੋਹਣੇ ਸੋਹਣੇ ਫੁੱਲਾਂ ਨਾਲ ਸਜਾਈਏ, ਤਾਂ ਕਿ ਜਦੋਂ ਇਸ ਦੁਨੀਆਂ ਤੋਂ ਜਾਣਾ ਆ ਤੇ ਲੱਗੇ ਭਈ ਵਾਹ ਮਜ਼ਾ ਆ ਗਿਆ ਜੀ ਕੇ, ਹੈ ਨਾ। ਸੋ ਮੈਸੇਜਸ ਤੁਹਾਡੇ ਜਿਹੜੇ ਆ ਮੇਰੇ ਕੋਲ ਪਹੁੰਚੇ ਆ, ਨਰਿੰਦਰ ਰਾਠੌਰ ਹੁਣਾਂ ਨੇ ਮੈਸੇਜ ਕੀਤਾ ਸੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਰਬਜੀਤ ਭਾਜੀ ਸਾਰੇ ਪਰਿਵਾਰ ਨੂੰ ਫਤਿਹ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਜਿਹੜੇ ਤੁਹਾਡੇ ਵਰਗੇ ਵੀਰ ਆ ਜਦੋਂ ਪ੍ਰੋਗਰਾਮ ਦੇ ਵਿਚ ਆ ਜਾਂਦੇ ਆ ਤੇ ਰੌਣਕਾਂ ਲੱਗ ਜਾਂਦੀਆਂ ਤੇ ਗੱਲ ਕਰਨ ਦਾ ਦਿਲ ਕਰਦਾ ਆ। ਸੋ ਅਰਸ਼ ਮੱਲੀ ਵੀ ਆ ਗਿਆ, ਸਤਿ ਸ੍ਰੀ ਅਕਾਲ ਭੈਣ ਸੁਖਪ੍ਰੀਤ ਤੇ ਸਰਬਜੀਤ ਭਾਜੀ, ਪਲੀਜ਼ ਪਲੇ ਕੌਮ ਦੇ ਹੀਰੇ ਬਾਏ ਬੱਬੂ ਮਾਨ। ਸੋ ਲੋ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਜਿਹੜੀ ਆ ਸਰਬਜੀਤ ਭਾਜੀ ਤੱਕ ਪਹੁੰਚ ਗਈ ਆ, ਕੌਮ ਦੇ ਹੀਰੇ ਬੱਬੂ ਮਾਨ ਦਾ ਗੀਤ ਵੀ ਪ੍ਰੋਗਰਾਮ ਦੇ ਵਿਚ ਚਲਾ ਦੇਵਾਂਗੇ। ਤੇ ਬਾਕੀ ਹੋਰ ਅੱਜ ਦੇ ਪ੍ਰੋਗਰਾਮ ਦੇ ਵਿਚ ਕੀ ਗੱਲ ਕਰੀਏ, ਕੀ ਅੱਗੇ ਤੋਰੀਏ, ਗੱਲਾਂ ਇੰਨੀਆਂ ਹੁੰਦੀਆਂ ਪੂਰਾ, ਜਿੱਦਾਂ ਮੈਂ ਕਿਹਾ ਭਈ ਯਾਦਾਂ ਜਿਹੜੀਆਂ ਆ ਜਿੱਥੇ ਅਸੀਂ ਅੱਜ ਦੀ ਦਿਨ ਨੂੰ ਜੀਨੇ ਆ ਕਰਦੇ ਆ, ਮੇਰੇ ਨਾਲ ਤੇ ਏਦਾਂ ਹੀ ਹੁੰਦਾ, ਪਰ ਕਿਤੇ ਨਾ ਕਿਤੇ ਜਿਹੜਾ ਮਨ ਆ ਮੇਰਾ ਹੱਥ ਫੜ ਕੇ ਫਿਰ ਪਿੱਛੇ ਚਲ ਜਾਂਦਾ ਆ। ਔਰ ਜਦੋਂ ਵੀ ਮੈਂ ਕਿਤੇ ਆਪਣੇ ਬਚਪਨ ਚ ਪਿੱਛੇ ਜਾਂਦੀ ਆ, ਤੁਹਾਨੂੰ ਸਾਰਿਆਂ ਨੂੰ ਉਸ ਵੇਲੇ ਮੈਂ ਫਿਰ ਯਾਦ ਕਰਦੀ ਆ। ਯਾਦ ਕਿੰਨੀ ਸੋਹਣੀ ਚੀਜ਼ ਹੈ ਨਾ, ਯਾਦ, ਕੋਈ ਪੈਸਾ ਨੀ ਲੱਗਦਾ, ਕੋਈ ਮੁੱਲ ਨੀ ਲੱਗਦਾ ਕਿਸੇ ਨੂੰ ਵੀ ਯਾਦ ਕਰਨ ਦੇ ਲਈ, ਚਾਹੇ ਉਹ ਕੋਈ ਇਨਸਾਨ ਹੈ ਜਾਂ ਚਾਹੇ ਕੋਈ ਸਾਡੇ ਬਚਪਨ ਦੀਆਂ ਗੱਲਾਂ ਬਾਤਾਂ ਜਾਂ ਬੀਤਿਆ ਹੋਇਆ ਵੇਲਾ। ਸੋਚੋ ਜੇ ਯਾਦਾਂ ਨੂੰ ਯਾਦ ਕਰਨ ਦੇ ਵੀ ਪੈਸੇ ਲੱਗ ਜਾਣ ਤੇ ਓਹੋ, ਸਭ ਤੋਂ ਵੱਡਾ ਬਿੱਲ ਤਾਂ ਮੇਰਾ ਬਣੇ, ਹੈ ਨਾ। ਸੋ ਜਦੋਂ ਵੀ ਮੈਨੂੰ ਕੋਈ ਗੱਲ ਯਾਦ ਆਉਂਦੀ ਹੁੰਦੀ ਹੈ ਨਾ, ਤਾਂ ਤੁਸੀਂ ਸਾਰੇ ਯਾਦ ਆ ਜਾਂਦੇ ਹੁੰਦੇ ਆ। ਬੇਸ਼ੱਕ ਕੋਈ ਬਚਪਨ ਦੀ ਗੱਲ ਹੋਵੇ ਜਾਂ ਕੋਈ ਕਹਿ ਲਓ ਕਿ ਕੋਈ ਬੜਾ ਟਿਪੀਕਲ ਜਿਹਾ ਜਿਹੜਾ ਕਹਿ ਲਓ ਭਈ ਅੱਖਰ ਹੁੰਦਾ ਪੰਜਾਬੀ ਦਾ ਸ਼ਬਦ ਜਿਹੜਾ ਬੜੇ, ਜਿਹਨੂੰ ਮੈਂ ਟਿਪੀਕਲ ਦੇਖਿਆ ਕਿੰਨੀ ਸਾਡੀ ਸ਼ਬਦਾਵਲੀ ਦੇ ਵਿਚ ਜਿਹੜੀ ਅੰਗਰੇਜ਼ੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਮੈਂ ਕੋਸ਼ਿਸ਼ ਕਰਿਆ ਕਰੂੰਗੀ ਭਈ ਬਿਲਕੁਲ ਵੀ ਅੰਗਰੇਜ਼ੀ ਜਿਹੜੀ ਨਾ ਵਰਤਿਆ ਕਰਾਂ, ਪਰ ਜਿੱਦਾਂ ਕਹਿ ਲਓ ਭਈ ਰੋਜ਼ਮਰਾ ਦੀ ਜ਼ਿੰਦਗੀ ਦੇ ਵਿਚ ਹੁਣ ਸਾਡੇ ਇੰਨੀ ਹੱਡਾਂ ਦੇ ਵਿਚ ਰਚ ਗਈ ਆ ਭਈ ਕਿਤੇ ਨਾ ਕਿਤੇ ਮੂੰਹੋਂ ਨਿਕਲ ਹੀ ਜਾਂਦੀ ਹੈ। ਪਰ ਜਦੋਂ ਅਸੀਂ ਹਰਮਨ ਪਰਿਵਾਰ ਦੇ ਵਿਚ ਬੈਠੇ ਆ, ਉਦੋਂ ਕੋਸ਼ਿਸ਼ ਕਰਿਆ ਕਰੀਏ ਕਿ ਪੂਰੇ ਐਨ ਦੇਸੀ ਪੰਜਾਬੀ ਬਣ ਕੇ ਬੈਠਿਆ ਕਰੀਏ, ਦੇਸੀ ਪੰਜਾਬੀ ਬਣ ਕੇ ਜੁੜਿਆ ਕਰੀਏ। ਸੋ ਇਹੋ ਜਿਹੜੇ ਅੱਖਰ ਆ ਉਹ ਵੀ ਅਸੀਂ ਇੱਕ ਦੂਜੇ ਨਾਲ, ਇਹੋ ਜਿਹੇ ਸ਼ਬਦ ਆ ਉਹ ਵੀ ਜ਼ਰੂਰ ਸਾਂਝੇ ਕਰਦੇ ਰਿਹਾ ਕਰੀਏ, ਜਿਹੜੇ ਸਾਨੂੰ ਲੱਗਦਾ ਕਿ ਸਾਡੇ ਭਾਸ਼ਾ ਦੇ ਵਿੱਚੋਂ ਮੁੱਕਦੇ ਜਾ ਰਹੇ ਆ, ਜਾਂ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਆ, ਅਸੀਂ ਉਹਨਾਂ ਨੂੰ ਵਿਸਾਰਦੇ ਜਾ ਰਹੇ ਆ, ਉਹ ਜਿਹੜੇ ਸ਼ਬਦ ਆ ਉਹਨਾਂ ਨੂੰ ਵੀ ਮੈਨੂੰ ਲੱਗਦਾ ਬਾਰ ਬਾਰ ਅੱਗੇ ਲੈ ਕੇ ਆਉਣਾ ਜ਼ਰੂਰੀ ਹੁੰਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਹੁੰਦਾ ਕਿ ਉਹ ਕਿਤੇ ਨਾ ਕਿਤੇ ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਉਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਆ, ਤੇ ਸਾਨੂੰ ਲੱਗਦਾ ਉਹ ਖਤਮ ਹੋ ਗਈਆਂ, ਪਰ ਨਹੀਂ, ਖਤਮ ਨਹੀਂ ਹੁੰਦੀਆਂ। ਜੋ ਸਾਡੀ ਜ਼ਿੰਦਗੀ 'ਚ ਇੱਕ ਵਾਰੀ ਆ ਗਿਆ ਉਹ ਕਦੀ ਜਾਂਦਾ ਨਹੀਂ। ਹਾਂ, ਜ਼ਰੂਰਤ ਹੁੰਦੀ ਹੈ ਕਿ ਉਹਨਾਂ ਚੀਜ਼ਾਂ ਨੂੰ ਵੀ ਅੱਗੇ ਲਿਆ ਕੇ ਅੱਗੇ ਲਿਆਉਂਦੇ ਰਹੀਏ। ਸੋ ਕਿੰਨੇ ਸ਼ਬਦ ਇਹੋ ਜਿਹੇ ਹੈਗੇ ਆ ਜਿਹੜੇ ਅੱਜ ਕੱਲ ਵਿਸਰਦੇ ਜਾ ਰਹੇ। ਸੋ ਤੁਸੀਂ ਵੀ ਮੈਨੂੰ ਯਾਦ ਕਰਵਾਉਣਾ, ਮੈਨੂੰ ਕੋਈ ਯਾਦ ਆਇਆ ਇਹੋ ਜਿਹਾ ਸ਼ਬਦ ਤੇ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਾਂਗੀ। ਉਹ ਜਿੱਦਾਂ ਅੱਜ ਮੈਂ ਸ਼ਬਦ ਵਰਤਿਆ ਨਿੰਬਲ ਜਿਹੜਾ ਸ਼ਬਦ ਆ, ਹੁਣ ਅਸੀਂ ਮੈਂ ਕਦੀ ਨੀ ਵਰਤਿਆ ਸੀ, ਪਰ ਕੱਲ ਮੇਰੇ ਦਿਮਾਗ ਚ ਆਇਆ ਤੇ ਮੈਂ ਸੋਚਿਆ, ਮੇਰੇ ਨਾਲ ਵੀ ਜਿਹੜੇ ਚਾਰ ਖੋਰ ਸੀ ਉਹਨਾਂ ਨੂੰ ਵੀ ਮੈਂ ਦੱਸਿਆ ਵੀ ਨਿੰਬਲ ਇਹ ਹੁੰਦਾ, ਅਸੀਂ ਹੁਣ ਕਦੀ ਨੀ ਇਹ ਵਰਤਿਆ, ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਜ਼ਰੂਰ ਸਾਂਝਾ ਕਰਾਂਗੀ। ਤੇ ਸਾਂਝੀਆਂ ਕਰਨੀਆਂ ਅੱਜ ਮੈਂ ਤੁਹਾਡੇ ਨਾਲ ਹੋਰ ਬੜੀਆਂ ਚਟਪਟੀਆਂ ਜਿਹੀਆਂ ਯਾਦਾਂ, ਹੈ ਨਾ, ਚਟਪਟੀਆਂ ਯਾਦਾਂ ਇਸ ਕਰਕੇ ਕਹਿ ਰਹੇ ਆ ਕਿ ਕੁਝ ਕੁ ਗੱਲਾਂ ਕਰਾਂਗੀ ਮੈਂ ਤੁਹਾਡੇ ਨਾਲ ਉਹਨਾਂ ਚਟਪਟੀਆਂ ਖਾਧੀਆਂ ਹੋਈਆਂ ਚੀਜ਼ਾਂ ਦੀਆਂ ਜਿਹੜੀਆਂ ਸਾਡੇ ਲਈ ਸੁਗਾਤਾਂ ਹੁੰਦੀਆਂ ਸੀਗੀਆਂ। ਹੁਣ ਆ ਜਿਹੜੀ ਸੁਗਾਤ ਸ਼ਬਦ ਆ, ਇਹ ਵੀ ਹੁਣ ਅਸੀਂ ਸ਼ਾਇਦ ਨਹੀਂ ਵਰਤਦੇ। ਬਚਪਨ ਦੇ ਵਿੱਚ ਇਹ ਚੀਜ਼, ਇਹ ਲਫ਼ਜ਼ ਬੜੀ ਵਾਰ ਸੁਣਿਆ ਸੀਗਾ, ਕਹਿਣਾ ਲੈ ਕਿੱਡੀ ਕੁ ਸੁਗਾਤ ਆ, ਲੈ ਆ ਸੁਗਾਤ ਆ। ਸੋ ਹਰ ਚੀਜ਼ ਦੇ ਵਿੱਚ ਇੱਕ ਜਿਹੜਾ ਸਾਕਾਜ਼ਮ ਜਿਹੜਾ ਸ਼ਬਦ ਆ ਇੱਥੇ ਅੰਗਰੇਜ਼ੀ ਦਾ, ਉਹ ਮੈਂ ਨਾ ਆਪਣੇ ਨਿਆਣਿਆਂ ਦੇ ਮੂੰਹੋਂ ਬਹੁਤ ਸੁਣਦੀ ਆ। ਮੈਂ ਉਹਨਾਂ ਨੂੰ ਕਈ ਵਾਰੀ ਜਦੋਂ ਗੱਲ ਕਰੂੰਗੀ ਤਾਂ ਕਹਿਣਗੇ ਮੰਮਾ ਤੁਸੀਂ ਬਹੁਤ ਸਾਕਾਸਟਿਕ ਕਮੈਂਟ ਕਰਦੇ ਆ ਤੁਸੀਂ, ਹੈ ਨਾ। ਤੇ ਫਿਰ ਮੈਂ ਸੋਚੂਗੀ ਵੀ ਲੈ ਅਸੀਂ ਤਾਂ ਆਹ ਹੀ ਕੁਛ ਦੇਖਿਆ, ਫਿਰ ਜੇ ਮੈਂ ਦੇਖਿਆ ਫਿਰ ਤਾਂ ਜਿਹੜਾ ਸਾਕਾਜ਼ਮ ਆ ਉਹ ਸਾਡੇ ਹੱਡਾਂ ਚ ਹੀ ਆ, ਹਨਾ। ਅਸੀਂ ਇੱਕ ਜਿਹੜਾ ਸ਼ਬਦ ਹੁੰਦਾ ਉਹਨੂੰ ਕਈ ਤਰੀਕਿਆਂ ਨਾਲ ਕਹਿ ਦਿੰਦੇ, ਉਹਦੇ ਵਿੱਚ ਵੀ ਕਿੰਨਾ ਸਾਕਾਜ਼ਮ ਲੁਕਿਆ ਹੁੰਦਾ। ਸੋ ਜਿੱਦਾਂ ਕੋਈ ਚੀਜ਼ ਹੱਥੋਂ ਡਿੱਗ ਜਾਂਦੀ ਆ ਤੇ ਮੈਂ ਉਹਨਾਂ ਨੂੰ ਕਹੂੰਗੀ ਸ਼ਾਬਾਸ਼, ਯਾਨੀ ਉਹ ਸ਼ਾਬਾਸ਼ ਜਿਹੜਾ ਸ਼ਬਦ ਆ ਉਹ ਹੈਗਾ ਤਾਂ ਸ਼ਾਬਾਸ਼ ਚੰਗੀ ਚੀਜ਼ ਲਈ ਦੇਣ ਲਈ, ਪਰ ਉਹਨਾਂ ਨੂੰ ਮੈਂ ਕਹੂੰਗੀ ਵੀ ਸ਼ਾਬਾਸ਼, ਮੇਰਾ ਛੋਟਾ ਬੇਟਾ ਓਹਨੂੰ ਤੇ ਐ ਲੱਗਦਾ ਹੁਣ ਭਾਈ ਜਦੋਂ ਕੋਈ ਚੀਜ਼ ਡਿੱਗਦੀ ਆ ਤੇ ਓਦੋ ਇਹ ਸ਼ਬਦ ਕਹਿਣਾ ਚਾਹੀਦਾ ਆ ਸ਼ਾਬਾਸ਼ ਇਹਦਾ ਮਤਲਬ ਇਹ ਹੁੰਦਾ ਭੀ ਕੇਅਰਫੁਲ ਸ਼ਾਇਦ ਫਿਰ ਮੈਂ ਓਹਨੂੰ ਸਮਝਾਇਆ ਨਹੀਂ ਪਾਹੁਲ ਇਹ ਸਾਡਾ ਇੱਕ ਸਾਕਾਰਜ਼ਮਾ ਜੋ ਤੁਸੀਂ ਕਹਿੰਦੇ ਆ ਇੱਥੇ ਸੋ ਅੱਜ ਗੱਲਾਂ ਕਰਨੀਆਂ ਕੁਝ ਚਟਪਟੀਆਂ ਛੋਟੇ ਹੁੰਦੇ ਯਾਦਾਂ ਚ ਪਹੁੰਚਣਾ ਸੀ ਜਿੱਥੇ ਅਸੀਂ ਅੱਧੀ ਛੁੱਟੀ ਨੂੰ ਚੀਜ਼ਾਂ ਲੈ ਕੇ ਖਾਈ ਦੀਆਂ ਹੁੰਦੀਆਂ ਸੀ ਜਾਂ ਉਹ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਮਾਂ ਪਿਓ ਤੋਂ ਬੜੀ ਜ਼ਿੱਦ ਕਰਕੇ ਹਾਏ ਲੈ ਦੋ ਛੋਟੀਆਂ ਛੋਟੀਆਂ ਨਾ 25 ਪੈਸੇ ਦੀ 50 ਪੈਸੇ ਦੀ ਚੀਜ਼ ਜਿਹਦੇ ਪਿੱਛੇ ਤਰਲੇ ਮਾਰਦੀਆਂ ਹੁੰਦੀਆਂ ਸੀ ਮਾਰੀ ਦੇ ਹੁੰਦੇ ਸੀ ਅਸੀਂ ਵਿਚਾਰੇ ਸੋ ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਸੀ ਖਾਣ ਵਾਲੀਆਂ ਕਿਹੜੀ ਚੀਜ਼ ਤੁਹਾਡੀ ਸਭ ਤੋਂ ਜ਼ਿਆਦਾ ਪਸੰਦੀਦਾ ਹੁੰਦੀ ਸੀਗੀ ਜਿਹਨੂੰ ਸਗਾਤ ਵੀ ਕਹਿੰਦੇ ਹੁੰਦੇ ਸੀ ਤੇ ਖੇ ਸਵਾਹ ਵੀ ਕਹਿੰਦੇ ਹੁੰਦੇ ਸੀ ਇੱਕ ਹੋਰ ਸ਼ਬਦ ਕਹਿਣਾ ਲੈ ਆਹ ਕੀ ਖੇ ਸਵਾਹ ਖਾਨੇ ਆ ਹਾਏ ਹਾਏ ਆਹ ਕੀ ਸਗਾਤ ਆ ਢੰਗ ਦਾ ਖਾਇਆ ਕਰੋ ਚੱਜ ਦਾ ਖਾਇਆ ਕਰੋ ਮੈਨੂੰ ਐ ਲੱਗਦਾ ਭੀ ਜਿੰਨਾ ਚੱਜ ਦਾ ਅਸੀਂ ਖਾਂਦੇ ਸੀਗੇ ਜੇ ਕਿਤੇ ਸਾਡੇ ਬਜ਼ੁਰਗ ਸਾਡੇ ਬੱਚਿਆਂ ਨੂੰ ਦੇਖਣ ਨਾ ਭੀ ਉਹ ਕੀ ਖਾਂਦੇ ਆ ਤੇ ਵਾਹ ਸਾਡੀ ਕਲਾਸ ਲੱਗ ਜਾਵੇ ਪੂਰੀ ਹੈਨਾ ਸੋ ਪਰ ਗੱਲ ਹੁੰਦੀ ਆ ਹਰ ਜਨਰੇਸ਼ਨ ਨੂੰ ਇਹ ਲੱਗਦਾ ਹੁੰਦਾ ਭੀ ਉਹਨਾਂ ਨੇ ਜਿਹੜਾ ਸਮਾਂ ਆਪਣਾ ਕੱਢ ਲਿਆ ਉਹ ਬਹੁਤ ਵਧੀਆ ਸੀਗਾ ਅੱਗੇ ਤਾਂ ਹੁਣ ਬਸ ਕੰਮ ਖਰਾਬ ਹੀ ਆ ਹਨਾ ਸਾਡੇ ਦਾਦੀਆਂ ਦਾਦਿਆਂ ਨੂੰ ਵੀ ਲੱਗਦਾ ਹੋਣਾ ਆ ਤੇ ਸਾਡੇ ਮਾਂ ਪਿਓ ਨੂੰ ਵੀ ਲੱਗਦਾ ਆ ਤੇ ਸਾਨੂੰ ਵੀ ਹੁਣ ਲੱਗਦਾ ਆ ਔਰ ਮੈਨੂੰ ਲੱਗਦਾ ਆਉਣ ਵਾਲੇ ਜਿਹੜੇ ਸਾਡੇ ਪੋਤੇ ਦੋਤੇ ਹੋਣੇ ਆ ਉਹਨਾਂ ਦੇ ਲਈ ਵੀ ਅਸੀਂ ਇਹੀ ਕਿਆ ਕਰਨਾ ਪਈਏ ਕੀ ਖਾਂਦੇ ਆ ਕੀ ਕਰਦੇ ਆ ਸੋ ਚਲੋ ਜੀ ਇਹ ਜ਼ਿੰਦਗੀ ਆ ਔਰ ਏਦਾਂ ਹੀ ਚੱਲੀ ਜਾਣੀ ਆ ਸੋ ਗੀਤ ਇੱਕ ਹੋਰ ਸੁਣ ਲਈਏ ਜੀ ਔਰ ਉਸ ਤੋਂ ਬਾਅਦ ਫੇਰ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਮੈਨੂੰ ਯਾਦ ਆ ਉਹ ਕਿਹੜੀ ਖੇ ਸਵਾਹ ਅਸੀਂ ਖਾਈਦੀ ਹੁੰਦੀ ਸੀ ਤੇ ਕਿਹੜੀਆਂ ਸਗਾਤਾਂ ਜਿਨ੍ਹਾਂ ਦੇ ਪਿੱਛੇ ਅਸੀਂ ਲਿਟ ਜਾਈਦਾ ਹੁੰਦਾ ਸੀ ਉਹ ਕਿਹੜੀਆਂ ਕਿਹੜੀਆਂ ਹੁੰਦੀਆਂ ਸੀਗੀਆਂ ਤੁਹਾਨੂੰ ਦੱਸਦੀ ਆ ਪਰ ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਪਿੰਡ ਦੀ ਓ ਲਹਿਰ ਨੂੰ ਸੁਨੇਹਾ ਦੇ ਦਿਓ ਮੇਰੇ ਪਿੰਡ ਦੀ ਓ ਲਹਿਰ ਨੂੰ ਸੁਨੇਹਾ ਦੇ ਦਿਓ ਨੀ ਮੈਂ ਫਿਰ ਤਾਰੀ ਲਾਊਂ ਸਿਵਿਆਂ ਚ ਸੜਕੇ ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ ਪੱਤੇ ਲੋਰੀਆਂ ਸੁਣਾਉਂਦੇ ਜਦੋਂ ਠੰਡੀ ਹਵਾ ਚੱਲੇ ਮੇਰੇ ਪਿੰਡ ਦੀ ਓ ਪੌਣ ਨੂੰ ਸੁਨੇਹਾ ਦੇ ਦਿਓ ਮੈਨੂੰ ਲੋਰੀਆਂ ਸੁਣਾਵੇ ਕਿਤੇ ਮਾਂ ਬਣ ਕੇ ਨੀ ਮੈਂ ਕੁਝੇ ਵਿੱਚ ਆਊਂਗਾ ਬਣ ਕੇ ਨੀ ਮੈਂ ਤੁਝ
ਤੇਰੇ ਵਿੱਚ ਆਊਗਾ ਸਵਾ ਬਣ ਕੇ। ਸੱਜਰੀ ਵਿਆਹੀ ਉੜੀਕੇ ਸ਼ਗਨਾਂ ਦੀ ਰਾਤ, ਮੇਰੀ ਅਰਥੀ ਸਜਾਵੇ ਉੱਤੇ ਫੁੱਲ ਰੱਖ ਦੀਏ, ਨਿੱਤ ਬਣ ਕੇ ਕਲੀਰੇ ਮੇਰਾ ਰਾਤ ਤੱਕ ਦੀਏ, ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਓ, ਤੇਰੇ ਵਿੱਚ ਰਲ ਜਾਊਂਗਾ ਮੈਂ ਬਣ ਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ। ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲੇ ਤੇਰੀ ਕੁੱਖ, ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ, ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ, ਨੀ ਮੈਂ ਕੁਝੇ ਵਿੱਚ ਆਊਂਗਾ ਸਵਾ ਬਣ ਕੇ।
ਲਓ ਜੀ, ਦਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ, ਔਰ ਬਹੁਤ ਸੋਹਣਾ ਗੀਤ ਆ। ਮੈਂ ਦਲਜੀਤ ਦੋਸਾਂਝ ਦੇ ਜਿੰਨੇ ਗੀਤ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਵਧੀਆ ਮੈਨੂੰ ਇਹ ਲੱਗਦਾ, ਉਹਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਾਇਆ ਗੀਤ, ਔਰ ਇਹਦੀ ਵਰਡਿੰਗ ਜਿਹੜੀ ਆ ਬੜੀ ਪਿਆਰੀ ਹੈ। ਸੋ ਫਰਮਾਇਸ਼ ਇਹਦੀ ਕੀਤੀ ਸੀਗੀ ਜੀ ਮੇਰੀ ਆਪਣੀ ਧੀ ਨੇ, ਹਰਵੀਨ ਨੇ। ਸੋ ਹਰਵੀਨ ਦੀ ਫਰਮਾਇਸ਼ ਤੇ ਗੀਤ ਚਲਾਇਆ ਪ੍ਰੋਗਰਾਮ ਦੇ ਵਿੱਚ, ਔਰ ਇਹ ਗੀਤ ਸੁਣ ਕੇ ਸੱਚੀ ਦੱਸਿਓ ਕਿਨੂੰ ਕਿਨੂੰ ਯਾਦ ਆ ਗਏ ਆਪਣੇ ਪਿੰਡ ਦੇ ਪਿੱਪਲ, ਕਿਨੂੰ ਕਿਨੂੰ ਯਾਦ ਆ ਗਏ ਉਹ ਪਿੰਡ ਦੇ ਬਾਹਰ ਬਾਹਰ ਪੈਂਦੇ ਛੱਪੜ, ਕਿਨੂੰ ਯਾਦ ਆ ਗਈਆਂ ਪਿੰਡ ਦੀਆਂ ਗਲੀਆਂ, ਔਰ ਕਿਹਦਾ ਕਿਹਦਾ ਦਿਲ ਕੀਤਾ ਹਾਏ ਹੁਣੇ ਚੱਲ ਜਾਵਾਂ ਪਿੰਡ। ਸੋ ਬਿਲਕੁਲ, ਦਿਲ ਵੀ ਬੜੀ ਅਜੀਬ ਚੀਜ਼ ਹੈ ਨਾ, ਕਿਤੇ ਦੇ ਕਿਤੇ ਉਡਾਰੀਆਂ ਲਾ ਲੈਂਦਾ ਇਹ, ਔਰ ਸਾਡਾ ਦਿਲ ਜਿਹੜਾ ਆ ਮੁੜ ਮੁੜ ਜਾਂਦਾ ਪੰਜਾਬ ਨੂੰ, ਔਰ ਪਰ ਪੰਜਾਬ ਦੇ ਵਿੱਚ ਜੋ ਹਾਲਾਤ ਚੱਲਦੇ ਪਏ ਉਹਨਾਂ ਨੂੰ ਲੈ ਕੇ ਫੇਰ ਡਰ ਜਾਂਦਾ, ਫੇਰ ਮੁੜੇ ਆਉਂਦਾ ਹੈ ਨਾ। ਪਤਾ ਨੀ ਇਹ ਹਾਲਾਤ ਸੱਚੀ ਮੁੱਚੀ ਇੰਨੇ ਖਰਾਬ ਹੁੰਦੇ ਆ ਜਾਂ ਜੋ ਅਸੀਂ ਆਲੇ ਦੁਆਲੇ ਸੁਣਦੇ ਆ ਜੋ ਮੀਡੀਆ ਦੱਸਦਾ ਸਾਨੂੰ, ਸਾਡੇ ਲਈ ਉਹੀ ਸੱਚ ਹੁੰਦਾ। ਇਸ ਕਰਕੇ ਜਿਹੜੇ ਅਸੀਂ ਪੰਜਾਬੀ NRIs ਆ ਨਾ, ਉਹ ਜ਼ਿਆਦਾ ਡਰੇ ਹੋਏ ਹੈਗੇ ਆ, ਜਿਹਨੇ ਉਹ ਪੰਜਾਬੀ ਜਿਹੜੇ ਉੱਥੇ ਰਹਿੰਦੇ ਆ ਉਹਨਾਂ ਨਾਲ ਗੱਲ ਕਰੋ ਤੇ ਉਹਨਾਂ ਨੂੰ ਲੱਗਦਾ ਏਡੀ ਵੀ ਕਿਹੜੀ ਗੱਲ ਆ, ਕੋਈ ਗੱਲ ਨੀ, ਉਹ ਸਗੋਂ ਬੜੀ ਚੜ੍ਹਦੀ ਕਲਾ ਚ ਲੱਗਦੇ ਹੁੰਦੇ ਆ, ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਬਸ ਪੰਜਾਬ ਦਾ ਤਾਂ ਹੁਣ ਖਤਮ ਹੀ ਹੋ ਜਾਣਾ, ਪਤਾ ਨੀ ਕਿੰਨੇ ਹੋਰ ਸਾਲ ਹੈਗੇ ਆ। ਸੋ ਇਹ ਚੀਜ਼ ਆ, ਕਿਉਂਕਿ ਅਸੀਂ ਬਾਹਰ ਬੈਠਿਆਂ ਨੇ, ਅਸੀਂ ਮੀਡੀਆ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੂੰ ਹੀ ਸੱਚ ਲੱਗਦੀਆਂ ਸਾਨੂੰ, ਔਰ ਅਸੀਂ ਉਹਨਾਂ ਨੂੰ ਹੀ ਸੱਚ ਮੰਨਦੇ ਆ। ਸੋ ਇਹ ਹੀ ਅਰਦਾਸ, ਇਹ ਹੀ ਦੁਆ ਕਿ ਉਹ ਪੰਜਾਬ ਦੇ ਉੱਤੇ ਕਦੀ ਵੀ ਤੱਤੀ ਵਾਹ ਨਾ ਵੱਗੇ, ਹਮੇਸ਼ਾ ਖੁਸ਼ ਰਵੇ, ਉੱਥੇ ਵਸਣ ਵਾਲੇ ਹਰ ਬਛਿੰਦੇ ਖੁਸ਼ ਰਹਿਣ, ਔਰ ਉੱਥੋਂ ਸਾਨੂੰ ਜਿਹੜੀਆਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਤੇ ਸਾਡਾ ਜਿਹੜਾ ਸੀਨਾ ਉਹ ਵੀ ਠਾਰਦੀਆਂ ਰਹਿਣ। ਤੇ ਨਰਿੰਦਰ ਠੋਰ ਹੁਣਾਂ ਨੇ ਮੈਸੇਜ ਕੀਤਾ ਹੈ, ਕਹਿੰਦੇ ਕਿ 84 ਦੀ ਕੇ ਕੱਲ ਕਰੀਏ ਜੋ ਬਿਨਾਂ ਦੇਖਿਆ ਹੀ ਦਿਲ ਨੂੰ ਕਬਾ ਦਿੰਦਾ, ਆਹ ਦਲਜੀਤ ਦੀ ਫਿਲਮ ਵੇਖ ਕੇ ਮੈਨੂੰ ਨੀ ਲੱਗਦਾ ਕਿ ਕੋਈ ਬਿਨਾਂ ਰੋਏ ਬੈਠਾ ਹੋਣਾ, ਬੜਾ ਹੀ ਕਲੈਣਾ ਸਮਾਂ ਸੀ। ਬਿਲਕੁਲ ਸਹੀ ਗੱਲ ਆ, ਔਰ ਬਿਲਕੁਲ ਬੜੇ ਜਾਇਜ਼ ਤਰੀਕੇ ਨਾਲ ਉਹ 84 ਦੇ ਸਮੇਂ ਨੂੰ ਇਸ ਫਿਲਮ ਦੇ ਵਿੱਚ ਦਰਸਾਇਆ ਹੋਇਆ, ਔਰ ਤੁਸੀਂ ਸਹੀ ਕਿਹਾ ਹਰ ਕੋਈ ਰੋਂਦਾ ਹੋਣਾ ਇਹ ਫਿਲਮ ਦੇਖ ਕੇ, ਬਿਲਕੁਲ ਉਹੋ ਜਿਹਾ ਮਾਹੌਲ, ਬਹੁਤ ਸੋਹਣੀ ਫਿਲਮ ਆ ਇਹ। ਕਹਿੰਦੇ ਪਰ ਸਾਡੇ ਚਾਚੇ ਦੀ ਵਿਆਹ 84 ਚ ਹੋਇਆ ਸੀ ਤੇ ਚਾਚਾ ਚਾਚੀ ਨੇ ਸਾਈਕਲ ਤੇ ਲੈ ਕੇ ਆਇਆ ਸੀ। ਉਹ ਅੱਛਾ ਹੁਣ ਬਚਪਨ ਵੱਲ ਆ ਜੋ ਅਰਸ਼ ਨੂੰ ਤੇ ਚੂਰਨ ਮਰੂੰਡਿਆਂ ਤੇ ਦਾਲ ਸੇਵੀਆਂ ਤੋਂ ਹੀ ਵੇਹਲ ਨਹੀਂ ਸੀ। ਇਹ ਸੀ ਕਮਜ਼ੋਰ ਸਿਹਤ ਦਾ ਰਾਜ। ਅੱਛਾ ਠੀਕ ਆ, ਤੁਸੀਂ ਇੱਕ ਦੂਜੇ ਤੇ ਚੁਟਕੀ ਲਾਈ ਜਾਇਆ ਕਰੋ। ਕਹਿੰਦੇ ਦਾਲ ਇਹ ਇਹਦੀ ਕਮਜ਼ੋਰ ਸਿਹਤ ਦਾ ਰਾਜ ਆ, ਦਾਲ ਸੇਵੀਆਂ ਨੇ ਤੇ ਸਮੋਸੇ ਤਾਂ ਪੁੱਛੋ ਨਾ, 4-5 ਰੋਜ਼ ਦੇ ਸੀ। ਗਾਣਾ ਲਾ ਦਿਓ ਮਨਪ੍ਰੀਤ ਦਾ। ਠੀਕ ਆ ਜੀ, ਗਾਣਾ ਤਾਂ ਮਨਪ੍ਰੀਤ ਦਾ ਲਾ ਦਵਾਂਗੇ ਪਰ ਕਿਹੜਾ ਲਾਈਏ ਇਹ ਤਾਂ ਦੱਸ ਦੋ। ਤੇ ਕਹਿੰਦੇ ਮੈਨੂੰ ਲੱਗਦਾ ਜਗਤਾਰ ਭਾਜੀ ਨੂੰ ਪਤਾ ਹੋਣਾ 84 ਬਾਰੇ। ਜਗਤਾਰ ਭਾਜੀ ਦੱਸਿਓ, ਬਿਲਕੁਲ ਸਹੀ ਗੱਲ ਆ, ਜਗਤਾਰ ਭਾਜੀ ਨੂੰ ਜ਼ਿਆਦਾ ਪਤਾ ਹੋਊਗਾ ਜੇ ਆਏ ਅੱਗੇ ਪ੍ਰੋਗਰਾਮ ਦੇ ਵਿੱਚ। ਅਜੇ ਤੱਕ ਮੈਨੂੰ ਲੱਗਦਾ ਸ਼ਾਇਦ ਨਹੀਂ ਜੁਆਇਨ ਕੀਤਾ ਹੋਣਾ ਉਹਨਾਂ ਨੇ, ਤੇ ਉਹਨਾਂ ਵੀ ਪੁੱਛਾਂਗੇ। ਤੇ ਠੀਕ ਹੈ ਜੀ, ਇਹ ਸਾਰੀਆਂ ਜਿਹੜੀਆਂ ਚੂਰਨ ਮਰੂੰਡੇ ਆ ਤੇ ਦਾਲ ਸੇਵੀਆਂ ਇਹਨਾਂ ਦੀ ਗੱਲ ਹੀ ਅਸੀਂ ਕਰਨੀ ਆ ਅੱਜ। ਅੱਛਾ ਲਓ ਜੀ, ਇਧਰ ਅਰਸ਼ ਮੱਲੀ ਨੇ ਕਹਿੰਦਾ, ਕਹਿੰਦੇ ਜੀ ਮੇਰੇ ਕੱਟੜ ਦੁਸ਼ਮਣ ਮੀਣੇ ਦੀ ਪਸੰਦੀਦਾ ਚੀਜ਼ ਹੁੰਦੀ ਸੀ ਭੂਖਣੇ ਵਾਲਾ ਚੂਰਨ। ਇਹ ਹੁਣ ਗੱਲ ਕਰ ਰਹੇ ਨਰਿੰਦਰ ਰਾਠੌਰ ਦੀ। ਕਹਿੰਦੇ ਪੁੱਛ ਲੋ ਚਾਹੇ ਮੀਣੇ ਨੂੰ 1 ਰੁਪਏ ਦੇ 4 ਆਉਂਦੇ ਸੀ, ਇਹ ਇੱਕ ਇਹਦੀ ਸਹੇਲੀ ਹੁੰਦੀ ਸੀ ਚਰਨੋ, ਅੱਧੀ ਛੁੱਟੀ ਦੋਵੇਂ ਚਟਕਾਰੇ ਲੈ ਕੇ ਖਾਂਦੇ ਹੁੰਦੇ ਸੀ ਇਹ ਦੋਵੇਂ। ਠੀਕ ਆ ਜੀ, ਹੁਣ ਨਰਿੰਦਰ ਦੱਸਦੇ ਪਈ ਇਹ ਚਰਨੋ ਕੌਣ ਸੀ ਜਿਹਨੂੰ ਤੂੰ ਭੂਕਨੇ ਖੜਾਏ ਹੋਏ ਆ। ਵੈਸੇ ਕਿੰਨਾ ਪਿਆਰਾ ਵੇਲਾ ਹੁੰਦਾ ਹੋਣਾ ਨਾ, ਉਹ ਵੀ ਸਹੀ ਗੱਲ ਆ। ਅੱਜ ਕੱਲ ਦੇ ਨਿਆਣੇ ਤਾਂ ਪਈ ਚੱਲ ਤੈਨੂੰ ਇੱਥੇ ਲੈ ਕੇ ਜਾਂਦਾ ਇੱਥੇ, ਉਦੋਂ ਆਹ ਹੀ ਹੋਣਾ ਵੀ ਲੈ ਚਰਨੋ ਚਾਰ ਭੂਕਨੇ ਆਏ ਆ, 1 ਰੁਪਏ ਦੇ 2 ਤੂੰ ਖਾ ਲਾ 2 ਮੈਂ ਖਾ ਲੈਣਾ। ਕਿੰਨੀ ਸਿੱਧੀ ਸਾਦੀ ਜ਼ਿੰਦਗੀ ਹੁੰਦੀ ਸੀ ਤਾਂ ਸਾਡੀ। ਸੋ ਬਿਲਕੁਲ ਸਹੀ ਗੱਲ ਆ, ਇਹ ਜਿਹੜੇ ਭੂਕਨੇ ਹੁੰਦੇ ਸੀ ਇਹ ਮਰੂੰਡੇ ਹੁੰਦੇ ਸੀ, ਇਹਨਾਂ ਦੇ ਉੱਤੇ ਜਿਹੜੀ ਅਸੀਂ ਲਾਲਾਂ ਸੁੱਟ ਲਈ ਦੀਆਂ ਹੁੰਦੀਆਂ ਸੀਗੀਆਂ ਇਹਨਾਂ ਦੇ ਉੱਤੇ ਹੀ ਬਸ, ਹੈਨਾ। ਤੇ ਅੱਛਾ ਹੋਰ ਇੱਕ ਜਿਹੜੀ ਬੜੀ ਸਾਡੀ ਸੌਗਾਤ ਹੁੰਦੀ ਸੀ ਚੀਜ਼ ਹੁੰਦੀ ਸੀ, ਉਹ ਹੁੰਦੀਆਂ ਸੀਗੀਆਂ ਸੰਤਰੇ ਵਾਲੀਆਂ ਗੋਲੀਆਂ, ਹੈਨਾ। ਸਭ ਨੇ ਖਾਧੀਆਂ ਹੋਣੀਆਂ ਤੁਸੀਂ, ਮੈਨੂੰ ਲੱਗਦਾ ਪਈ ਜਿਹੜਾ ਵੀ ਪੰਜਾਬ ਚ ਅਸੀਂ ਰਹੇ ਆ ਨਾ, ਜਿਨ੍ਹਾਂ ਦਾ ਬਚਪਨ ਪੰਜਾਬ ਚ ਗੁਜ਼ਰਿਆ ਉਹਨਾਂ ਨੇ ਸੰਤਰੇ ਵਾਲੀਆਂ ਗੋਲੀਆਂ ਜ਼ਰੂਰ ਖਾਧੀਆਂ ਹੋਣੀਆਂ। ਮੈਂ ਤਾਂ ਅਜੇ ਵੀ ਲੈ ਆਉਂਦੀ ਹੁੰਦੀ ਇੰਡੀਅਨ ਸਟੋਰ ਜਦੋਂ ਜਾਵਾਂ, ਤੇ ਉਹ ਸੰਤਰੇ ਵਾਲੀਆਂ ਗੋਲੀਆਂ ਵੀ ਖਾਣ ਦਾ ਕੋਈ ਸਮਾਂ ਨਹੀਂ ਹੁੰਦਾ ਸੀਗਾ ਸਾਡੇ ਕੋਲ। ਜਦੋਂ ਸਾਡੇ ਹੱਥ ਵਿੱਚ 10-20 ਪੈਸੇ ਆ ਜਾਂਦੇ ਹੁੰਦੇ ਸੀਗੇ, ਕਿਤੇ ਨਾ ਕਿਤੇ ਉਹ 1-2 ਜਿਹੜੀਆਂ ਅਸੀਂ ਗੋਲੀਆਂ ਲੈ ਹੀ ਲਈਆਂ ਹੁੰਦੀਆਂ ਸੀਗੀਆਂ, ਚਾਹੇ ਉਹ ਕਿਸੇ ਹੱਟੀ ਤੇ ਹੋਣ ਪਈਆਂ, ਚਾਹੇ ਕਰਿਆਨੇ ਦਾ ਸਮਾਨ ਲੈਣ ਗਏ ਹੋਈਏ ਤਾਂ ਉੱਥੇ ਉਹ ਜਾਰ ਜਿਹੇ ਹੁੰਦੇ ਸੀਗੇ ਨਾ, ਉਹਨਾਂ ਚ ਪਾ ਕੇ ਰੱਖੀਆਂ ਹੁੰਦੀਆਂ ਸੀਗੀਆਂ। ਨਾਲੇ ਅੰਕਲ ਜੀ ਆਹ 2 ਸਾਬਣ ਦੀਆਂ ਟਿੱਕੀਆਂ ਦੇ ਦੋ, 1 ਸਰਫ਼ ਦੇ ਦੋ, ਤੇ ਅੱਖਾਂ ਸਾਡੀਆਂ ਉਹ ਗੋਲੀ ਤੇ ਹੋਣੀਆਂ ਵੀ ਹਾਏ ਵਿੱਚੋਂ ਪੈਸੇ ਬਚ ਜਾਣ, ਅੰਕਲ 2 ਗੋਲੀਆਂ ਇਹ ਸਾਡੇ ਹੱਥ ਤੇ ਧਰ ਦੇਵੇ, ਹੈਨਾ। ਅੱਛਾ ਉੱਥੇ ਵੀ ਖਾ ਲਈ ਦੀਆਂ ਸੀ ਵੀ ਜਦੋਂ ਬੱਸ ਚ ਸਫ਼ਰ ਕਰੀਦਾ ਹੁੰਦਾ ਸੀਗਾ, ਹਾਂ ਹਾਂ ਹਾਂ, ਬੱਸ ਜਦੋਂ ਸਫ਼ਰ ਕਰੀਦਾ ਹੁੰਦਾ ਸੀ ਉਦੋਂ ਕਿੰਨੀਆਂ ਸੁਗਾਤਾਂ ਆਉਂਦੀਆਂ ਹੁੰਦੀਆਂ ਸੀਗੀਆਂ ਖਾਣ ਦੇ ਲਈ, ਉਦੋਂ ਵੀ ਇਹ ਸੰਤਰੇ ਵਾਲੀਆਂ ਗੋਲੀਆਂ। ਅੱਛਾ ਉਹ ਜਿਹੜਾ ਭਾਈ ਆ ਕੇ ਬੋਲਦਾ ਹੁੰਦਾ ਸੀਗਾ ਉਹਦੀ ਕਪੈਸਿਟੀ ਮੇਰੇ ਤੋਂ ਵੀ ਜ਼ਿਆਦਾ ਹੁੰਦੀ ਸੀ ਬੋਲਣ ਦੀ, ਹੈਨਾ। ਕਿੰਨਾ ਬੋਲਦਾ ਹੁੰਦਾ ਸੀ, ਮੈਂ ਤੇ ਉਹ ਦੇਖਦੀ ਹੁੰਦੀ ਸੀ ਵੀ ਇਹ ਕਿਸ ਸਪੀਡ ਨਾਲ ਬੋਲਦਾ ਪਿਆ, ਔਰ ਮੈਂ ਸੱਚੀ ਦੱਸਾਂ ਮੈਂ ਘਰ ਆ ਕੇ ਕੋਸ਼ਿਸ਼ ਵੀ ਕਰਦੀ ਹੁੰਦੀ ਸੀਗੀ ਤੇ ਮੈਂ ਵੀ ਉਹਦੇ ਵਾਂਗੂ ਬੋਲ ਕੇ ਦੇਖਾਂ ਉਹ ਕਿੱਦਾਂ ਬੋਲਦਾ ਹੁੰਦਾ ਸੀ। ਹੁਣ ਜੇ ਮੇਰੇ ਹਸਬੈਂਡ ਸੁਣਦੇ ਹੋਣ ਨਾ ਪ੍ਰੋਗਰਾਮ, ਉਹਨਾਂ ਨੇ ਕਹਿਣਾ ਹਾਂ ਉਦੋਂ ਦੀ ਕੀਤੀਆਂ ਜਿਹੜੀਆਂ ਤੂੰ ਪ੍ਰੈਕਟਿਸਾਂ ਆ ਨਾ ਹੁਣ ਮੇਰੇ ਤੇ ਚੱਲਦੀਆਂ, ਹੈਨਾ। ਅੱਛਾ ਉਹ ਭਾਈ ਨੇ ਬਾਲਟੀ ਜੀ ਬਾਂਹ ਚ ਪਾ ਕੇ ਆ ਜਾਣੀ ਤੇ ਉਹਦੇ ਵਿੱਚੋਂ ਪਤਾ ਨੀ ਕਿੰਨਾ ਕੁ ਸਮਾਨ ਕੱਢ ਕੱਢ ਦਿਖਾਉਂਦਾ ਰਹਿਣਾ ਪਈ, ਆਹ ਵਾਲੀਆਂ ਗੋਲੀਆਂ ਆ, ਚੂਰਨ ਦੀਆਂ ਗੋਲੀਆਂ ਆ, ਤੁਸੀਂ ਜਾਣਾ ਆ, ਰਸਤੇ ਚ ਦਿਲ ਖਰਾਬ ਹੋਵੇ, ਮਨ ਨੂੰ ਐ ਹੋਵੇ, ਕੁਛ ਖੱਟੇ ਡਕਾਰ ਆਉਣ ਤੇ ਆਹ ਖਾ ਲੋ, ਪਤਾ ਨੀ ਕੀ ਕੀ ਬੋਲਦੇ ਹੁੰਦੇ ਸੀ। ਅੱਛਾ ਉੱਥੇ ਵੀ ਫੇਰ ਨਾ ਕੂਣੀਆਂ ਮਾਰੀ ਜਾਣੀਆਂ ਆ ਆਪਣੇ ਨਾਲ ਜਿਹੜੇ ਬੈਠੇ ਹੁੰਦੇ ਸੀ ਮੰਮੀ ਡੈਡੀ ਜਾਂ ਕੋਈ ਵੀ, ਤੇ ਹਾਏ ਲੈ ਦੋ ਲੈ ਦੋ, ਤੇ ਏਦਾਂ ਹੁੰਦਾ ਸੀ, ਏਦਾਂ ਤਰਸੀਆਂ ਅੱਖਾਂ ਨਾਲ ਉਹਨਾਂ ਵੱਲ ਦੇਖੀਦਾ ਹੁੰਦਾ ਸੀ ਕਿ ਕਦੋਂ ਸਾਡੀ ਜਿਹੜੀ ਇਹ ਅਰਜ਼ਿਆ ਇਹ ਕਬੂਲ ਹੋਣੀ ਆ, ਅਸੀਂ ਬੇਨਤੀ ਪਾਈ ਆ ਇਹਨਾਂ ਦੇ ਚਰਨਾਂ ਚ, ਪਤਾ ਨੀ। ਅੱਛਾ ਇੱਕ ਉਹ ਸੰਤਰੇ ਦੀਆਂ ਗੋਲੀਆਂ ਖਾਈ ਦੀਆਂ ਹੁੰਦੀਆਂ ਸੀ ਬੱਸ ਚ ਜਾਈਦਾ ਹੁੰਦਾ ਸੀ, ਜਾਂ ਚੂਰਨ ਜੇ ਦੀਆਂ ਗੋਲੀਆਂ ਮਿਲਦੀਆਂ ਹੁੰਦੀਆਂ ਸੀ। ਅੱਛਾ ਇੱਕ ਚੁਟਕਲਿਆਂ ਵਾਲੀਆਂ ਜਾਂ ਬੁਝਾਰਤਾਂ ਵਾਲੀਆਂ ਕਿਤਾਬਾਂ ਵੀ ਛੋਟੀਆਂ ਛੋਟੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਨਾ। ਅੱਛਾ ਸੁਰਮਾ ਬੜਾ ਮਿਲਦਾ ਹੁੰਦਾ ਸੀ, ਆਹ ਵਾਲਾ ਸੁਰਮਾ ਪਾਓ ਤੇ ਐ ਹੋ ਜਾਂਦਾ ਆ। ਫੇਰ ਦੰਦ ਸਾਫ਼ ਕਰਨ ਲਈ ਵੀ ਹੁੰਦਾ ਸੀ ਕੁਛ ਵੀ, ਆਹ ਕਰੋ ਤੇ ਇਹ ਤੁਹਾਡੇ ਦੰਦ ਚਿੱਟੇ ਹੋ ਜਾਣਗੇ, ਉਹ ਜਿਹਾ ਵੀ ਕੁਛ ਵੇਚਦੇ ਹੁੰਦੇ ਸੀ ਬੱਸਾਂ ਚ। ਹੋਰ ਕੀ ਵੇਚਦੇ ਹੁੰਦੇ ਸੀਗੇ, ਹਾਂ ਕਿਤਾਬਾਂ ਜਿਹੀਆਂ ਹੁੰਦੀਆਂ ਸੀਗੀਆਂ, ਚੂਰਨ ਹੁੰਦਾ ਸੀਗਾ, ਗੋਲੀਆਂ ਹੁੰਦੀਆਂ ਸੀਗੀਆਂ, ਸੁਰਮਾ ਹੁੰਦਾ ਸੀ, ਹਾਂ। ਤੇ ਇੱਕ ਹੁੰਦੀ ਸੀਗੀ ਹਾਏ, ਉਹ ਵੀ ਬੜੀ ਸਵਾਦ ਚੀਜ਼ ਹੁੰਦੀ ਸੀ, ਜਦੋਂ ਮੈਂ ਦੱਸਿਆ ਤੁਹਾਡੇ ਮੂੰਹ ਚ ਪਾਣੀ ਆ ਜਾਣਾ ਪੱਕਾ। ਉਹ ਬਾਲਟੀ ਦੇ ਵਿੱਚ ਦਾਲ ਪਾਈ ਹੁੰਦੀ ਸੀਗੀ, ਛੋਲਿਆਂ ਦੀ ਦਾਲ ਹੁੰਦੀ ਸੀ, ਹਾਏ। ਉਹਦੇ ਉੱਤੇ ਕੱਟ ਕੇ ਨਿੰਬੂ ਰੱਖੇ ਹੁੰਦੇ ਸੀ, ਟਮਾਟਰ ਰੱਖੇ ਹੁੰਦੇ ਸੀ ਤੇ ਨਾਲ ਮਿਰਚਾਂ ਗੱਡੀਆਂ ਹੁੰਦੀਆਂ ਸੀ, ਹਾਏ ਕਿੰਨੇ ਸਵਾਦ ਲੱਗਦੇ ਹੁੰਦੇ ਸੀਗੇ ਨਾ ਉਹ ਵੀ। ਫਿਰ ਉਹ ਵੀ ਉਹਨਾਂ ਨੇ ਥੋੜੇ ਥੋੜੇ ਜਦੋਂ ਉਹਨਾਂ ਤੋਂ ਲੈਣੇ ਤਾਂ ਉਹਨਾਂ ਨੇ ਉਹ ਜਿਹੜਾ ਪੇਪਰ ਜਿਹਾ ਹੁੰਦਾ ਸੀ ਕਾਗਜ਼ ਅਖਬਾਰ ਦਾ, ਉਹਨੂੰ ਐ ਗੋਲ ਜਿਹਾ ਬਣਾ ਕੇ ਉਹਦੇ ਵਿੱਚੋਂ ਪਾ ਕੇ ਦੇ ਦੇਣੇ, ਤੇ ਹਾਏ ਐ ਲੱਗਦਾ ਸੀ ਵੀ ਪਤਾ ਨੀ ਵਾਹ ਜੀ ਵਾਹ। ਅੱਜ ਕੱਲ ਨਿਆਣਿਆਂ ਨੂੰ ਇੱਥੇ ਕਿਤੇ ਬਾਹਰ ਰੈਸਟੋਰੈਂਟ ਚ ਖਾ ਕੇ ਇੰਨੀ ਤਸੱਲੀ ਨੀ ਹੁੰਦੀ ਹੋਣੀ ਜਿੰਨੀ ਸਾਨੂੰ ਉਹ ਦਾਲ ਛੋਲਿਆਂ ਦੀ ਖਾ ਕੇ ਮਜ਼ਾ ਆ ਜਾਂਦਾ ਹੁੰਦਾ ਸੀਗਾ। ਬੜੇ ਚਟੋਰੇ ਹੁੰਦੇ ਸੀ ਵੈਸੇ ਅਸੀਂ ਸਾਰੇ ਨਾ ਬਚਪਨ ਦੇ ਵਿੱਚ। ਸੋ ਬਿਲਕੁਲ ਅੱਛਾ, ਸੰਤਰੇ ਵਾਲੀਆਂ ਗੋਲੀਆਂ ਖਾ ਲਈਆਂ ਸੀ, ਇਹ ਦਾਲ ਜਿਹੜੀ ਹੁੰਦੀ ਸੀਗੀ ਛੋਲਿਆਂ ਵਾਲੀ ਉਹ ਵੀ ਖਾ ਲਈ, ਤੇ ਹੋਰ ਕਿਹੜੀ ਚੀਜ਼ ਹੁੰਦੀ ਸੀਗੀ? ਅੱਛਾ, ਇਮਲੀ ਮਿਲਦੀ ਹੁੰਦੀ ਸੀਗੀ, ਉਹ ਇਮਲੀ ਦੀਆਂ ਖੱਟੀਆਂ ਮਿੱਠੀਆਂ ਗੋਲੀਆਂ ਵੀ ਹੁੰਦੀਆਂ ਸੀਗੀਆਂ, ਤੇ ਇੱਕ ਇਮਲੀ ਵੀ ਹੁੰਦੀ ਸੀਗੀ ਉਹ ਵੀ ਮਿਲਦੀ ਹੁੰਦੀ ਸੀ ਖਾਣ ਨੂੰ, ਉਹਦੇ ਉੱਤੇ ਵੀ ਅਸੀਂ ਆਪਣੀ ਸੋ ਕਾਲਡ ਪੋਕਿਟ ਮਨੀ ਜਿਹਨੂੰ ਕਹਿ ਲੋ, ਸਾਡੀ ਪੋਕਿਟ ਮਨੀ ਤਾਂ ਕਿੰਨੀ ਹੁੰਦੀ ਸੀਗੀ, ਉਹ ਵੀ ਖਰਚੀ ਹੁੰਦੀ ਸੀ ਉਹਨਾਂ ਦੇ ਉੱਤੇ। ਮੂਕ ਨੇ ਜਿਹੜੇ ਉਹ ਬੜੇ ਖਾਈਦੇ ਹੁੰਦੇ ਸੀਗੇ, ਜਿਹੜੀ ਗੱਲ ਕੀਤੀ ਆ ਅਰਸ਼ ਨੇ ਵੀ, ਹੈਨਾ, ਜਿਹੜਾ ਨਰਿੰਦਰ ਚਰਨ ਉਹਨੂੰ ਖੜਾਉਂਦਾ ਹੁੰਦਾ ਸੀ, ਉਹ ਵਾਲੇ ਭੂਪ ਨੇ ਅਸੀਂ ਵੀ ਬਹੁਤ ਖਾਧੇ ਆ, ਸਾਨੂੰ ਖੜਾਏ ਨੀ ਕਿਸੇ ਨੇ, ਅਸੀਂ ਤਾਂ ਲੈ ਕੇ ਹੀ ਖਾਧੇ। ਔਰ ਲੈ ਜੇ ਇੱਕ ਦੇ ਚਾਰ ਆਉਂਦੇ ਸੀ, ਮਜ਼ਾ ਨਾ ਕਿਸੇ ਨੂੰ, ਇੱਕ ਵੀ ਦੇ ਦਈਏ, ਆਪ ਹੀ ਖਾਈਦੇ ਸੀ ਸਾਰੇ। ਅੱਛਾ, ਫਿਰ ਉਹ ਲੈ ਕੇ ਆਪਣੀਆਂ ਉਂਗਲਾਂ ਤੇ ਪਾ ਲਈਦੇ ਹੁੰਦੇ ਸੀ ਨਾ, ਫਿਰ ਉਂਗਲਾਂ ਤੇ ਪਾ ਕੇ ਖਾਈਦੇ ਹੁੰਦੇ ਸੀਗੇ। ਹਰ ਚੀਜ਼ ਖਾਣ ਦਾ ਸਾਡਾ ਇੱਕ ਅਲੱਗ ਤਰੀਕਾ ਹੁੰਦਾ ਸੀਗਾ, ਉਹ ਭੂਗ ਨੇ ਬਹੁਤ ਖਾਧੇ ਆ। ਇੱਕ ਚੀਜ਼ ਹੋਰ ਜਿਹੜੀ ਅਸੀਂ ਆਪਣੇ ਬਚਪਨ ਚ ਬਹੁਤ ਖਾਧੀ ਆ ਔਰ ਘਰਦਿਆਂ ਦੇ ਲਈ ਬੜੇ ਤਰਲੇ ਕੱਢੇ ਉਸ ਚੀਜ਼ ਦੇ ਲਈ, ਉਹ ਸੀ, ਯਾਦ ਕਰੋ, ਮਿੱਠਾ ਹੁੰਦਾ ਸੀਗਾ, ਪੋਲਾ ਪੋਲਾ ਹੁੰਦਾ ਸੀਗਾ, ਮਿੱਠੀ ਚੀਜ਼ ਸੀ ਕੋਈ ਔਰ ਪੋਲੀ ਪੋਲੀ ਚੀਜ਼ ਸੀ, ਉਹਨੂੰ ਹੱਥ ਲਾਓ ਤਾਂ ਐ ਬਸ ਇਕੱਠਾ ਜਿਹਾ ਹੀ ਹੋ ਜਾਂਦਾ ਹੁੰਦਾ ਸੀਗਾ। ਕਿਹੜੀ ਚੀਜ਼ ਸੀ ਉਹ ਤੁਸੀਂ ਮੈਨੂੰ ਦੱਸਣੀ ਆ, ਤੇ ਪਰ ਉਸ ਤੋਂ ਪਹਿਲਾਂ ਲੈਨੇ ਆ ਇੱਕ ਬ੍ਰੇਕ, ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਬ੍ਰੇਕ ਦੇ ਵਿੱਚ ਪਈ ਉਹ ਕਿਹੜੀ ਚੀਜ਼ ਹੁੰਦੀ ਸੀ, ਮਿੱਠੀ ਹੁੰਦੀ ਸੀਗੀ ਔਰ ਉਹਨੂੰ ਹੱਥ ਲਾਓ ਤੋਂ ਐ ਬਸ ਇਕੱਠੀ ਜਿਹੀ ਹੋ ਜਾਂਦੀ ਸੀ, ਕਿਹੜੀ ਚੀਜ਼ ਸੀ ਉਹ ਤੁਸੀਂ ਦੱਸੋ ਮੈਨੂੰ, ਤੇ ਨਾਲ ਮੈਂ ਇੱਥੇ ਰੁਕਦੀ ਆ ਇੱਕ ਬ੍ਰੇਕ ਦੇ ਲਈ, ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਆ ਫਿਰ, ਤੇ ਹਜੇ ਹੋਰ ਸਾਰੀਆਂ ਬੜੀਆਂ ਹੀ ਚਟੋਰੀਆਂ ਜਿਹੀਆਂ ਯਾਦਾਂ ਸਾਡੇ ਕੋਲ ਪਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਜਿਨ੍ਹਾਂ ਨੂੰ ਯਾਦ ਕਰਕੇ ਮੇਰੇ ਮੂੰਹ ਚ ਵੀ ਪਾਣੀ ਆਉਣਾ ਤੇ ਮੇਰੇ ਕੱਲੀ ਦੇ ਕਿਉਂ ਆਵੇ, ਤੁਹਾਡੇ ਮੂੰਹ ਚ ਵੀ ਲਿਆਉਂਗੀ ਇਸ ਬ੍ਰੇਕ ਤੋਂ ਬਾਅਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਾਹਿਬ ਦੇ ਆਰਡਰ ਹੋ ਗਏ, ਬੰਦ ਕਰ ਲਿਓ ਬੂਹੇ, ਕੁਝ ਦਿਨਾਂ ਲਈ ਬਹਿਣਾ ਛੱਡ ਦਿਓ ਹੱਟੀ ਪੱਟੀ ਖੂਹੇ, ਚਾਰ ਦਿਨਾਂ ਵਿੱਚ ਨਿਕਲੀਆਂ ਚੀਕਾਂ, ਵਾਕਫ ਮੈਂ ਇਸ ਹਾਲ ਤੋਂ, ਧੰਨ ਜਿਗਰਾ ਉਹਨਾਂ ਸਿੰਘਾਂ ਦਾ ਜਿਹੜੇ ਅੰਦਰ ਹੈ 20-20 ਸਾਲ ਤੋਂ। ਗਿਰੀ ਪਹਾੜ ਤੇ ਛਿੱਕਾਂ ਲੱਗ ਗਈਆਂ ਮਰਗਾਬੀਆਂ ਨੂੰ, ਕਰੋਨਾ ਖੋਜ ਹੈ ਚੀਨ ਦੀ, ਬਦਨਾਮ ਨਾ ਕਰੋ ਪੰਜਾਬੀਆਂ ਨੂੰ, ਪੂਰਾ ਤੰਤਰ ਥੱਕ ਗਿਆ ਪਰ ਪੁੱਤ ਪੰਜਾਬੀ ਢਏ ਨਹੀਂ, ਕੇਰਲਾ ਚ ਕਿਵੇਂ ਫੈਲ ਗਿਆ ਉੱਥੇ ਤਾਂ ਪੰਜਾਬੀ ਗਏ ਹੀ ਨਹੀਂ, ਜੇ ਐਨ ਆਰ ਆਈ ਅੜ ਗਏ ਮਿੱਤਰੋ ਚੰਗੀ ਭੁਗਤ ਸੰਵਾਰਨਗੇ, ਏਅਰਪੋਰਟ ਤੇ ਉਤਰਦਿਆਂ ਦੇ ਦੇਖਿਓ ਕੱਪੜੇ ਪਾੜਨਗੇ, ਏਅਰਪੋਰਟ ਤੇ ਕਾਂ ਬੋਲਣਗੇ, ਵਪਾਰੀ ਆਰਤੀ ਤਾਰਨਗੇ, ਆ ਮੁਰਥਲ ਮਰਥਲ ਢਾਬਿਆਂ ਵਾਲੇ ਬਹਿ ਕੇ ਮੱਖੀਆਂ ਮਾਰਨਗੇ, ਜ ਜੇ ਪ੍ਰਵਾਸੀ ਸ਼ੋ ਨਾ ਕਰਾਉਂਦੇ ਕਿੱਥੇ ਪਜੈਰੋ ਆਉਣੀ ਸੀ ਰੱਬ ਵਰਗੇ ਸੱਜਣ ਦੇ ਸ਼ਹਿਰ ਚ ਕਿੱਥੇ ਫੇਰੀ ਪਾਉਣੀ ਸੀ ਕਿੱਥੇ ਲੈਂਟਰ ਜੁੜਨਾ ਸੀ ਤੇ ਕਿਹਨੇ ਟੈਂਕੀ ਪਾਉਣੀ ਸੀ ਧੁੱਪਾਂ ਦੇ ਵਿਚ ਰੰਗ ਵੱਟ ਜਾਂਦਾ ਜੂਨ ਚ ਜੀਰੀ ਲਾਉਣੀ ਸੀ ਮੈਂ ਕੋਈ ਬੰਦਾ ਸਿਆਸੀ ਨਹੀਂ ਤੇ ਕੋਈ ਮੇਰਾ ਨਾਰਾ ਨਹੀਂ ਪਰ ਸੱਚ ਦੱਸਾਂ ਵਿਦੇਸ਼ਾਂ ਵਾਲਿਓ ਬੇਈਮਾਨ ਦਾ ਤੁਹਾਡੇ ਬਿਨਾਂ ਗੁਜ਼ਾਰਾ ਨਹੀਂ ਖੁਸ਼ਬੂ ਰੋਕ ਨਹੀਂ ਸਕਦੇ ਕਾਲ ਖਮਲ ਕੇ ਗੁਲਾਬ ਤੇ ਵਿਦੇਸ਼ਾਂ ਚ ਵਸਦੇ ਪੰਜਾਬੀਓ ਤੁਹਾਡਾ ਪੂਰਾ ਹੱਕ ਹੈ ਪੰਜਾਬ ਤੇ ਗੱਲ ਕਰੋਨਾ ਤੇ ਨਹੀਂ ਮੁੱਕਣੀ ਵਾਇਰਸ ਨੇ ਤਾਂ ਹਰ ਸਾਲ ਆਉਣਾ ਹੈ ਡੰਡ ਬੈਠਕਾ ਮਾਰੋ ਦੁੱਧ ਪੀਓ ਦਬ ਕੇ ਜੇ ਆਪਣਾ ਆਪ ਬਚਾਉਣਾ ਹੈ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਰਜ਼ਈ ਹੈ ਹਰ ਸਾਹ ਮੇਰਾ ਬੇਈਮਾਨ ਕਮਜ਼ੋਰ ਕਮੀਣਾ ਬਖਸ਼ਿਓ ਹਰ ਗੁਨਾਹ ਮੇਰਾ ਸਭ ਕੁਝ ਮਾਂ ਪੰਜਾਬੀ ਦਾ ਜੋ ਮਰਜ਼ੀ ਸੇਵਾ ਲਾ ਦਿਓ ਬਾਬੇ ਨਾਨਕ ਦਾ ਉਪਦੇਸ਼ ਪੂਰੀ ਦੁਨੀਆਂ ਵਿੱਚ ਫੈਲਾ ਦਿਓ
ਸੁਰਜੀਤ ਪਾਤਰ ਹੁਣੀ ਲਿਖਦੇ ਨੇ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ ਚਾਰ ਕੁ ਬੰਦੇ ਰੱਖ ਲੈ ਮੋਢੇ ਦੇਣ ਲਈ
ਓ ਜੱਟਾ ਗੱਲ ਸੁਣ ਲੈ ਮੈਂ ਤੈਨੂੰ ਛੱਡ ਦੇਣਾ ਦਿਲੋਂ ਤੈਨੂੰ ਕੱਢ ਦੇਣਾ ਸੁਧਰਿਆ ਤੂੰ ਮੈਂ ਨਵਾਂ ਕੋਈ ਲੱਭ ਲੈਣਾ ਹਾਂ ਬੱਚਿਆਂ ਵਾਂਗੂ ਜਿੱਦ ਕਰਕੇ ਤੜਫੋਨੇ ਮੈਨੂੰ ਕਿਉਂ 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 ਉਹ ਜੱਟਾ ਕਿਉਂ 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 ਜੇ ਮੈਨੂੰ ਹੋ ਗਿਆ ਕੁਝ ਜ਼ਿੰਮੇਵਾਰ ਹੋਏਗਾ ਤੂੰ 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 ਉਹ ਜੱਟਾ ਤੂੰ 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 ਜੇ ਜਿੰਨਾ ਹੱਸਦਾ ਤੇਰੇ ਤੋਂ ਵੱਧ ਰੋਏਗਾ ਤੂੰ 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 ਉਹ ਜੱਟਾ ਤੂੰ 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 ਚੰਨ ਤੋਂ ਪਾਰ ਜੱਟਾ ਸਭ ਪਤਾ ਮੈਨੂੰ ਕਰੀ ਕਿੰਨਾ ਪਿਆਰ ਜੱਟਾ ਬਿਮਾਰ ਗੱਲਾਂ ਤਾਂ ਤੂੰ ਚੰਨ ਤੋਂ ਪਾਰ ਜੱਟਾ ਸਭ ਪਤਾ ਮੈਨੂੰ ਕਰੀ ਕਿੰਨਾ ਪਿਆਰ ਜੱਟਾ ਮੈਂ ਤੇਰਾ ਟੈਡੀ ਬੀਅਰ ਵੀ ਮੋੜ ਦੇਣਾ ਨਾਲੇ ਫੋਨ ਤੇਰਾ ਵੀ ਤੋੜ ਦੇਣਾ ਜਿਹਦੇ ਉੱਤੇ ਸਾਰਾ ਦਿਨ ਹੀ ਤੇਰੀ ਚੱਲਦੀ ਰਹਿੰਦੀ ਹਾਂ ਤੂੰ 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 ਉਹ ਜੱਟਾ ਕੁਝ ਜ਼ਿੰਮੇਵਾਰ ਹੋਏਗਾ ਤੂੰ 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 ਉਹ ਜੱਟਾ ਤੂੰ 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 ਜਿੰਨਾ ਹੱਸਦਾ ਤੇਰੇ ਤੋਂ ਵੱਧ ਰੋਏਗਾ ਤੂੰ 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 ਉਹ ਜੱਟਾ 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 ਤੂੰ ਬੜਾ ਝੂਠਾ ਏ ਬਣਦਾ ਪਰ ਸੱਚਾ ਤੂੰ ਪਰ ਐਕਟਿੰਗ ਚ ਅਜੇ ਬੜਾ ਕੱਚਾ ਤੂੰ ਤੂੰ ਬੜਾ ਝੂਠਾ ਏ ਬਣਦਾ ਪਰ ਸੱਚਾ ਤੂੰ ਪਰ ਐਕਟਿੰਗ ਚ ਅਜੇ ਬੜਾ ਕੱਚਾ ਤੂੰ ਮੈਂ ਮੌਤ ਗਿਲਾ ਤੈਨੂੰ ਛੱਡਦੀ ਨਹੀਂ ਜਦ ਤੱਕ ਤੇਰੇ ਵਿੰਗ ਵੜ ਕੱਢਦੀ ਨਹੀਂ ਸਾਊ ਨਾ ਤੂੰ ਉਨਾ ਵੇ ਜਿੰਨਾ ਫਿਰੇ ਬਣਾ ਕੇ ਹਾਂ ਮੂੰਹ 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 ਉਹ ਜੱਟਾ ਮੂੰਹ 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 ਜੇ ਮੈਨੂੰ ਹੋ ਗਿਆ ਕੁਝ ਜ਼ਿੰਮੇਵਾਰ ਹੋਏਗਾ ਜੱਟਾ ਤੂੰ 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 ਮੈਂ ਜਿੰਨਾ ਹੱਸਦਾ ਤੇਰੇ ਤੋਂ ਵੱਧ ਰੋਏਗਾ ਤੂੰ 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 ਜੱਟਾ ਤੂੰ 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 ਮੈਂ ਜਿੰਨਾ ਹੱਸਦਾ
Share Nexus.
खूबसूरत आवाज दी परवाज हरमन रेडियो ऑस्ट्रेलिया दे संग तुसी सुन रहे हो प्रोग्राम लहरा।
लो जी हरमन रेडियो ते प्रोग्राम चल रहा है लहरा ते लहरा दे उत्ते लहरा ला रहे हैं असीं अपनियां यादां दे नाल। बुधवार दी सवेर हुंदी है साडी याद करन दी अपने बचपन नूं अपने पिछोकड़ नूं जिथो असीं आए आ जिथे असीं अपना बचपन गुजारिया और जिथे बहुत कुछ साडा अजे वी पिया होया है ना। चाहे साडे रिश्ते होण चाहे साडे घर होण चाहे ओह गलियां होण चाहे पिंड होवे या फिर यादां होण बहुत कुछ उत्थे नाल जुड़िया होया। सो रेडियो ते मैनूं लगदा मैनूं 6 साल हो गए आ ओही यादां हर बुधवार नूं याद करदे तुहाडे सारिआं दे नाल। पर सच्ची यादां दा इह अथाह सागर लगदा हुंदा मैनूं जिहदा कोई अंत नहीं कोई सिरा नहीं कोई थां नहीं इह बस साडा दिल ही जाणदा है ना। सो अज दे प्रोग्राम दे विच असीं याद कर रहे हां जी बचपन विच खाधी होई खेह सवाद ही नहीं नहीं साडे लई खेह सवाद नहीं हुंदी सीगी साडे लई तां पुछो ना पियो की हुंदियां सीगियां चीजां पर साडे घरदियां दे लई हमेशा ओह खेह सवाह हुंदी सी। अज असीं सेम ओही वर्ड बोलदी हुंनी आपणे बच्चियां लई जदों ओह खेह सवाह खांदे हुंदे आ जिहड़ी कि खेह सवाह मेरे लई आ पर उहनां दे लई नहीं उहनां दे लई लगदा पिया मम्मा नूं पता नहीं क्यों लगदा इदां क्यों कहिंदे आ। पर मां प्यो ने अपने नजरिए नाल देखना हुंदा और बच्चियां दा नजरिया जेड़ा हमेशा होर हुंदा। सो तुहाडे सारिआं दा बहुत बहुत शुक्रिया तुहाडे साथ दा। अज कोई ज्यादा मैसेज नहीं आ रहा मैनूं पर कोई गल नहीं तुसी मैनूं अर्श ने मैसेज कीता एक और अर्श कह रहा कि हां जी कहिंदा नरिंदर मेरा पक्का आड़ी सीगा बचपन दा। सो मैं दस देवां अर्श ते नरिंदर आपस दे विच बड़े वधिया दोस्त है इहे कहिंदे हां जी नरिंदर मेरा पक्का आड़ी है इसे लई मैं इहदे सारे पोतड़े जाणदा तुहानू एक होर साडे बचपन दी गल सुणाउणा कहिंदे ठीक है जी कहिंदे मैं ते नरिंदर राठौर छोटे हुंदे जदों स्कूल पढ़दे सी तां इह मीणा तोतला बोलदा हुंदा सी इहदी तोतरी जुबान इहदा इंजन बहुत किराया करदी सी ठीक है हुण सरकारी स्कूलां च पढ़े सां असी तां मैं ते नरिंदर अजकल दे जिवें मैम कहिंदे ने असी भैण जी कहिंदे सी ठीक आ। नरिंदर ने वाशरूम जाणा सी भैण जी दे कोल जाके तोतली आवाज़ च कहिंदा भैण दी अजे इह कुछ गाहां आखदा भैण जी ने ढालिया कहिंदी गालां कढ़दा तूं हुणे मैनूं कल दा छोकरा बस फिर सब एक नंबर मतलब वाशरूम वाली कारवाई विच ही पै गई ठीक है लत्ता खिचदे रहा करो एक दूजे दियां तुसी है ना। लो जी जेड़ी मैं गल तुहानू कह के गई सीगी पी ओह किहो जी केड़ी चीज सीगी जेड़ी मिठी हुंदी सी बड़ी सॉफ्ट हुंदी सीगी है ना जिनू हाथ लाओ ते दब जांदी हुंदी सी हाए मुंह च पाओ ते खुर जांदी हुंदी सीगी। सो अर्श मल्ली ने जवाब देता ओहदा बिलकुल जी ठीक पछाणे अर्श तू ओह है जी माई बुढ़ी दा झाटा। सो माई बुढ़ी दे झाटे पिछे भी किन्ने कमले होई दा हुंदा सीगा हाए ओह किते दिस जाणा तां बस अच्छा दुकाना ते नहीं विकदा हुंदा सीगा इह माई बुढ़ी दा झाटा या कोई फेरी लाउण वाला आउंदा हुंदा सी उहदे कोल हुंदा सी या फिर किते मेले गेलियां दे विच बाहर जांदे हुंदे सीगे तां उत्थे ओह हुंदा सीगा। इन्ना एक्सपोजर नहीं हुंदा सी साडे कोल इन्नियां ज्यादा चीजां खाण पीण वालियां नहीं हुंदियां सीगियां। सही गल आ जे असीं दुकाना दी गल करिए ते दुकाना दे विच करियाने की दुकान हुंदी सी हलवाई की दुकान हुंदी सी मनियारी की दुकान हुंदी सी इह तीन चीजा हुंदियां सी जिथों असीं चीजा खरीदीदियां सीगियां है ना जिथे तुहानू कुछ खाण पीण वालियां एहो जिहियां सौगातां मिलदियां हुंदियां सी बाकी किताबां दियां हो गईयां जां जुत्तियां दियां उहनां तों तां तुहानू की खाण नूं मिलणा। पर इह जिहड़ियां तीन दुकानां हुंदियां सी करियाने की दुकान ते कोई समान लैण जाणा ते उहदा जिहड़ा झूंगा जिहा हुंदा सीगा उह मिल जांदा हुंदा सीगा उहदे विच टॉफियां लै लैणियां जां एहो जिहा कुछ लै लैणा संतरे दियां गोलियां ਤੇ ਜੇ ਮਨਿਆਰੀ ਦੀ ਦੁਕਾਨ ਤੇ ਵੀ ਪਈਆਂ ਹੁੰਦੀਆਂ ਸੀਗੀਆਂ ਇਹੋ ਜਿਹੀਆਂ ਗੋਲੀਆਂ ਜਿਹੀਆਂ ਉਹ ਲੈ ਲੈਣੀਆਂ ਤੇ ਹਾਏ ਹਲਵਾਈ ਦੀ ਦੁਕਾਨ ਦੇ ਅੱਗੇ ਜਾ ਕੇ ਖੜੇ ਹੋ ਕੇ ਯਾਦ ਕਰੋ ਬਚਪਨ ਜਦੋਂ ਤੁਸੀਂ ਹਲਵਾਈ ਦੀ ਦੁਕਾਨ ਦੇ ਅੱਗੇ ਖੜੇ ਹੁੰਦੇ ਸੀ ਆਪਣੇ ਬੱਚਾ ਯਾਦ ਕਰੋ ਅੰਦਰ ਵਾਲਾ ਵੀ ਉਹ ਜਿਹੜੀਆਂ ਮਠਿਆਈਆਂ ਅੱਗੇ ਪਈਆਂ ਹੁੰਦੀਆਂ ਸੀ ਉਹ ਸ਼ੀਸ਼ੇ ਜੇ ਦੇ ਪਿੱਛੋਂ ਦਿਸਦੀਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਦੇਖ ਕੇ ਕਿੰਨਾ ਕੁ ਪਾਣੀ ਹੁੰਦਾ ਸੀ ਮੂੰਹ ਦੇ ਵਿੱਚ। ਅੱਛਾ ਅੱਜ ਜਿੰਨੀਆਂ ਮਠਿਆਈਆਂ ਵੀ ਨੀ ਹੁੰਦੀਆਂ ਸੀਗੀਆਂ ਇੰਨੀ ਵਰਾਇਟੀ ਨੀ ਹੁੰਦੀ ਸੀ ਪਰ ਜਿੰਨੀ ਕੁ ਵੀ ਹੁੰਦੀ ਸੀ ਸਾਡੇ ਦੇ ਬਹੁਤ ਹੁੰਦੀ ਸੀ ਤੇ ਹਾਏ ਐ ਲੱਗਦਾ ਹੁੰਦਾ ਸੀ ਵੀ ਕੀ ਛੱਡੀਏ ਤੇ ਕੀ ਲਈਏ। ਉਹ ਐ ਗੁਲਾਬ ਜਾਮਣ ਚਿਣ ਕੇ ਰੱਖੇ ਹੁੰਦੇ ਸੀ ਥੱਲੇ ਜਿਆਦਾ ਫਿਰ ਉਸ ਤੋਂ ਘੱਟ ਉੱਪਰ ਤੱਕ ਐਨ ਇੱਕ ਗੁਲਾਬ ਜਾਮਣ ਟਿਕਿਆ ਹੋਣਾ। ਨਾਲ ਵਾਲੇ ਖਾਨੇ ਚ ਰਸਗੁੱਲੇ ਬਾਜਾ ਮਾਰਦੇ ਹੁੰਦੇ ਸੀ ਵੀ ਆ ਜਾਓ ਅਸੀਂ ਬਹੁਤ ਸਵਾਦ ਆ ਪਰ ਇਹ ਚਮ ਚਮ ਪਈ ਹੁੰਦੀ ਸੀਗੀ ਨਾਲ ਬੇਸਣ ਦੀ ਬਰਫੀ ਦਾ ਢੇਰ ਲੱਗਾ ਹੁੰਦਾ ਸੀ। ਹਾਏ ਬਰਫੀ ਵੀ ਪਈ ਹੁੰਦੀ ਸੀਗੀ ਫੇਰ ਹਨਾ ਉਹ ਕਤਲੀਆਂ ਜਿਹੀਆਂ ਡਾਇਮੰਡ ਸ਼ੇਪ ਦੇ ਵਿੱਚ ਜਾਂ ਸਕੁਏਅਰ ਸ਼ੇਪ ਦੇ ਵਿੱਚ ਪਈਆਂ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ ਜਲੇਬੀਆਂ ਹਾਏ ਕਿੰਨਾ ਉਹ ਉਨੀਆਂ ਕੁ ਮਠਿਆਈਆਂ ਲੱਗਦੀਆਂ ਹੁੰਦੀਆਂ ਸੀ ਫਿਰ ਬਸ ਇਹ ਕਿਤੇ ਮਿਲ ਜਾਣ। ਅੱਛਾ ਸਮੋਸੇ ਲੈਣ ਜਾਈਦਾ ਹੁੰਦਾ ਸੀ ਸਾਡੇ ਪਿੰਡ ਦੁਕਾਨ ਹੁੰਦੀ ਸੀ ਸਰਦਾਰਾਂ ਦੀ ਦੁਕਾਨ ਕਹਿੰਦੇ ਸੀ ਉਹਨੂੰ ਮਠਿਆਈ ਦੀ। ਓਦਾਂ ਦੇ ਸਮੋਸੇ ਮੈਂ ਅਜੇ ਤੱਕ ਨੀ ਕਿਤੇ ਖਾਦੇ ਬਹੁਤ ਸਵਾਦ ਸਮੋਸੇ ਹੁੰਦੇ ਸੀ। ਉੱਥੇ ਸਮੋਸੇ ਲੈਣ ਜਾਣਾ ਜਿੰਨੀ ਦੇਰ ਉਹਨਾਂ ਨੇ ਕਹਿਣਾ ਅਸੀਂ ਗਰਮ ਕਰਕੇ ਦਿੰਨੇ ਆ ਉਨੀ ਦੇਰ ਅਸੀਂ ਅੱਖਾਂ ਦੇ ਨਾਲ ਹੀ ਖਾ ਲੈਣੀਆਂ। ਉਹ ਜਿਹੜੇ ਰਸਗੁੱਲੇ ਗੁਲਾਬ ਜਾਮਣ ਤੇ ਬਰਫੀ ਉਹ ਤਾਂ ਹੁੰਦਾ ਸੀ ਖੜੇ ਹੋ ਕੇ ਅੱਖਾਂ ਦੇ ਨਾਲ ਹੀ ਖਾ ਲੋ ਉਨੇ ਕੁ ਪੈਸੇ ਹੈ ਨੀ ਸਮੋਸਿਆਂ ਜੋਗੇ ਹੀ ਆ ਸੋ ਬਾਕੀ ਸਵਾਦ ਅਸੀਂ ਅੱਖਾਂ ਨਾਲ ਹੀ ਲੈ ਆਈਦਾ ਹੁੰਦਾ ਸੀਗਾ। ਅੱਛਾ ਬਦਾਨਾ ਕਿੰਨਾ ਸਵਾਦ ਲੱਗਦਾ ਹੁੰਦਾ ਸੀ ਉਹ ਬੂੰਦੀ ਤੇ ਸੇਵੀਆਂ ਜਿਹੜੀਆਂ ਪ੍ਰਭਾਤ ਫੇਰੀ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ ਉਹ ਕਿੰਨੀਆਂ ਸਵਾਦ ਲੱਗਦੀਆਂ ਹੁੰਦੀਆਂ ਸੀ। ਉਹ ਵਾਲੀਆਂ ਫੀਲਿੰਗਾਂ ਤਾਂ ਮੈਂ ਅਜੇ ਵੀ ਲੈਣੀ ਹੁੰਦੀ ਆ ਯਾਨੀ ਖਾਣ ਹੁਣ ਤਾਂ ਇਹ ਸਾਡਾ ਹਿਸਾਬ ਹੁੰਦਾ ਵੀ ਅਸੀਂ ਖਾਣੇ ਘੱਟ ਆ ਪਰ ਫੀਲਿੰਗ ਜ਼ਿਆਦਾ ਲੈ ਲਈਦੀ ਹੁੰਦੀ ਆ ਹਨਾ ਜਦੋਂ ਕਿਤੇ ਦਾਲ ਚੀਨੀ ਵਗੈਰਾ ਜਾ ਕੇ ਚਾਹ ਵੀ ਕਿਤੇ ਯਾਰ ਰਿੱਝਦੀ ਹੋਵੇ ਨਾ ਫਿਰ ਮੈਂ ਪਹੁੰਚ ਜਾਂਦੀ ਹੁੰਦੀ ਪ੍ਰਭਾਤ ਫੇਰੀ ਚ ਵੀ ਹਾਏ ਪ੍ਰਭਾਤ ਫੇਰੀ ਚ ਏਦਾਂ ਦੀ ਚਾਹ ਦੀ ਖੁਸ਼ਬੂ ਹੁੰਦੀ ਸੀਗੀ ਜਾਂ ਉਹ ਬਦਾਨਾ ਭੁਜੀਆ ਜਿਹੜਾ ਉਹ ਪ੍ਰਭਾਤ ਫੇਰੀ ਚ ਮਿਲਦਾ ਹੁੰਦਾ ਸੀਗਾ ਉਹ ਸਾਰਾ ਕੁਛ ਯਾਦ ਕਰ ਲਈਦਾ ਹੈਨਾ। ਸੋ ਅੱਛਾ ਹਲਵਾਈ ਦੀ ਦੁਕਾਨ ਦਾ ਤਾਂ ਮੈਂ ਤੁਹਾਨੂੰ ਗੇੜਾ ਲਗਾ ਦਿੱਤਾ ਵੀ ਹਲਵਾਈ ਦੀ ਦੁਕਾਨ ਦੇ ਉੱਤੇ ਕੀ ਕੀ ਖਾਈਦਾ ਹੁੰਦਾ ਸੀਗਾ। ਬਾਕੀ ਗੋਲ ਗੱਪੇ ਦੀ ਰੇਹੜੀਆਂ ਵਾਲਾ ਆਉਂਦਾ ਹੁੰਦਾ ਸੀ ਰੇਹੜੀ ਵਾਲਾ ਹੁੰਦਾ ਸੀ ਗੋਲ ਗੱਪਿਆਂ ਦੀ ਇੱਕ ਉਹ ਅੱਛਾ ਸਾਡੇ ਪਿੰਡ ਚ ਉਹ ਹੀ ਮੈਂ ਕਈ ਵਾਰੀ ਉਹਦਾ ਜ਼ਿਕਰ ਵੀ ਕੀਤਾ ਉਹ ਰੇਸ਼ਮ ਹੁੰਦਾ ਸੀ ਉਹਦਾ ਨਾਮ ਉਹਨੇ ਗੋਲ ਗੱਪਿਆਂ ਦੀ ਰੇਹੜੀ ਵੀ ਲਾਉਣੀ ਤੇ ਉਹਨੇ ਮੂੰਗਫਲੀ ਦੀ ਰੇਹੜੀ ਵੀ ਲਾਉਣੀ ਸਰਦੀਆਂ ਦੇ ਵਿੱਚ ਉਹਨੇ ਮੂੰਗਫਲੀ ਦੀ ਰੇਹੜੀ ਲਾਉਣੀ। ਅੱਛਾ ਉਹ ਮੂੰਗਫਲੀ ਦੀਆਂ ਰੇਹੜੀਆਂ ਯਾਦ ਆ ਜਾਂ ਮੂੰਗਫਲੀ ਦੀ ਜਿੱਥੇ ਲੈ ਕੇ ਬੈਠੇ ਹੁੰਦੇ ਸੀ ਉਹ ਮੂੰਗਫਲੀ ਹੁੰਦੀ ਸੀ ਪਈ ਤੇ ਉਹਦੇ ਉੱਤੇ ਮਟਕਾ ਜਿਹਾ ਹੁੰਦਾ ਸੀ ਜਿਹਦੇ ਚ ਅੱਗ ਬਾਲ ਕੇ ਰੱਖੀ ਹੁੰਦੀ ਸੀ ਤਾਂ ਕਿ ਉਹ ਮੂੰਗਫਲੀ ਗਰਮ ਰਵੇ। ਸਰਦੀਆਂ ਦੇ ਵਿੱਚ ਮੂੰਗਫਲੀ ਦਾ ਨੇਮ ਹੁੰਦਾ ਸੀਗਾ ਹਨਾ ਵੀ ਰੋਜ਼ ਖਾਣੀ ਖਾਣੀ ਆ ਰੋਟੀ ਪਾਣੀ ਖਾ ਕੇ ਯਾਨੀ ਕਿ 6 ਵਜੇ ਨਾਲ ਫਿਰ ਉਹ ਟੀਵੀ ਦੇ ਅੱਗੇ ਮਾੜੇ ਮੋਟੇ ਜਿਸੇ ਬੈਠੇ ਹੋਣਾ ਤੇ ਉਸਲੇ ਨਾਲ ਮੂੰਗਫਲੀ ਚੱਬੀ ਜਾਣੀ ਤੇ ਨਾਲ ਗੁੜ ਖਾਈ ਜਾਣਾ ਸੋ ਇਹ ਵੀ ਇੱਕ ਸਗਾਤ ਸੀ ਸਾਡੇ ਬਚਪਨ ਦੀ ਜੇ ਮੂੰਗਫਲੀ ਦੀ ਗੱਲ ਕਰੀਏ ਤਾਂ। ਔਰ ਉਸ ਤੋਂ ਬਾਅਦ ਮੂੰਗਫਲੀ ਹੋ ਗਈ ਗੁੜ ਹੋ ਗਈ ਗੱਚਕ ਹੋ ਗਈ ਗੱਚਕ ਮਰੂੰਡਾ ਜਿਹੜਾ ਉਹ ਬਹੁਤ ਖਾਈਦਾ ਹੁੰਦਾ ਸੀਗਾ ਹੈਨਾ ਤੇ ਮੈਂ ਰੇਸ਼ਮ ਦੀ ਗੱਲ ਕਰ ਰਹੀ ਸੀ ਉਹੀ ਉਹਦੀ ਏਦਾਂ ਪਿਆ ਹੁੰਦਾ ਸੀ ਉਹਦੀ ਜਿਹੜੀ ਉਹਨੇ ਸਰਦੀਆਂ ਦੇ ਵਿੱਚ ਮੂੰਗਫਲੀ ਦੀ ਰੇਹੜੀ ਲਾਉਣੀ ਉਹਦੇ ਕੋਲ ਗੱਚਕ ਆਹੀ ਸੀਲ ਦੀਆਂ ਪਿੰਨੀਆਂ ਹੋ ਗਈਆਂ ਮਰੂੰਡਾ ਹੋ ਗਿਆ ਇਹ ਚੀਜ਼ਾਂ ਨਾਲ ਉਹਦੀ ਰੇਹੜੀ ਚ ਪਈਆਂ ਹੋਣੀਆਂ ਉਹਨੇ ਉਹ ਫੇਰੀ ਲਾ ਜਾਣੀ ਪਿੰਡ ਵਿੱਚ ਇੱਕ ਵਾਲੀ ਮੂੰਗਫਲੀ ਦੀ ਫਿਰ ਉਹਨੇ ਗੋਲ ਗੱਪਿਆਂ ਦੀ ਇੱਕ ਉਸੇ ਰੇਹੜੀ ਤੇ ਗੋਲ ਗੱਪੇ ਰੱਖ ਕੇ ਲੈ ਆਉਣੇ ਹਫ਼ਤੇ ਚ 2 ਦਿਨ ਉਹ ਗੋਲ ਗੱਪੇ ਵੀ ਖਾਈਦੇ ਹੁੰਦੇ ਸੀਗੇ। ਫੇਰ ਸਰਦੀਆਂ ਦੇ ਵਿੱਚ ਉਹ ਕੁਲਫੀ ਵੇਚਦਾ ਹੁੰਦਾ ਸੀ ਉਹ ਮਟਕਾ ਕੁਲਫੀ ਜਿਹੜੀ ਹੁੰਦੀ ਆ ਨਾ ਹਾਏ ਉਹ ਕਿੰਨੀ ਸਵਾਦ ਲੱਗਦੀ ਹੁੰਦੀ ਸੀ ਮੈਨੂੰ ਅੱਜ ਵੀ ਲਿਖਿਆ ਯਾਦ ਆ ਉਹਨੇ ਨਾਲ ਲਿਖ ਕੇ ਲਾਇਆ ਹੋਣਾ ਵੀ 25 ਪੈਸੇ ਦੀ 50 ਪੈਸੇ ਦੀ ਤੇ 1 ਰੁਪਈਏ ਦੀ ਵੀ ਵਾਹ ਜੀ ਵਾਹ ਜਿੱਦਣ ਕਿਤੇ 1 ਰੁਪਈਏ ਦੀ ਉਹ ਸਾਨੂੰ ਕੁਲਫੀ ਮਿਲ ਜਾਂਦੀ ਹੁੰਦੀ ਸੀਗੀ ਵੀ ਉਹਨੂੰ ਇੱਕ ਕਹਿੰਦੇ ਹੁੰਦੇ ਸੀ ਨਾ ਚਿਣਕ ਚਿਣਕ ਕੇ ਖਾਣਾ ਫਿਰ ਉਹ ਖਾਣਾ ਕਿਉਂਕਿ ਸਾਰਿਆਂ ਕੋਲ ਜਦੋਂ ਲੈ ਲੈਣੀ ਭੈਣ ਭਰਾਵਾਂ ਨੇ ਫਿਰ ਇਹ ਹੁੰਦਾ ਸੀਗਾ ਵੀ ਹੁਣ ਇਹਨੂੰ ਸਭ ਤੋਂ ਬਾਅਦ ਚ ਕੌਣ ਖਤਮ ਕਰੂਗਾ ਯਾਨੀ ਉਹਦੀ ਬੜੀ ਵੱਡੀ ਸ਼ੇਖੀ ਹੁੰਦੀ ਸੀ ਮੇਰੇ ਵਰਗੇ ਨੇ ਵਿਚਾਰੇ ਨੇ ਜੇ ਮਕਾ ਜਾਣੀ ਦਵਾ ਦਵ ਤੇ ਨਾਲ ਦੇ ਨੇ ਲੈ ਕੇ ਬੈਠੇ ਰਹਿਣਾ ਫਿਰ ਉਹਨੇ ਕਹਿਣਾ ਦੇਖ ਮੇਰੇ ਕੋਲ ਤਾਂ ਹੈਗੀ ਅਜੇ ਤੱਕ ਫਿਰ ਰਾਜੇ ਰਾਜੇ ਖਾਂਦੇ ਤੇ ਬਿੱਲੀਆਂ ਬਿੱਲੀਆਂ ਝਾਕਦੀਆਂ ਇਹੋ ਜਿਹੀਆਂ ਗੱਲਾਂ ਬੜੀਆਂ ਕਰੀਦੀਆਂ ਹੁੰਦੀਆਂ ਸੀ ਹਨਾ। ਔਰ ਓਹ ਹਰਸ਼ ਨੇ ਮੈਨੂੰ ਫੋਟੋ ਭੇਜੀ ਆ ਇਮਲੀ ਦੀ ਠੀਕ ਆ ਠੀਕ ਆ ਇਹ ਚੀਜ਼ਾਂ ਇਹ ਫੀਲਿੰਗਾਂ ਹੀ ਆ ਜਿਹੜੀਆਂ ਚੱਕੀ ਫਿਰਦੀਆਂ ਸਾਨੂੰ ਹਰਸ਼ ਜਾਂ ਅਸੀਂ ਇਹਨਾਂ ਨੂੰ ਚੱਕੀ ਫਿਰਦੇ ਆ ਪਤਾ ਨੀ ਪਰ ਸਹੀ ਗੱਲ ਆ ਇਹ ਇਮਲੀ ਵੀ ਬਹੁਤ ਖਾਧੀ ਅਜੇ ਵੀ ਖਾ ਲਈ ਨੀ ਹੁੰਦੀ ਆ ਕਈ ਵਾਰੀ ਹਨਾ ਪਰ ਫਿਰ ਇਹ ਲੱਗਦਾ ਹੁੰਦਾ ਹੈ ਗਲਾ ਹੀ ਨਾ ਖਰਾਬ ਹੋ ਜਾਵੇ। ਅੱਛਾ ਉਸ ਤੋਂ ਬਾਅਦ ਹੋਰ ਭੂਕਨੇ ਹੋ ਗਏ, ਮਾਈ ਬੁੱਢੀ ਦਾ ਝਾਟਾ ਵੀ ਹੋ ਗਿਆ ਤੇ ਗਰੂਨੇ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਇਲਾਕੇ ਦੇ ਵਿੱਚ ਗਰੂਨੇ ਮਿਲਦੇ ਹੁੰਦੇ ਸੀ, ਕਾਲੇ ਰੰਗ ਦੇ ਹੁੰਦੇ ਸੀ, ਛੋਟੇ ਛੋਟੇ ਕਾਲੇ ਰੰਗ ਦੇ ਹੁੰਦੇ ਸੀਗੇ, ਉਹਨਾਂ ਦੇ ਉੱਤੇ ਲੂਣ ਪਾ ਕੇ ਖਾਈਦੇ ਹੁੰਦੇ ਸੀਗੇ, ਉਹ ਜ਼ਿਆਦਾ ਅਸੀਂ ਖਾਈਦਾ ਹੁੰਦਾ ਸੀ ਜਦੋਂ ਸਕੂਲ ਦੇ ਵਿੱਚ ਅੱਧੀ ਛੁੱਟੀ ਹੁੰਦੀ ਹੁੰਦੀ ਸੀਗੀ। ਉੱਥੇ ਇੱਕ ਮਾਈ ਹੁੰਦੀ ਸੀ, ਉਹਨੇ ਕਿੰਨਾ ਬੜਾ ਝੋਲਾ ਜਿਹਾ ਆਇਆ ਬੋਰੀ ਜਿਹੀ ਰੱਖ ਕੇ ਖੋਲ ਕੇ ਮੂੰਹ ਜਿਹਾ ਉਹਦਾ, ਉੱਥੇ ਬੈਠੀ ਹੋਣਾ ਉਹਦੇ ਨਾਲ, ਤੇ ਫਿਰ ਅਸੀਂ ਉਹਨੂੰ ਕਹਿਣਾ ਸਾਨੂੰ ਗਰੂਨੇ ਦੇ, ਤੇ ਉਹਨੇ ਗਰੂਨੇ ਨਾਲ ਉਹਦੇ ਉੱਤੇ ਕਾਗਜ਼ ਤੇ ਪਾ ਕੇ ਉੱਥੇ ਥੋੜਾ ਜਿਹਾ ਲੂਣ ਪਾ ਕੇ ਦੇ ਦੇਣਾ, ਉਹ ਗਰੂਨੇ ਬੜੇ ਸਵਾਦ ਲੱਗਦੇ ਹੁੰਦੇ ਸੀ। ਹੁਣ ਮੈਨੂੰ ਪਤਾ ਨਹੀਂ ਤੁਸੀਂ ਖਾਦੇ ਜਾਂ ਤੁਹਾਡੇ ਏਰੀਏ ਚ ਉਹਨੂੰ ਕੀ ਕਹਿੰਦੇ ਹੋਣਗੇ। ਹਾਏ ਇੱਕ ਹੋਰ ਜਿਹੜੀ ਸਗਾਤ ਕਹਿ ਲੋ ਵੀ ਸਾਡੇ ਬਚਪਨ ਚ ਸੀ, ਜਿਹੜੀ ਹੁਣ ਮੈਨੂੰ ਇੱਥੇ ਦੇਖਣ ਨੂੰ ਵੀ ਨਹੀਂ ਮਿਲਦੀ, ਬੇਰ। ਮੈਂ ਰੋਣ ਲੱਗ ਜਾਣਾ, ਪਤਾ ਮੈਨੂੰ ਬੇਰ ਨੀ ਮਿਲਦੇ ਇੱਥੇ। ਸੱਚੀ ਗੱਲ ਆ, ਮੈਨੂੰ ਕਿਸੇ ਵੇਲੇ ਤਾਂ ਰੋਣਾ ਹੀ ਆਉਂਦਾ ਹੁੰਦਾ ਬੇਰ ਯਾਦ ਕਰਕੇ। ਹਾਏ ਕਿੰਨੇ ਬੇਰ ਖਾਈਦੇ ਹੁੰਦੇ ਸੀ, ਇੱਕ ਪੇਂਦੀ ਬੇਰ ਹੁੰਦੇ ਸੀ ਤੇ ਕਾਠੇ ਬੇਰ ਹੁੰਦੇ ਸੀ। ਪੇਂਦੀ ਬੇਰ ਜਿਹੜੇ ਹੁੰਦੇ ਸੀਗੇ ਉਹ ਵੱਡੇ ਵੱਡੇ ਜਿਹੜੇ ਹੁੰਦੇ ਸੀ ਉਹ ਹੁੰਦੇ ਸੀ, ਔਰ ਕਾਠੇ ਬੇਰ ਜਿਹੜੇ ਗੋਲ ਗੋਲ ਹੁੰਦੇ ਸੀ, ਔਰ ਦੋਨਾਂ ਦਾ ਹੀ ਆਪਣਾ ਸਵਾਦ ਹੁੰਦਾ ਸੀਗਾ। ਅੱਛਾ ਫਿਰ ਅੱਧੀ ਛੁੱਟੀ ਦੇ ਵਿੱਚ ਉਹ ਜਿਹੜੇ ਬੇਰ ਹੁੰਦੇ ਸੀਗੇ ਉਹ ਵੀ ਬੜੇ ਖਾਈਦੇ ਹੁੰਦੇ ਸੀਗੇ, ਹਨਾ, ਉਹ ਵੀ ਕੋਈ ਐ ਮਾਈ ਲੈ ਕੇ ਬੈਠੀ ਹੁੰਦੀ ਸੀ ਉਹਦੇ ਤੋਂ ਲੈ ਕੇ ਖਾ ਲੈਣਾ। ਯਾਦ ਆ ਅੱਧੀ ਛੁੱਟੀ ਨੂੰ ਉਹ ਸਕੂਲ ਦੇ ਨਾਲ ਉੱਥੇ ਬਾਹਰ ਬੋਰੀਆਂ ਵਿਛਾ ਕੇ ਉਹ ਮਾਈਆਂ ਉਹ ਭਾਈ ਬੈਠੇ ਹੋਏ ਜਿਨ੍ਹਾਂ ਦੇ ਜ਼ਿੰਦਗੀ ਦਾ ਰੁਜ਼ਗਾਰ ਸੀ ਇਹ, ਹੈਨਾ, ਔਰ ਜਿਨ੍ਹਾਂ ਦੇ ਸਾਡੇ ਸੁਪਨੇ ਜੁੜੇ ਹੁੰਦੇ ਸੀ ਉਹਨਾਂ ਦੇ ਨਾਲ ਵੀ ਖਾਏ, ਅੱਜ ਅਸੀਂ ਆਹ ਖਾਇਆ, ਜਦੋਂ ਅਗਲੀ ਵਾਰ ਪੈਸੇ ਹੋਣਗੇ ਉਦੋਂ ਆਹ ਖਾਵਾਂਗੇ। ਗਰੂਨੇ ਪਏ ਹੁੰਦੇ ਸੀ, ਬੇਰ ਪਏ ਹੁੰਦੇ ਸੀ, ਇਮਲੀ ਪਈ ਹੁੰਦੀ ਸੀਗੀ, ਔਰ ਉਸ ਤੋਂ ਇਲਾਵਾ ਸ਼ਕਰਗੰਦੀਆਂ, ਸ਼ਕਰਗੰਦੀਆਂ ਵੀ ਮਿਲਦੀਆਂ ਹੁੰਦੀਆਂ ਸੀ ਸਕੂਲ ਦੇ ਬਾਹਰੋਂ, ਉਹ ਵੀ ਸ਼ਕਰਗੰਦੀਆਂ ਉਹਨਾਂ ਨੇ ਜਿਹੜੀਆਂ ਉਬਾਲ ਕੇ ਰੱਖੀਆਂ ਹੋਣੀਆਂ ਜਾਂ ਭੁੰਨ ਕੇ ਰੱਖੀਆਂ ਹੋਣੀਆਂ, ਉਹਨਾਂ ਦੇ ਉੱਤੇ ਥੋੜੀ ਜਿਹੀ ਇਮਲੀ ਦੀ ਚਟਣੀ, ਨਿੰਬੂ ਨਿਚੋੜ ਕੇ, ਕਾਲਾ ਲੂਣ ਪਾ ਕੇ ਉਹ ਪਾ ਕੇ ਦੇਣੀ। ਅੱਛਾ, ਖਾਣ ਲਈ ਕੋਈ ਪਲਾਸਟਿਕ ਯੂਜ਼ ਨਹੀਂ ਹੁੰਦੀ ਹੁੰਦੀ ਸੀ, ਕੁਛ ਨਹੀਂ ਹੁੰਦਾ ਸੀਗਾ, ਸਿਰਫ ਉਹ ਕਾਗਜ਼, ਉਹ ਕਾਗਜ਼ ਦੇ ਉੱਤੇ ਰੱਖ ਕੇ ਦੇ ਦੇਣਾ। ਔਰ ਜੇ ਗੱਲ ਕਰੀਏ ਤੇ ਕਿੱਥੋਂ ਕਿੱਥੇ ਪਹੁੰਚ ਗਏ ਆ, ਕਿੰਨਾ ਕੁ ਖਲਾਰਾ ਪਾ ਲਿਆ ਅਸੀਂ ਆਪਣੇ ਆਲੇ ਦੁਆਲੇ, ਹਨਾ, ਪਰ ਉਹਨਾਂ ਦਿਨਾਂ ਦੇ ਵਿੱਚ ਕੁਛ ਨੀ, ਉਹ ਹੀ ਅਖਬਾਰਾਂ ਹੁੰਦੀਆਂ ਸੀ, ਉਹਨਾਂ ਦੇ ਲਿਫਾਫੇ ਵੀ ਬਣ ਜਾਣੇ, ਉਹਨਾਂ ਨੂੰ ਐ ਕੱਟ ਕੇ ਉਹਨਾਂ ਦੇ ਉੱਤੇ ਕੁਛ ਰੱਖ ਕੇ ਖਾ ਲੈਣਾ, ਜਾਂ ਪੱਤੇ ਹੁੰਦੇ ਸੀਗੇ ਬੋੜਾਂ ਦੇ ਪੱਤੇ, ਉਹਨਾਂ ਦੇ ਉੱਤੇ ਰੱਖ ਕੇ ਗੁੜ ਖਾਈਦਾ ਹੁੰਦਾ ਸੀ ਗਰਮ ਗਰਮ, ਤੇ ਇੱਕ ਹੋਰ ਚੀਜ਼ ਖਾਈਦੀ ਹੁੰਦੀ ਸੀਗੀ, ਜਾਂ ਤਾਂ ਪੱਤੇ ਤੇ ਰੱਖ ਕੇ ਕੀ ਖਾਈਦਾ ਹੁੰਦਾ ਸੀਗਾ, ਸਾਡੇ ਵੱਲ ਇੱਕ ਆਉਂਦਾ ਹੁੰਦਾ ਸੀਗਾ ਕੁਲਫਾ, ਉਹਨੂੰ ਕੁਲਫਾ ਕਹਿੰਦੇ ਹੁੰਦੇ ਸੀ, ਉਹ ਕੁਲਫੀ ਜਿਹੀ ਹੁੰਦੀ ਸੀਗੀ, ਸੋ ਡੰਡੇ ਨਾਲ ਇੱਕ ਤਾਂ ਤੀਖੇ ਵਾਲੀ ਹੁੰਦੀ ਸੀ, ਉਹ ਏਦਾਂ ਹੀ ਹੁੰਦਾ ਸੀ ਕੁਲਫਾ, ਉਹਨੇ ਆਪਣੇ ਮਟਕੇ ਜਿਹੇ ਚ ਉਹ ਜਿੱਦਾਂ ਉਹ ਕੁਲਫੀ ਜਿਹੀ ਕੱਢ ਕੇ ਨਾ, ਤੇ ਉਹਦੇ ਉੱਤੇ ਪੱਤੇ ਦੇ ਉੱਤੇ ਰੱਖ ਦੇਣੀ ਤਾਂ ਉਹ ਖਾਣੀ। ਕਈ ਵਾਰੀ ਅਸੀਂ ਉਹ ਦਾਣੇ ਦੇ ਕੇ ਵੀ ਲਈ ਦੀ ਹੁੰਦੀ ਸੀ, ਤੇ ਕਈ ਵਾਰੀ ਰੱਦੀ ਦੀਆਂ ਜਿਹੜੀਆਂ ਕਿਤਾਬਾਂ ਵਗੈਰਾ ਹੁੰਦੀਆਂ ਸੀਗੀਆਂ ਉਹ ਦੇ ਦੇਣੀਆਂ, ਤੇ ਤਾਂ ਵੀ ਉਹ ਕੁਲਫਾ ਖਾ ਲਈਦਾ ਹੁੰਦਾ ਸੀਗਾ। ਹਾਏ ਕੀ ਖਾਈਦਾ ਹੁੰਦਾ ਸੀ ਬਚਪਨ ਚ। ਵੈਸੇ ਅਸੀਂ ਆਪਣੇ ਨਿਆਣਿਆਂ ਨੂੰ ਅੱਜ ਕੱਲ ਕਹਿੰਦੇ ਹਾਂ, ਸਾਡੇ ਟਾਈਮ ਤੇ ਤਾਂ ਇੰਨਾ ਕੁਛ ਹੈ ਹੀ ਨਹੀਂ ਸੀ, ਲੈ ਹੁਣ ਅਸੀਂ ਗੱਲ ਕਰਨ ਬੈਠੇ ਆ ਤੇ ਭਾਵੇਂ ਦੋ ਅਸੀਂ ਪ੍ਰੋਗਰਾਮ ਨਾ ਇਹਨਾਂ ਤੇ ਕਰ ਲਈਏ, ਆ ਖੇਸ ਵਾਹ ਜਿਹੜੀ ਅਸੀਂ ਖਾਂਦੇ ਹੁੰਦੇ ਸੀਗੇ। ਤੇ ਅਰਸ਼ ਮੱਲੀ ਵੀ ਕਹਿ ਰਹੇ ਆ, ਕਹਿੰਦਾ ਮੈਨੂੰ ਉਹ ਇਮਲੀ ਦੀ ਫੋਟੋ ਭੇਜ ਕੇ ਨਾਲ ਲਿਖਿਆ, ਲਓ ਜੀ ਆਸਟ੍ਰੇਲੀਆ ਮੇਡ ਖੇਸ ਵਾਹ ਵੀ ਖਾ ਲਓ। ਹਾਏ ਹਾਏ, ਹੁਣ ਤਾਂ ਅਰਸ਼ ਖਾਂਦੇ ਹੀ ਖੇਸ ਵਾਹ ਆ ਮੈਨੂੰ ਲੱਗਦਾ। ਅੱਜ ਖੇਸ ਵਾਹ ਦੀ ਗੱਲ ਕੀਤੀ ਤੇ ਕਦੀ ਫਿਰ ਅਸੀਂ ਇਹ ਵੀ ਕਰਾਂਗੇ ਵੀ ਅਸੀਂ ਕਿਹੜੀਆਂ ਚੰਗੀਆਂ ਚੀਜ਼ਾਂ ਵੀ ਖਾਂਦੇ ਹੁੰਦੇ ਸੀਗੇ, ਹੈਨਾ। ਤੇ ਨਰਿੰਦਰ ਰਾਠੌਰ ਦਾ ਮੈਸੇਜ, ਉਹ ਸਾਰੀਆਂ ਕੈਂਡੀਆਂ ਭੇਜ ਦਿੱਤੀਆਂ ਇਹਨਾਂ ਨੇ ਜਿਹੜੀਆਂ ਅਸੀਂ ਛੋਟੇ ਹੁੰਦੇ ਖਾਂਦੇ ਹੁੰਦੇ ਸੀਗੇ। ਕਹਿੰਦੇ, ਗੀਤ ਭੈਣ ਤੇਰੀ ਸਾਂਭ ਸਾਂਭ ਰੱਖਦੀ, ਤੇਰੀਆਂ ਕਿਤਾਬਾਂ ਵਾਲਾ ਰੱਖਣਾ, ਨਾਲੇ ਚਰਨੋਂ ਦਾ ਚੂਰਨ ਖਾ ਕੇ ਫਰਾਰ ਹੋ ਗਈ। ਜ਼ੋਰ ਤਾਂ ਅਰਸ਼ ਨੇ ਵੀ ਪੂਰਾ ਲਾਇਆ ਸੀ, ਪਰ ਮੈਂ ਤਾਂ ਆਪਣੀ ਅੱਧੀ ਚੀਜ਼ ਦਿੰਦਾ ਸੀ ਚਰਨੋਂ ਨੂੰ, ਤੇ ਚਰਨੋਂ ਵੀ ਦਸਵੀਂ ਤੋਂ ਬਾਅਦ ਵਿਆਹ ਕਰਾ ਕੇ ਚੱਲਦੀ ਬਣੀ। ਹਾਏ, ਦੇਖੀ ਕਿ ਏਦਾਂ ਨੀ ਹੋਣਾ ਚਾਹੀਦਾ ਨਾ, ਵਿਚਾਰੇ ਕਿਸੇ ਨੂੰ ਯੂਜ਼ ਕਰਕੇ ਉਹਦੇ ਭੂਕਨੇ ਖਾ ਲਓ, ਉਹਦੀਆਂ ਇਮਲੀਆਂ ਖਾ ਲਓ, ਹਨਾ, ਤੇ ਵਿਆਹ ਕਿਸੇ ਹੋਰ ਨਾ ਕਰਾ ਲਓ। ਗਲਤ ਗੱਲ ਆ, ਜੇ ਕਿਤੇ ਚਰਨੋਂ ਸੁਣਦੀ ਹੋਵੇ ਸਾਡਾ ਇਹ ਪ੍ਰੋਗਰਾਮ ਨਾ, ਤੇ ਅਸੀਂ ਉਹਨੂੰ ਕਹਾਂਗੇ ਇਹ ਚੀਜ਼ ਵੀ ਭਾਈ ਮਾੜੀ ਕੀਤੀ ਤੂੰ। ਤੇ ਚਲੋ, ਨਾਲ ਇਹਨੇ ਮੈਨੂੰ ਕਿੰਨੀਆਂ ਸਾਰੀਆਂ ਕੈਂਡੀਜ਼ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ, ਚਾਹੇ ਉਹ ਸਵਾਦ ਦੀ ਹੁੰਦੀ ਸੀਗੀ, ਹਨਾ, ਉਹ ਵਾਲੀਆਂ ਕੈਂਡੀਆਂ ਦੀ ਫੋਟੋ ਭੇਜੀ ਆ, ਸੋ ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ, ਹਰੀਸ਼ ਅਰੋੜਾ ਹੁਣੀ ਵੀ ਆ ਗਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ, ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਨੂੰ, ਤੇ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸੁਖਪ੍ਰੀਤ, ਸਾਡੇ ਇਲਾਕੇ ਵਿੱਚ ਜਿਨ੍ਹਾਂ ਸਾਨੂੰ ਪਾਸਾ ਪੈਸਾ ਮਿਲਦਾ ਸੀ ਉਹਨਾਂ ਵਿੱਚ ਮਿੱਠਾ ਖਾਣ ਨੂੰ ਸਾਨੂੰ ਮਸੀ ਦਾ ਮਰੂੰਡਾ ਮੇਰੇ ਕੋ ਪੜਿਆ ਨੀ ਜਾ ਰਿਹਾ। ਕਹਿੰਦੇ, ਜਿੱਦਾਂ ਸਾਨੂੰ ਜਿੰਨੇ ਪੈਸਿਆਂ ਦੇ ਨਾਲ ਸਾਨੂੰ ਅਸੀਂ ਮਰੂੰਡਾ ਖਾਣ ਨੂੰ ਮਿਲਦਾ ਸੀ, ਅੱਜ ਕੱਲ ਐਲ ਡੀ ਸਟੋਰ ਵਿੱਚ ਐਲ ਸੀ ਐਮ ਨੇਮ ਦਾ ਨਾਲ ਮਿਲਦੀ ਆ। ਹਾਂਜੀ ਉਹ ਕੁਛ ਹੈਗੇ ਆ, ਮੈਂ ਸਮਝ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਆ। ਬਿਲਕੁਲ ਸਹੀ ਗੱਲ ਆ, ਅਸੀਂ ਜਿਦਾਂ ਮਰੂੰਡਾ ਖਾਂਦੇ ਹੁੰਦੇ ਸੀ, ਹੁਣ ਉਹ LCMs ਦੇ ਨਾਮ ਨਾਲ ਹੁੰਦੇ ਆ, ਕੁਛ ਪਫ ਰਾਈਸ ਕਾਇੰਡ ਆਫ ਪਤਾ ਨੀ ਕੀ ਹੁੰਦੇ ਆ, ਉਹ ਚੋਕਲੇਟ ਫਲੇਵਰ ਚ ਵੀ ਆਉਂਦੇ ਆ, ਵਨੀਲਾ ਚ ਵੀ ਆਉਂਦੀ, ਬਾਰ ਜਿਹੀ ਹੁੰਦੀ ਆ। ਸਮਝ ਗਈ ਮੈਂ, ਬੱਚੇ ਵੀ ਕਈ ਵਾਰੀ ਲੈ ਕੇ ਆਉਂਦੇ ਹੁੰਦੇ ਆ। ਬਿਲਕੁਲ ਦੇਖ ਲੋ, ਸਾਡੇ ਬੱਚੇ ਕੁਛ ਵੀ ਖਾਂਦੇ ਉਹਨਾਂ ਦੇ ਵਿੱਚ ਵੀ ਅਸੀਂ ਉਹ ਚੀਜ਼ ਲੱਭ ਲਈ ਦੀ, ਤੇ ਸਾਡਾ ਤਾਂ ਮਰੂੰਡਾ ਹੁੰਦਾ ਸੀ। ਔਰ ਮੈਂ ਸੱਚੀ ਦੱਸਾਂ, ਮੇਰੇ ਘਰ ਮਰੂੰਡਾ ਵੀ ਪਿਆ ਹੋਇਆ, ਮੈਂ ਤਾਂ ਮਰੂੰਡਾ ਵੀ ਲੈ ਕੇ ਆਈ ਆ। ਪਰ ਇੰਨਾ ਹਾਰਡ ਮਰੂੰਡਾ ਨਾ, ਉਹਨੂੰ ਮੈਂ ਦੰਦ ਚੱਕੀ ਵੱਢਦੀ ਆ ਤੇ ਐ ਲੱਗਦਾ ਦੰਦ ਟੁੱਟ ਜਾਣਾ, ਫੇਰ ਲੱਗਦਾ ਹਾਏ ਹਾਏ ਮਰੂੰਡੇ ਵੀ ਕਿੱਦਾਂ ਦੇ ਆਉਣ ਲੱਗ ਗਏ ਹੁਣ ਤੇ। ਤੇ ਲਓ ਜੀ, ਜਗਤਾਰ ਭਾਜੀ ਵੀ ਆ ਗਏ ਆ। ਜਗਤਾਰ ਭਾਜੀ ਵੀ ਹਮੇਸ਼ਾ ਦੀ ਤਰ੍ਹਾਂ ਬਹੁਤ ਖੂਬਸੂਰਤ ਮੈਸੇਜ, ਬਹੁਤ ਹੀ ਖੂਬਸੂਰਤ ਤਸਵੀਰ ਦੇ ਨਾਲ ਮੈਨੂੰ ਭੇਜਿਆ ਆ। ਲਿਖਿਆ ਕਿ ਕਿਤਾਬ ਵਿਚਲੇ ਗਿਆਨ ਦੀ ਜਾਣਕਾਰੀ ਉਸ ਦੇ ਕਵਰ ਤੇ ਨਹੀਂ ਹੁੰਦੀ, ਉਸ ਗਿਆਨ ਲਈ ਕਿਤਾਬ ਨੂੰ ਧਿਆਨ ਨਾਲ ਪੜ੍ਹਨਾ ਜ਼ਰੂਰੀ ਹੈ। ਵਾਹ, ਬਹੁਤ ਸਹੀ ਕਿਹਾ ਭਾਜੀ, ਬਿਲਕੁਲ ਠੀਕ ਆ। ਜਿੱਦਾਂ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਤੇ ਅਸੀਂ ਉਹਦੀ ਜੱਜਮੈਂਟ ਕਰ ਲੈਂਦੇ ਹਾਂ ਬਹੁਤ ਛੇਤੀ ਨਾ, ਜਦਕਿ ਤੁਸੀਂ ਕਿਸੇ ਦਾ ਫੇਸ ਦੇਖ ਕੇ ਕੁਛ ਜੱਜਮੈਂਟ ਨਹੀਂ ਕਰ ਸਕਦੇ। ਉਹਦੇ ਲਈ ਉਹਦੀ ਜ਼ਿੰਦਗੀ ਚ ਉਤਰਨਾ ਪੈਂਦਾ ਹੈ, ਉਹਨੂੰ ਸਮਝਣਾ ਪੈਂਦਾ ਹੈ, ਉਹਨੂੰ ਸਮਾਂ ਦੇਣਾ ਪੈਂਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ 84 ਦੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਗੱਲ ਕੀਤੀ ਸੀ ਜੋ ਜੂਨ ਦੇ ਵਿੱਚ, ਜੋ ਉਸ ਵੇਲੇ ਮਾਹੌਲ ਸੀ, ਸਿਰਫ ਜੂਨ ਦੇ ਵਿੱਚ ਹੀ ਨਹੀਂ, ਜਿਹੜੇ ਉਹ 8-10 ਸਾਲ ਪੰਜਾਬ ਦੇ ਵਿੱਚ ਜੋ ਮਾਹੌਲ ਰਿਹਾ ਉਹਦੇ ਬਾਰੇ ਦਰਿੰਦਰ ਵੀ ਕਹਿ ਰਿਹਾ ਸੀ ਕਿ ਜਗਤਾਰ ਭਾਜੀ ਨੂੰ ਸ਼ਾਇਦ ਸਾਡੇ ਤੋਂ ਜ਼ਿਆਦਾ ਪਤਾ ਹੋਵੇ। ਔਰ ਕੋਈ ਇਹੋ ਜਿਹੀ ਯਾਦ ਜਿਹੜੀ ਤੁਹਾਡੀ ਉਸ 84 ਦੇ ਵੇਲੇ ਨਾਲ ਵੀ ਜੁੜੀ ਹੋਵੇ, ਉਹ ਵੀ ਸਾਨੂੰ ਜ਼ਰੂਰ ਲਿਖ ਕੇ ਭੇਜਿਓ। ਤੇ ਲਓ ਜੀ, ਰਮਨਦੀਪ ਪਟਵਾਲ ਹੁਣੀ ਵੀ ਆ ਗਿਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਐਨੀਵਨ ਰਿਮੈਂਬਰ ਲੈਚੀ ਦਾਣਾ, ਹਾਏ ਜੀ ਲੈਚੀ ਦਾਣਾ ਕਿੱਦਾਂ ਭੁੱਲ ਸਕਦੀ ਆ, ਮੈਨੂੰ ਯਾਦ ਸੀ ਔਰ ਮੈਂ ਤੁਹਾਡੇ ਨਾਲ ਗੱਲ ਵੀ ਕਰਨੀ ਸੀ, ਪਰ ਦੀਪ ਹੁਣਾਂ ਨੇ ਪਹਿਲਾਂ ਹੀ ਗੱਲ ਕਰ ਦਿੱਤੀ। ਕਹਿੰਦੇ ਸੁਖਪ੍ਰੀਤ ਪਲੀਜ਼ ਆਸਕ, ਬਿਲਕੁਲ ਜੀ ਲੈਚੀ ਦਾਣਾ, ਹਾਏ 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 ਯਾਨੀ ਲੈਣਾ, ਮੈਂ ਅੱਜ ਵੀ ਜਾਵਾਂ ਤੇ ਮੈਂ ਦੇਖਦੀ ਹੁੰਦੀ ਹਾਂ ਫੇਰੀ ਵਾਲਾ ਕਿਤੇ ਮਿਲ ਜਾਵੇ, ਪਰ ਮੈਨੂੰ ਕਦੀ ਮਿਲਿਆ, ਪਰ ਉਹਦਾ ਮੈਨੂੰ ਸਵਾਦ ਅਜੇ ਵੀ ਯਾਦ ਆ। ਔਰ ਲੈਚੀ ਦਾਣਾ ਕੀ ਹੁੰਦਾ ਸੀ ਉਹਦੀ ਵੀ ਮੈਂ ਗੱਲ ਤੁਹਾਨੂੰ ਦੱਸਦੀ ਹਾਂ, ਪਰ ਉਸ ਤੋਂ ਪਹਿਲਾਂ ਗੀਤ ਸੁਣਦੇ ਆ, ਔਰ ਗੀਤ ਤੋਂ ਬਾਅਦ ਹਾਏ ਲੈਚੀ ਦਾਣਾ, ਜਿੰਨੇ ਜਿੰਨੇ ਵੀ ਖਾਧਾ ਹੋਇਆ ਨਾ ਉਹਨੂੰ ਤਾਂ ਸੁਣ ਕੇ ਹੁਣ ਉਹਨਾਂ ਦੇ ਮੂੰਹ ਚ ਤਾਂ ਪਾਣੀ ਆ ਗਿਆ ਹੋਣਾ ਆ। ਜਿਨ੍ਹਾਂ ਨੇ ਨਹੀਂ ਖਾਧਾ ਉਹਨਾਂ ਨੂੰ ਮੈਂ ਦੱਸਦੀ ਹਾਂ ਵੀ ਉਹ ਅਸੀਂ ਕਿੱਦਾਂ ਖਾਈਦਾ ਹੁੰਦਾ ਸੀਗਾ, ਤੇ ਉਸ ਪਰ ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ। ਲੋ ਜੀ ਬੇਰੀਆਂ ਨੂੰ ਬੇਰ ਤਾਂ ਲੱਗਦੇ ਹੋਣੇ ਆ, ਪਰ ਕੀ ਕਰੀਏ, ਗੇੜਾ ਨੀ ਵੱਜਦਾ ਸਾਡੇ ਤੋਂ। ਅੱਗੇ ਤਾਂ ਫੇਰ ਚਲੋ ਦੋ ਹੀ ਤਿੰਨ ਸਾਲੀ ਗੇੜਾ ਮਾਰ ਹੀ ਜਾਈਦਾ ਸੀਗਾ, ਹਾਏ ਹੁਣ ਤਾਂ ਗੇੜੇ ਕਿੱਥੇ ਮਾਰੀਏ, ਪੈਰ ਹੀ ਬੰਨੇ ਪਏ ਆ। ਹਾਏ ਬਾਬਾ ਜੀ ਹਟਾ ਦੋ ਕਰੋਨਾ, ਅਸੀਂ ਬੇਰ ਖਾਣ ਜਾਣੇ ਆ। ਕਿਸੇ ਹੋਰ ਦੀ ਨੀ ਸੁਣ ਲੋ, ਮੇਰੀ ਸੁਣ ਲੋ। ਇੱਥੇ ਬੱਚਾ ਬੇਚਾਰਾ ਬੇਰਾਂ ਨੂੰ ਤਰਸਿਆ ਪਿਆ ਆ, ਤੇ ਕਰੋਨਾ ਨੂੰ ਹਟਾ ਦੋ ਕਿਤੇ। ਸੋ ਸਹੀ ਗੱਲ ਆ, ਬੜਾ ਕੁਛ ਯਾਦ ਆ ਗਿਆ ਜਦੋਂ ਗੱਲ ਤੋਰੀ ਦੀ ਆ ਕੋਈ ਵੀ ਨਾ, ਤੇ ਗੱਲ ਯਾਦ ਆ ਜਾਂਦੀ ਆ। ਔਰ ਬਸ ਫੇਰ ਅੱਜ ਮੇਰਾ ਸਾਰਾ ਦਿਨ ਆਏ ਨਿਕਲਣਾ ਫੇਰ ਯਾਦਾਂ ਦੇ ਵਿਚ ਘੁੰਮਿਆ ਘੁੰਮਿਆ ਜਿਹਾ। ਤੇ ਗੱਲ ਕਰ ਰਹੇ ਸੀ ਰਮਨ ਦੀ ਪਟਵਾਲ, ਉਹਨਾਂ ਨੇ ਯਾਦ ਕਰਵਾਏ ਸੀ ਜੀ ਲੈਚੀ ਦਾਣਾ। ਹਾਏ ਲੈਚੀ ਦਾਣਾ ਬੜਾ ਸਵਾਦ ਹੁੰਦਾ ਸੀ। ਲੈਚੀ ਦਾਣਾ ਹਮੇਸ਼ਾ ਨਾ ਮੈਨੂੰ ਯਾਦ ਆ, ਜੋ ਮੇਰੀਆਂ ਯਾਦਾਂ ਦੇ ਵਿਚ ਆ, ਇੱਕ ਬੰਦਾ ਹੁੰਦਾ ਸੀਗਾ ਆਦਮੀ, ਉਹਦੇ ਸਾਈਕਲ ਦੇ ਅੱਗੇ ਉਹਨੇ ਡੰਡਾ ਬੰਨਿਆ ਹੁੰਦਾ ਸੀ, ਤੇ ਉਹ ਡੰਡੇ ਦੇ ਉੱਤੇ ਲੈਚੀ ਦਾਣਾ ਲਪੇਟਿਆ ਹੁੰਦਾ ਸੀ। ਬੜੀ ਇਲਾਸਟਿਕ ਜਿਹੀ ਹੁੰਦੀ ਸੀ, ਖਿੱਚੋ ਤਾਂ ਖਿੱਚ ਹੋ ਜਾਂਦਾ ਹੁੰਦਾ ਸੀ ਉਹ। ਚਿੱਟੇ ਤੇ ਗੁਲਾਬੀ ਜੇ ਰੰਗ ਦਾ ਹੁੰਦਾ ਸੀ, ਚਿੱਟਾ ਹੁੰਦਾ ਸੀ, ਵਿਚ ਹਲਕੀਆਂ ਹਲਕੀਆਂ ਗੁਲਾਬੀ ਧਾਰੀਆਂ ਹੁੰਦੀਆਂ ਸੀ। ਉਹਨੇ ਕਿੰਨਾ ਸਾਰਾ ਲਪੇਟਿਆ ਹੁੰਦਾ ਸੀ ਉਸ ਡੰਡੇ ਦੇ ਆਲੇ ਦੁਆਲੇ। ਉਹਨੇ ਵੀ ਜਦੋਂ ਕਿਤੇ ਸਾਡੇ ਗਲੀ ਦੇ ਅੱਗੇ ਲੰਘਣਾ, ਤੇ ਉਹ ਐ ਝੰਗਿਆੜਾ ਮਾਰੀ ਦੀਆਂ ਹੁੰਦੀਆਂ ਸੀ ਵੀ ਅੱਜ ਤਾਂ ਅਸੀਂ ਲਿਟ ਗਏ ਜੇ ਸਾਨੂੰ ਲੈਚੀ ਦਾਣਾ ਨਾ ਤੁਸੀਂ ਲੈ ਕੇ ਦਿੱਤਾ ਤਾਂ। ਤੇ ਅੱਛਾ ਉਹ ਲੈਚੀ ਦਾਣਾ ਨਾ ਉਹਨੇ ਫਿਰ ਸਾਨੂੰ ਜਦੋਂ ਦੇਣਾ, ਉਹ ਜਿਹੜੇ ਡੰਡੀਆਂ ਜਿਹੀਆਂ ਹੁੰਦੀਆਂ ਸੀਗੀਆਂ, ਛੋਟੇ ਛੋਟੇ ਕਾਨੇ ਕਹਿ ਲੋ ਜਾਂ ਤੀਖੇ ਜੇ ਹੁੰਦੇ ਸੀਗੇ, ਉਹਦੇ ਤੋਂ ਫਿਰ ਉਹਨੇ ਖਿੱਚ ਕੇ ਲਾ ਕੇ ਤਾਂ ਉਹ ਸਾਡੇ ਡੰਡੇ ਦੇ ਉੱਤੇ ਐ ਘੁਮਾ ਕੇ ਨਾ ਉਹਦੀ ਬੜੀ ਸੋਹਣੀ ਇੱਕ ਬਣਾ ਦੇਣੀ, ਬੋਝ ਹੀ ਐ ਬਣਾ ਦੇਣੀ ਉਹਦੇ ਉੱਤੇ ਲਾ ਕੇ। ਹਾਏ ਤੇ ਫੇਰ ਉਹ ਜਦੋਂ ਬੈਠ ਕੇ ਖਾਈਦਾ ਹੁੰਦਾ ਸੀ, ਮੈਂ ਤੁਹਾਨੂੰ ਦੱਸ ਹੀ ਨੀ ਰਹੀ, ਮੈਂ ਉਹ ਛੋਟੀ ਸੁੱਖ ਨੂੰ ਦੇਖ ਵੀ ਰਹੀ ਹਾਂ ਅੱਜ ਵੀ, ਉਹ ਜਿਹੜੀ ਉਸ ਭਾਈ ਤੋਂ ਲੈਚੀ ਦਾਣਾ ਲੈ ਕੇ ਬੈਠ ਕੇ ਕਿੱਦਾਂ ਖਾਂਦੀ ਹੁੰਦੀ ਸੀ। ਓਹੋ, ਵੈਸੇ ਜਦੋਂ ਇਹ ਬੱਚੇ ਵੀ ਆ ਨਾ, ਜਦੋਂ ਮੈਂ ਇਹਨਾਂ ਨੂੰ ਵੀ ਕੁਛ ਖਾਂਦੀ ਦੇਖਦੀ ਆ, ਜਾਂ ਆਈਸਕ੍ਰੀਮ ਹੋ ਗਈ ਜਾਂ ਕੋਈ ਇਹੋ ਜਿਹੀ ਚੀਜ਼, ਬਚਪਨ ਤਾਂ ਬਚਪਨ ਹੁੰਦਾ, ਮੈਂ ਉਹਨਾਂ ਦੀ ਇੱਕ ਚੀਜ਼ ਇਹ ਨੋਟ ਕਰਦੀ ਹੁੰਦੀ ਆ ਵੀ ਇਹ ਬੱਚੇ ਉਸ ਮੋਮੈਂਟ ਚ ਕਿੰਨਾ ਹੁੰਦੇ ਆ, ਇਹ ਉਸ ਚੀਜ਼ ਨੂੰ ਕਿੰਨਾ ਇੰਜੋਏ ਕਰ ਰਹੇ ਆ ਇਸ ਵੇਲੇ। ਉਹ ਇੱਕ ਆਈਸਕ੍ਰੀਮ ਜਿਹੜੀ ਜਿਹਨੂੰ ਫੜ ਕੇ ਆਰਾਮ ਨਾਲ ਖਾ ਰਹੇ ਆ, ਇਹ ਇੱਥੇ ਸਿਰਫ ਉਹ ਆ ਤੇ ਉਹਨਾਂ ਦੀ ਆਈਸਕ੍ਰੀਮ ਆ, ਹੈਨਾ, ਹੋਰ ਕੋਈ ਨੀ ਹੈਗਾ। ਅਸੀਂ ਜਦੋਂ ਵੱਡੇ ਹੋ ਜਾਂਦੇ ਆ ਤੇ ਸਾਡੀ ਇਹ ਗੱਲ ਕਿਤੇ ਗਾਇਬ ਹੋ ਜਾਂਦੀ, ਅਸੀਂ ਉਸ ਮੋਮੈਂਟ ਚ ਨੀ ਹੁੰਦੇ, ਹੈਨਾ, ਖਾ ਅਸੀਂ ਕੁਛ ਹੋਰ ਰਹੇ ਹੁੰਨੇ ਆ ਤੇ ਦੌੜੇ ਕਿਤੇ ਹੋਰ ਫਿਰਦੇ ਹੁੰਨੇ ਆ। ਔਰ ਜਦੋਂ ਤੁਸੀਂ ਉਸ ਮੋਮੈਂਟ ਚ ਰਹਿ ਕੇ ਉਸ ਚੀਜ਼ ਨੂੰ ਜੀਨੇ ਆ ਨਾ, ਤੇ ਮੈਨੂੰ ਲੱਗਦਾ ਤੁਹਾਡੀਆਂ ਜਿਹੜੀਆਂ ਯਾਦਾਂ ਆ ਉਹ ਵੀ ਡੂੰਘੀਆਂ ਬਣਦੀਆਂ ਆ। ਅਸੀਂ ਉਸ ਮੋਮੈਂਟਸ ਨੂੰ ਜੀਆ ਹੋਇਆ ਆ, ਉਹਨਾਂ ਘਰਾਂ ਚ ਰਹਿਣ ਦੀ ਗੱਲ ਹੋਵੇ, ਚਾਹੇ ਉਹਨਾਂ ਚੀਜ਼ਾਂ ਨੂੰ ਖਾਣ ਪੀਣ ਦੀ ਗੱਲ ਹੋਵੇ, ਉਹਨਾਂ ਨੂੰ ਕਿੱਡੀ ਰੂਹ ਨਾਲ ਹੰਡਾਇਆ ਹੋਇਆ। ਇਸੇ ਕਰਕੇ ਇੰਨੀ ਦੇਰ ਬਾਅਦ ਵੀ ਸਾਨੂੰ ਯਾਦ, ਸਿਰਫ ਇਹ ਨੀ ਵੀ ਅਸੀਂ ਕੀ ਖਾਂਦੇ ਹੁੰਦੇ ਸੀ, ਕਿੱਦਾਂ ਖਾਂਦੇ ਹੁੰਦੇ ਸੀਗੇ, ਉਹ ਫੀਲਿੰਗ ਜਿਹੜੀ ਉਹ ਅਜੇ ਵੀ ਸਾਡੇ ਅੰਦਰ ਓਦਾਂ ਹੀ ਜਿਉਂਦੀ ਆ, ਹੈਨਾ। ਸੋ ਲਓ ਜੀ ਲੈਚੀ ਦਾਣਾ ਵੀ ਖਾ ਲਿਆ, ਤੇ ਉਸ ਤੋਂ ਬਾਅਦ ਮੈਂ ਮੈਸੇਜ ਲੈ ਲਵਾਂ। ਨਰਿੰਦਰ ਰਾਠੌਰ ਨੇ ਕਿਹਾ, ਕਹਿੰਦੇ ਹਰੀਸ਼ ਭਾਜੀ ਦੀ ਸੁਣ ਲਓ, ਕਹਿੰਦੇ ਇਹ ਤਾਂ ਰਹਿੰਦੇ ਹੀ ਬਾਜ਼ਾਰ ਵਿਚ ਸੀ, ਤੇ ਇਹਨਾਂ ਦਾ ਬਾਜ਼ਾਰ ਰਾਜਪੁਰਾ ਪਟਿਆਲੇ ਦੇ ਕੋਲ ਹੈ, ਸਾਰੇ ਬੋਲਪੁਰ ਵਾਲੇ ਖਾਣ ਦੇ ਚਟਕੋਰੇ ਨੇ, ਹੁਣ ਤਾਂ ਨਹੀਂ ਪਰ ਕੋਰੋਨਾ ਤੋਂ ਪਹਿਲਾਂ ਰਾਜਪੁਰਾ ਚ ਸ਼ਾਮ ਨੂੰ ਪੂਰੀ ਰੌਣਕ ਲੱਗੀ ਰਹਿੰਦੀ ਹੁੰਦੀ ਸੀਗੀ। ਸਹੀ ਗੱਲ ਆ, ਇਨਸ਼ਾਅੱਲਾ ਇਹ ਰੌਣਕਾਂ ਦੁਬਾਰਾ ਫੇਰ ਮੁੜੇ ਆਉਣ। ਤੇ ਸੁਖਵਿੰਦਰ ਸੌਂਦ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਮੈਨੂੰ, ਹਮੇਸ਼ਾ ਦੀ ਤਰ੍ਹਾਂ ਸਵੀਟ ਐਂਡ ਸ਼ੋਰਟ, ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਡਾ। ਤੇ ਇਧਰ ਮੈਨੂੰ ਸੁਪ੍ਰਿਆ ਨੇ ਮੈਸੇਜ ਕੀਤਾ, ਸੁਪ੍ਰਿਆ ਨੂੰ ਯਾਦ ਆਇਆ ਅਮਰੂਦ। ਹਾਏ ਸਹੀ ਗੱਲ ਆ ਸੁਪ੍ਰਿਆ, ਕਹਿੰਦੇ ਮੈਂ ਅਮਰੂਦ ਬਹੁਤ ਖਾਂਦੀ ਹੁੰਦੀ ਸੀ, ਹੁਣ ਵੀ ਕਹਿੰਦੇ ਬਨਿੰਗ ਤੋਂ ਲੈ ਕੇ ਆਈ ਆ ਮੈਂ ਇੱਕ ਜਿਹੜਾ ਪਲਾਂਟ ਆ, ਕਹਿੰਦੇ ਅਮਰੂਦ ਲਾਵਾਂਗੇ ਘਰ ਹੁਣ ਤੇ ਬਚਪਨ ਨੂੰ ਯਾਦ ਕਰਿਆ ਕਰਾਂਗੇ ਜਦੋਂ ਤੋੜਿਆ ਕਰਾਂਗੇ। ਸਹੀ ਗੱਲ ਆ ਸਹੀ ਗੱਲ ਆ। ਜਿਹੜੇ ਫਲ ਵੀ ਹੁੰਦੇ ਸੀ ਜਿਹੜੇ ਇੱਥੇ ਨਹੀਂ ਮਿਲਦੇ, ਜਿੱਦਾਂ ਮੈਂ ਬੇਰਾਂ ਦੀ ਗੱਲ ਕੀਤੀ, ਅਮਰੂਦ ਹੁਣ ਟਾਵੇਂ ਟਾਵੇਂ ਮਿਲਣ ਲੱਗ ਗਏ ਆ ਜੇ ਐਡੀਡੇਟ ਦੀ ਗੱਲ ਕਰਨਾ, ਸ਼ਾਇਦ ਸਿਡਨੀ ਮੈਲਬਨ ਦੇ ਵਿੱਚ ਤਾਂ ਜਿਆਦਾ ਮਿਲ ਜਾਂਦੇ ਹੋਣਗੇ, ਪਰ ਇੱਥੇ ਇੰਨੀ ਤਾਦਾਦ ਚ ਅਮਰੂਦ ਨਹੀਂ ਮਿਲਦੇ। ਅਮਰੂਦਾਂ ਨੂੰ ਬਹੁਤ ਮਿਸ ਕਰਦੇ ਆ, ਬੇਰਾਂ ਨੂੰ ਬਹੁਤ ਮਿਸ ਕਰਦੇ ਆ, ਮੈਂ ਚੀਕੂ ਬਹੁਤ ਮਿਸ ਕਰਦੀ ਆ, ਇੱਥੇ ਚੀਕੂ ਨਹੀਂ ਮਿਲਦੇ। ਔਰ ਜਾਮਣਾ, ਹਾਏ ਜਾਮਣਾ ਵੀ ਨਹੀਂ ਮਿਲਦੀਆਂ, ਕੀ ਕਰੀਏ ਕੀ ਕਰੀਏ, ਜਾਮਣਾ ਵੀ ਨਹੀਂ ਮਿਲਦੀਆਂ। ਸਹੀ ਗੱਲ ਆ ਜਾਮਣਾ, ਅੱਛਾ ਜਾਮਣਾ ਕਦੀ ਖਰੀਦ ਕੇ ਨੀ ਖਾਦੀਆਂ ਸੀ, ਅਮਰੂਦ ਕਦੀ ਖਰੀਦ ਕੇ ਨੀ ਖਾਦੇ ਸੀਗੇ, ਇਹ ਏਦਾਂ ਹੀ ਯਾਨੀ ਕਿ ਘਰਾਂ ਚ ਹੀ ਲੱਗੇ ਹੁੰਦੇ ਸੀ, ਕੋਈ ਦੇ ਜਾਂਦਾ ਸੀ ਜਾਂ ਤਾਂ ਕਿਸੇ ਦੇ ਤੋੜ ਕੇ ਖਾ ਲਈਦੇ ਹੁੰਦੇ ਸੀਗੇ। ਜਾਮਣਾ ਵੀ ਪਿੰਡ ਚ ਜੇ ਇੱਕ ਦੋ ਬੂਟੇ ਲੱਗੇ ਹੁੰਦੇ ਸੀ ਤਾਂ ਸਾਰਾ ਹੀ ਪਿੰਡ ਰੱਜ ਜਾਂਦਾ ਸੀ, ਉਨੀਆਂ ਕੁ ਜਾਮਣਾ ਨਾਲ ਉਹ ਇੰਨੀਆਂ ਹੁੰਦੀਆਂ ਸੀਗੀਆਂ। ਜਾਂ ਫਿਰ ਜੇ ਕਿਤੇ ਭੂਆ ਜੀ ਦੇ ਪਿੰਡ ਲੱਗੀ ਹੁੰਦੀ ਸੀ ਜਾਮਣਾ, ਤੇ ਉਹਨਾਂ ਦੇ ਜਿਹੜੇ ਮੇਰੇ ਭੂਆ ਜੀ ਦੇ ਮੁੰਡੇ ਆ, ਉਹਨਾਂ ਨੇ ਸਾਨੂੰ ਜਾਮਣਾ ਦੇ ਏਡੇ ਏਡੇ ਲਿਫਾਫੇ ਭਰ ਕੇ ਦੇ ਜਾਣੇ ਆਪ ਤੋੜ ਕੇ। ਭਾਈ ਉਹ ਖਾਣ ਦਾ ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਗਰਮੀਆਂ ਦੇ ਵਿੱਚ ਜਾਮਣਾ। ਅਜੇ ਵੀ ਅਸੀਂ ਤੇ ਚਲੋ ਖੈਰ ਬਾਕੀ ਭੈਣ ਭਰਾ ਬਾਹਰ ਆ, ਪਰ ਮੇਰੀ ਇੱਕ ਭੈਣ ਜਿਹੜੀ ਆ ਉਹ ਉੱਥੇ ਇੰਡੀਆ ਹੀ ਆ, ਔਰ ਉਹ ਹਮੇਸ਼ਾ ਸਾਨੂੰ ਫੋਟੋਆਂ ਭੇਜਦੀ ਰਹਿੰਦੀ ਆ ਜਦੋਂ ਵੀ ਉਹ ਜਾਮਣਾ ਖਾਣ ਬੈਠਦੀ ਆ, ਜਾਂ ਜਦੋਂ ਵੀ ਉਹ ਅਮਰੂਦ ਕੱਟ ਕੇ ਖਾਂਦੀ ਆ, ਜਾਂ ਅੱਜ ਕੱਲ ਜਿੱਦਾਂ ਉੱਥੇ ਉਹਨਾਂ ਦੇ ਅੰਬ ਲੱਗੇ ਹੋਏ ਆ ਨਾ, ਔਰ ਅੱਜ ਕੱਲ ਜਿਦਾਂ ਕੱਚੇ ਅੰਬ ਜੇ ਉਹਨਾਂ ਦਾ ਮਲਾਂਜੀ ਜਦੋਂ ਬਣਾਉਂਦੀ ਆ, ਹਾਏ ਸਾਡੇ ਮਲਾਂਜੀ ਕਹਿੰਦੇ ਹੁੰਦੇ ਸੀ ਉਹ ਕੱਚੇ ਅੰਬਾਂ ਨੂੰ ਜਿਹੜਾ ਬਣਾਈਦਾ ਹੁੰਦਾ ਸੀ ਸ਼ੱਕਰ ਪਾ ਕੇ, ਉਹਦੀਆਂ ਜਦੋਂ ਫੋਟੋਆਂ ਭੇਜਦੀ ਆ ਤੇ ਬੜੀ ਜੈਲਸ ਹੁੰਦੀ ਆ, ਲੱਗਦਾ ਹੁੰਦਾ ਭਾਈ ਚੰਦਰੀਏ ਖੱਟ ਤਾਂ ਤੂੰ ਹੀ ਲਿਆ ਸਾਰਾ ਕੁਛ, ਅਸੀਂ ਤਾਂ ਕੀ ਵਿਚਾਰੇ ਬੇਰਾਂ ਨੂੰ ਵੀ ਤਰਸਦੇ ਆ ਬਾਹਰ ਆ ਕੇ। ਸੋ ਉਹ ਮਲਾਂਜੀ ਬਹੁਤ ਯਾਦ ਆਉਂਦਾ। ਜੇ ਇੱਕ ਹੋਰ ਸੁਗਾਤ ਦੀ ਗੱਲ ਕਰਾਂ ਤੇ ਮੇਰੇ ਲਈ ਉਹ ਜਿਹੜੀ ਸੁਗਾਤ ਸੀ ਉਹਨਾਂ ਦੇ ਵਿੱਚੋਂ ਇੱਕ ਇਹ ਮਲਾਂਜੀ ਵੀ ਸੀਗਾ। ਸੋ ਜੀ ਇੱਕ ਮੈਸੇਜ ਹੋਰ ਆਇਆ ਮੈਨੂੰ ਹਰਜਿੰਦਰ ਘੁੰਮਣ ਹੁਣਾ ਦਾ ਅੰਕਲ ਦਾ, ਕਹਿੰਦੇ ਸੁਪ੍ਰੀਤ ਜੀ ਸਾਰੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਸਾਡਾ ਸਮਾਜ ਤੇ ਪਰਿਵਾਰ ਇੱਕ ਗੁਲਦਸਤਾ ਹੈ, ਉਹ ਚੰਗਾ ਲੱਗਦਾ ਹੈ, ਜਿਸ ਉਹ ਹੀ ਗੁਲਦਸਤਾ ਚੰਗਾ ਲੱਗਦਾ ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਹੋਣ। ਤੇ ਕਹਿੰਦੇ ਬਾਕੀ ਕਰੋਨਾ ਪਰਮਾਤਮਾ ਹੀ ਖਤਮ ਕਰ ਸਕਦਾ, ਬਰਫ਼ ਦੇ ਗੋਲਿਆਂ ਤੇ ਛੋਲਿਆਂ ਦੇ ਮੱਕੀ ਦੇ ਦਾਣਿਆਂ ਦੀ ਵੀ ਗੱਲ ਜ਼ਰੂਰ ਕਰੋ। ਬਿਲਕੁਲ ਜੀ, ਇਹ ਸਾਰੇ ਮੇਰੀ ਲਿਸਟ ਵਿੱਚ ਹੈਗੇ, ਪਰ ਤੁਹਾਡਾ ਧੰਨਵਾਦ ਇਹ ਗੱਲ ਮੈਨੂੰ ਯਾਦ ਕਰਵਾਉਣ ਦੇ ਲਈ। ਸੋ ਫਲਾਂ ਦੀ ਗੱਲ ਕਰ ਲਈਏ, ਜਿਹੜੇ ਫਲ ਅਸੀਂ ਚੇਤੇ ਕਰ ਯਾਦ ਕਰਦੀਆਂ ਇੱਥੇ ਜਿਹੜੀ ਮੈਂ ਮਿਸ ਕਰਦੀ ਆ ਉਹਨਾਂ ਦੀ ਗੱਲ ਕੀਤੀ, ਪਰ ਹੁਣ ਮੈਂ ਦੁਬਾਰਾ ਫਿਰ ਖੇ ਸੁਆਹ ਤੇ ਆਜਮਾ ਜਿਹੜੀ ਅਸੀਂ ਖਾਂਦੇ ਹੁੰਦੇ ਸੀ, ਔਰ ਉਸ ਖੇ ਸੁਆਹ ਦੇ ਵਿੱਚ ਮੈਂ ਇਹ ਨੀ ਕਹਿ ਸਕਦੀ ਨੰਬਰ 1 ਤੇ, ਕਿਉਂਕਿ ਇਹ ਦੂਸਰੇ ਦੇ ਨਾਲ ਫਿਰ ਨਾ ਮਾੜੀ ਜਿਹੀ ਗੱਲ ਆ, ਜੇ ਮੈਂ ਬਰਫ਼ ਦੇ ਗੋਲੇ ਨੂੰ ਕਹਿ ਦੂੰਗੀ ਨੰਬਰ 1 ਤੇ ਆ ਤੇ ਕੁਲਫੀ ਨਾਲ ਨਾਰਾਜ਼ ਹੋ ਜਾਵੇ, ਤੇ ਜੇ ਮੈਂ ਕੁਲਫੀ ਨੂੰ ਕਹਿ ਦਵਾਂ ਸਭ ਤੋਂ ਵਧੀਆ ਹੁੰਦੀ ਸੀ ਨੰਬਰ 1 ਤੇ ਉਹ ਹੁੰਦੀ ਸੀ, ਤਾਂ ਕਿਤੇ ਸਾਡੇ ਭੂਖ ਨੇ ਨਾ ਨਾਰਾਜ਼ ਹੋ ਜਾਣ। ਸੋ ਇਸ ਕਰਕੇ ਹਰ ਚੀਜ਼ ਆਪਣੀ ਜਗ੍ਹਾ ਤੇ ਵਧੀਆ ਹੁੰਦੀ ਸੀ। ਬਰਫ਼ ਦੇ ਗੋਲੇ ਅੱਛਾ, ਜਦੋਂ ਅਸੀਂ ਇਹ ਚੀਜ਼ਾਂ ਦੀਆਂ ਗੱਲਾਂ ਕਰਦੇ ਆ ਨਾ ਤਾਂ ਤੁਹਾਨੂੰ ਯਾਦ ਆ ਜਾਂਦੀਆਂ ਹੋਣੀਆਂ, ਸਿਰਫ ਉਹ ਚੀਜ਼ਾਂ ਖਾਧੀਆਂ ਨੀ ਜਿੱਥੋਂ ਜਿੱਥੋਂ ਤੁਸੀਂ ਖਾਂਦੇ ਹੁੰਦੇ ਸੀ। ਜਿੱਦਾਂ ਮੈਨੂੰ ਆਪਣਾ ਰੇਸ਼ਮ ਯਾਦ ਆ ਗਿਆ, ਜਿੱਥੋਂ ਅਸੀਂ ਮੂੰਗਫਲੀ ਖਾਂਦੇ ਸੀ, ਕੁਲਫੀਆਂ ਖਾਂਦੇ ਸੀਗੇ, ਗੋਲ ਗੱਪੇ ਖਾਂਦੇ ਸੀਗੇ, ਤੇ ਜਿੱਥੋਂ ਮੈਂ ਬਰਫ਼ ਦੇ ਗੋਲੇ ਖਾਂਦੇ ਸੀ ਉਹ ਸਾਡੇ ਪਿੰਡ ਵਿੱਚ ਹੁੰਦਾ ਸੀਗਾ ਇੱਕ ਭੂਪਾ, ਉਹਦਾ ਨਾਂ ਭੂਪਾ ਹੁੰਦਾ ਸੀ, ਉਹਦੀ ਛੋਟੀ ਜਿਹੀ ਦੁਕਾਨ ਹੁੰਦੀ ਸੀ ਜਿਹਦੇ ਵਿੱਚ ਆਹੀ ਖੇ ਸਵਾਈ ਪਿਆ ਹੁੰਦਾ ਸੀ, ਇਮਲੀ ਹੁੰਦੀ ਸੀ, ਭੂਕਨੇ ਹੁੰਦੇ ਸੀਗੇ, ਤੇ ਇੱਕੋ ਬਣਾਉਂਦਾ ਹੁੰਦਾ ਸੀ ਬਰਫ਼ ਦੇ ਗੋਲੇ। ਹਾਏ ਉਹ ਰੰਗ ਬਿਰੰਗੀਆਂ ਜਿਹੀਆਂ ਬੋਤਲਾਂ, ਖਰਾ ਪੀਲਾ ਤੇ ਲਾਲ ਰੰਗ ਪਾ ਕੇ ਰੱਖਿਆ ਹੁੰਦਾ ਸੀ ਉਹਨੇ, ਜਿਹੜਾ ਉਹ ਬਰਫ਼ ਦੇ ਗੋਲਿਆਂ ਤੇ ਪਾਉਂਦਾ ਸੀ, ਤੇ ਉਹਦੀ ਦੁਕਾਨ ਜਿਹੜੀ ਹੁੰਦੀ ਸੀਗੀ ਉਹ ਸਾਡੇ ਨਾ ਜਦੋਂ ਅਸੀਂ ਸਕੂਲ ਜਾਈਦਾ ਹੁੰਦਾ ਸੀ ਤੇ ਰਸਤੇ ਚ ਪੈਂਦੀ ਹੁੰਦੀ ਸੀਗੀ। ਜਿੱਦਣ ਕਿਤੇ ਪੈਸੇ ਹੋ ਜਾਣੇ ਫੇਰ ਉਹ ਤਾਂ ਉਦਣ ਭੂਪੇ ਨੂੰ ਕਹੀਦਾ ਹੁੰਦਾ ਸੀ ਵੀ ਲੈ ਭੂਪੇ ਆਹ ਦੇ ਦੇ ਆਹ ਦੇ ਦੇ, ਤੇ ਜਿੱਦਣ ਨਹੀਂ ਹੁੰਦੇ ਸੀਗੇ ਸਾਡੀ ਜੇਬ ਚ ਪੈਸੇ, ਉਦਣ ਉਹਦੀਆਂ ਜਿਹੜੀ ਦੁਕਾਨ ਹੁੰਦੀ ਸੀ ਨਾ ਐ ਨੀ ਸੀ ਵੀ ਦੇਖੇ ਬਿਨਾਂ ਲੰਘ ਜਾਂਦੇ ਸੀ, ਤਰਸੀਆਂ ਅੱਖਾਂ ਨਾਲ ਉਹਦੀ ਦੁਕਾਨ ਵੱਲ ਦੇਖ ਕੇ ਜਾਣਾ ਵੀ ਅੱਜ ਭੂਪਾ ਕਿਨੂੰ ਬਰਫ਼ ਦੇ ਗੋਲੇ ਬਣਾ ਕੇ ਖਿਲਾ ਰਿਹਾ ਤੇ ਕੌਣ ਇਹਦੇ ਤੋਂ ਭੂਪਨੇ ਲੈ ਰਿਹਾ ਆ। ਤੇ ਉਥੋਂ ਅਸੀਂ ਮੈਂ ਜਿਹੜੇ ਬਰਫ਼ ਦੇ ਗੋਲੇ ਬਚਪਨ ਚ ਪਹਿਲੀ ਵਾਰੀ ਜੇ ਮੈਂ ਕਵਾਂ ਯਾਦਾਂ ਵਿੱਚ ਤਾਂ ਉਥੋਂ ਖਾਧੇ, ਔਰ ਉਸ ਤੋਂ ਬਾਅਦ ਤਾਂ ਫਿਰ ਬਰਫ਼ ਦੇ ਗੋਲੇ ਸਾਡੀ ਜ਼ਿੰਦਗੀ ਚ ਨਾਲ ਨਾਲ ਚੱਲਦੇ ਰਹੇ, ਜਿੰਨੀ ਦੇਰ ਤੱਕ ਅਸੀਂ ਛੱਡਿਆ ਨੀ ਪੰਜਾਬ ਉਨੀ ਦੇਰ ਤੱਕ ਬਰਫ਼ ਦੇ ਗੋਲਿਆਂ ਨੇ ਵੀ ਸਾਨੂੰ ਨੀ ਛੱਡਿਆ, ਮੈਨੂੰ ਲੱਗਦਾ ਖਾਂਦੇ ਰਹੇ ਆ ਜਦੋਂ ਵੀ ਮੌਕਾ ਮਿਲਦਾ ਸੀਗਾ ਤਾਂ। ਔਰ ਬਾਕੀ ਸਹੀ ਗੱਲ ਆ, ਦੂਸਰੀ ਗੱਲ ਜਿਹੜੀ ਹਰਜਿੰਦਰ ਘੁੰਮਣ ਅੰਕਲ ਨੇ ਕੀਤੀ, ਜਿਹੜੇ ਦਾਣੇ ਚੱਬੀ ਦੇ ਹੁੰਦੇ ਸੀਗੇ, ਬਿਲਕੁਲ ਜੀ, ਉਹਨਾਂ ਦਾ ਤਾਂ ਸਵਾਦ ਹੀ ਅਲੱਗ ਹੁੰਦਾ ਸੀ, ਉਹ ਤਾਂ ਸਾਡੀ ਉਹਨੂੰ ਅਸੀਂ ਖੇ ਸਵਾਰੀ ਕਹਿ ਸਕਦੇ, ਉਹ ਸੁਗਾਤ ਕਹਿ ਸਕਦੇ ਆ ਉਹਨੂੰ, ਇੱਕ ਹੁੰਦੀ ਸੀ ਜਿਹੜੀ ਸਾਡੀ ਜ਼ਿੰਦਗੀ ਦੀ ਜਿਹੜੀ ਹੈਲਦੀ ਵੀ ਹੁੰਦੀ ਸੀ, ਔਰ ਜਿਹਨੂੰ ਖਾਣ ਤੋਂ ਸਾਡੇ ਘਰ ਦੇ ਮਨਾ ਵੀ ਨਹੀਂ ਕਰਦੇ ਹੁੰਦੇ ਸੀ ਵੀ ਨਹੀਂ ਖਾਣੇ, ਉਹ ਤਾਂ ਜਿੰਨੇ ਮਰਜ਼ੀ ਚੱਬ ਲਓ ਉਹਦੇ ਲਈ ਕੁਛ ਨੀ ਕਹਿੰਦੇ ਹੁੰਦੇ ਸੀ, ਹੈਨਾ। ਅਰਸ਼ ਮੱਲੀ ਕਹਿ ਰਹੇ ਆ, ਕਹਿੰਦੇ ਭੈਣ ਜੀ ਮੀਣੇ ਦੀ ਚਰਨੋਂ ਨੂੰ ਮੇਰੇ ਵੱਲੋਂ ਸਰਦੂਲ ਸਿਕੰਦਰ ਦਾ ਸੌਂਗ ਡੈਡੀਕੇਟ ਕਰ ਦੋ, ਬੇਰੀਆਂ ਦੇ ਬੇਰ ਖਾਣੀਏ ਸਾਨੂੰ ਗਿਟਕਾ ਚੁਗਣ ਤੇ ਹੀ ਰੱਖ ਲੈ। ਜ਼ਰੂਰ ਗੀਤ ਤਾਂ ਮੈਂ ਅਸੀਂ ਜ਼ਰੂਰ ਚਲਾ ਦਿੰਨੇ ਆ, ਪਰ ਹੁਣ ਕਿੱਥੇ ਕਿੰਨੇ ਵਿਚਾਰੀ ਨੇ ਬੇਰ ਖਾਣੇ ਤੇ ਕਿੰਨੇ ਚੁਗਣੇ, ਉਹਦੇ ਬੇਰ ਪਤਾ ਨੀ ਕੌਣ ਚੁਗਦਾ ਹੋਣਾ ਅਰਸ਼, ਪਤਾ ਨੀ ਕਿਹਦੇ ਬੇਰ ਖਾਂਦੀ ਹੋਣੀ ਆ ਤੇ ਕੌਣ ਬੇਰ ਚੁਗਦਾ ਹੋਣਾ ਆ, ਪਰ ਤੁਹਾਡੀ ਫਰਮਾਇਸ਼ ਤੇ ਗੀਤ ਜ਼ਰੂਰ ਚਲਾ ਦਾਂਗੇ। ਲਓ ਜੀ ਅਰਸ਼ ਮੱਲੀ ਦੀ ਫਰਮਾਇਸ਼ ਤੇ ਨਰਿੰਦਰ ਰਾਠੌਰ ਨੂੰ ਜੋ ਉਹਨੇ ਡੈਡੀਕੇਟ ਕੀਤਾ ਉਹ ਗੀਤ ਪ੍ਰੋਗਰਾਮ ਚ ਅੱਗੇ ਚਲਾਵਾਂਗੇ। ਤੇ ਜਗਤਾਰ ਭਾਜੀ ਕਹਿੰਦੇ ਆ ਕਿ ਇੱਕ ਗੜ ਘੋਟੂ ਬੇਰ ਵੀ ਹੁੰਦੇ ਸੀ, ਗੁੜ ਦੀ ਗੱਚਕ ਵੀ ਖਾਂਦੇ ਹੁੰਦੇ ਸੀ। ਬਿਲਕੁਲ ਸਹੀ ਗੱਲ ਆ ਭਾਜੀ, ਗੁੜ ਦੀ ਗੱਚਕ ਖਾਂਦੇ ਹੁੰਦੇ ਸੀਗੇ, ਮੈਂ ਹੁਣ ਵੀ ਬਣਾਉਣੀ ਹੁੰਦੀ ਕਈ ਵਾਰੀ ਗੁੜ ਲਿਆ ਕੇ ਉਹਦੀ ਗੱਚਕ ਬਣਾਉਣੀ ਹੁੰਦੀ ਵਿੱਚ ਮੂੰਗਫਲੀ ਉਹ ਪਾ ਕੇ ਨਾ ਸਾਰਾ ਕੁਛ। ਤੇ ਕਹਿੰਦੇ ਧਰਮ ਇੱਕ ਵਿਸ਼ਾਲ ਇਨਸਾਨ ਨੂੰ ਜਜ਼ਬਾਤੀ ਕਰ ਲਵੋ, ਕਹਿੰਦੇ 84 ਵੀ ਉਸੇ ਦਾ ਹਿੱਸਾ ਹੈ। ਬਿਲਕੁਲ ਸਹੀ ਗੱਲ ਆ, ਇਹ ਸਭ ਸਿਆਸੀ ਲੀਡਰਾਂ ਦੀ ਖੇਡੀ ਹੋਈ ਖੇਡ ਸੀ ਜਿਸ ਵਿੱਚ ਕਈਆਂ ਦੇ ਪਰਿਵਾਰ ਰੁਲੇ ਤੇ ਕਈਆਂ ਨੇ ਹੱਥ ਵੀ ਰੰਗੇ। 78 ਤੋਂ 92 ਤੱਕ ਅੱਖੀ ਦੇਖੀਆਂ ਹੱਡ ਹੰਡਾਈਆਂ ਹੈ, ਇਹ ਇੱਕ ਸਿਆਸੀ ਕਲਾਸ ਸੀ ਜਿਹਦੇ ਆਮ ਲੋਕ ਫੇਲ ਤੇ ਖਤਮ ਹੋਏ। ਬਿਲਕੁਲ ਸਹੀ ਗੱਲ ਆ, ਜਿਹਦੇ ਵਿਚ ਆਮ ਲੋਕ ਫੇਲ ਤੇ ਖਤਮ ਹੋਏ। ਸਿਆਸੀ ਲੀਡਰ ਅਜੇ ਵੀ ਉਸੇ ਵਿਸ਼ੇ ਤੇ ਰੋਟੀਆਂ ਸੇਕ ਰਹੇ ਨੇ। ਬਾਪਾ ਜੀ ਬਹੁਤ ਥੋੜੀਆਂ ਜਿਹੀਆਂ ਲਾਈਨਾਂ ਚ ਗੱਲ ਮੁਕਾ ਦਿੱਤੀ ਤੁਸੀਂ, ਸਹੀ ਗੱਲ ਆ ਬਿਲਕੁਲ। ਆਮ ਇਨਸਾਨ ਜਿਹੜਾ ਹਮੇਸ਼ਾ ਉਹਦੀ ਮਾਰ ਹੁੰਦੀ ਆ, ਪਰ ਸਮਝ ਵੀ ਆਮ ਇਨਸਾਨ ਨੂੰ ਨਹੀਂ ਆਉਂਦੀ। ਅਸੀਂ ਆਮ ਇਨਸਾਨ ਹੀ ਆ ਜੋ ਹਰ ਵਾਰ ਆਪਣੇ ਦੇਸ਼ ਦੀ ਸਰਕਾਰ ਚੁਣਦੇ ਆ ਔਰ ਫੇਰ ਬਸ ਉੱਤੋਂ ਧੱਕਾ ਖਾ ਕੇ ਬਹਿ ਜਾਂਦੇ ਆ। ਤੇ ਬਾਕੀ ਇਹਨਾਂ ਨੇ ਲਿਖਿਆ ਚੀਕੂ ਸੀਤਾ ਫਲ ਤੇ ਕੋਈ ਹੋਰ ਗੱਲ ਨਹੀਂ ਚੇਤੇ ਆਉਂਦੀ। ਹਾਏ ਭਾਜੀ ਤੁਹਾਨੂੰ ਕੋਈ ਹੋਰ ਗੱਲ ਚੇਤੇ ਨਹੀਂ ਆਉਂਦੀ? ਖਾਣ ਪੀਣ ਦੀ ਹੱਦ ਹੋ ਗਈ, ਏਦਾਂ ਨੀ ਮੈਂ ਮੰਨ ਸਕਦੀ। ਹਾਏ ਚੀਕੂ ਤਾਂ ਮੈਨੂੰ ਬਹੁਤ ਯਾਦ ਆਉਂਦੇ ਆ, ਸਹੀ ਗੱਲ ਆ, ਚੀਕੂ ਨੀ ਮਿਲਦੇ। ਤੇ ਨਰਿੰਦਰ ਰਾਠੌਰ ਨੇ ਕਿਹਾ ਆ ਕਿ ਕਹਿੰਦੇ ਅਰਸ਼ ਦੀ ਸੁਣ ਲਓ, ਦੁਕਾਨ ਤੇ ਰਹੇ ਓਲਿਵ ਪਏ ਸੀ, ਕਹਿੰਦਾ ਮਜ਼ਾ ਆ ਗਿਆ, ਕਹਿੰਦਾ ਬੀਅਰ ਮਿਲ ਗਏ। ਭਾਬੀ ਨੂੰ ਵੀ ਫੋਨ ਕਰਤਾ, ਤੇਰੇ ਲਈ ਸਰਪ੍ਰਾਈਜ਼ ਹੈ, ਕਿਲੋ ਬੀਅਰ ਬੇਰ ਲੈ ਕੇ ਆਉਣਾ, ਜਾਨੀ ਲੈ ਗਿਆ ਓਲਿਵ। ਤੇ ਕਹਿੰਦਾ ਅੱਜ ਕਿੰਨੀ ਬਚਪਨ ਦਾ ਪਸੰਦੀਦਾ ਚੀਜ਼ ਲਿਆਇਆ। ਤੇ ਕਹਿੰਦਾ ਮੈਂ ਹਲੇ ਜੂਠਾ ਵੀ ਨਹੀਂ ਕੀਤਾ, ਜਦੋਂ ਭਾਬੀ ਨੇ ਚੱਕ ਮਾਰਿਆ ਤਾਂ ਉਹ ਤਾਂ ਕੌੜੇ ਜ਼ਹਿਰ ਨਿਕਲੇ ਮਾਰੇ ਵਗਾ ਕੇ ਉਹਦੇ ਸਿਰ ਚ। ਸਹੀ ਗੱਲ ਆ, ਆਹੋ ਓਹੋ ਲੱਗਦੇ ਤਾਂ ਵੈਸੇ ਜਿਹੜੇ ਆਹ ਹੁੰਦੇ ਆ ਇੱਦਾਂ ਹੀ ਲੱਗਦੇ ਹੁੰਦੇ, ਜਿਹੜੇ ਹਰੇ ਹੁੰਦੇ ਆ ਉਹ ਬੀਅਰ ਲੱਗਦੇ ਹੁੰਦੇ ਆ ਓਲਿਵਸ, ਤੇ ਜਿਹੜੇ ਕਾਲੇ ਹੁੰਦੇ ਉਹ ਜਾਮਣਾ ਵਰਗੇ ਲੱਗਦੇ ਹੁੰਦੇ ਆ, ਹਨਾ। ਬੜਾ ਕੁਛ ਯਾਦ ਆ ਗਿਆ ਅੱਜ। ਗੀਤ ਸੁਣ ਲਈਏ ਇੱਕ, ਯਾਦਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਰੱਖੀਆਂ ਹੋਈਆਂ ਉਹ ਤੁਹਾਨੂੰ ਸੁਣਾਉਣੀ ਆ ਇਸ ਗੀਤ ਤੋਂ ਬਾਅਦ ਜੀ।
ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ, ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ। ਨਿਯੰਬੀਆਂ ਨੂੰ ਨਿਯੰਬੀਆਂ ਨੂੰ ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ, ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਸੀ ਹੁਣ ਭੁੱਲ ਗਈ ਪਿਆਰ ਸਾਡਾ। ਨਿਯੰਬੀਆਂ ਨੂੰ ਨਿਯੰਬੀਆਂ ਨੂੰ ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਹੁਣ ਕੀ ਕਰੀਏ ਹੋ ਨੀ ਅੜੀਏ, ਅਸੀਂ ਹੁਣ ਕੀ ਕਰੀਏ ਹੋ, ਜਦ ਨਵੇਂ ਸਜਣ ਮਿਲ ਜਾਂਦੇ ਦੇ ਫੁੱਲ ਜਾਣ ਪੁਰਾਣੇ, ਹੋ ਪਿਆਰ ਵਫਾ ਦੀਆਂ ਗੱਲਾਂ ਨੀ ਪਰ ਤੂੰ ਕੀ ਜਾਣੇ, ਸੁਪਨੇ ਦੇ ਵਾਂਗ ਤੂੰ ਵਿਸਾਰ ਗਈ ਸਾਰੇ ਕੋਈ ਤੋੜਨਾ ਨਿਭਾਇਆ ਵਾਦਾ, ਸੁਪਨੇ ਦੇ ਵਾਂਗ ਤੂੰ ਵਿਸਾਰ ਗਈ ਸਾਰੇ ਕੋਈ ਤੋੜਨਾ ਨਿਭਾਇਆ ਵਾਦਾ। ਨਿਯੰਬੀਆਂ ਨੂੰ ਨਿਯੰਬੀਆਂ ਨੂੰ ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ, ਨਿਯੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ। ਜੋ ਤੁਮ ਨੂੰ ਜਾ
मेरे पिंड दिया गलिया जिन्ना गलिया दे विच प्यार दिया कई रीजा बलिया हाण दिए दिला दिए जान दिए हाण दिए दिला दिए जान दिए हो तेरे बाजो सुनू जाड़ दिसन तेरे पिंड दिया गलिया जिन्ना गलिया दे विच प्यार दिया कई रीजा बलिया कच्चिए नी कच दे खड़ौने वांग तोड़ गई दिल साटा कोला दी कच्चिए नी कच दे खड़ौने वांग तोड़ गई दिल साटा नी अंबिया नू नी अंबिया नू नी अंबिया नू तरसेंगी छड़ के दे सिद्वाबा नी अंबिया नू तरसेंगी छड़ के दे सिद्वाबा हो मुकाया मैन तोड़ के गमाने खाता नियम बियानु नियम बियानु नियम बियानु तरसेंगी छड़ के देश दुबाबा नियम बियानु तरसेंगी छड़ के देश दुबाबा हो तेरी मेरी मेरी तेरी एक जिंदड़ी सी हुन भूल गई प्यारी साडा हो तेरी मेरी मेरी तेरी एक जिंदड़ी सी हुन भूल गई प्यारी साडा नियम बियानु नियम बियानु नियम बियान तरसेंगी छड़ के दे सिद्वाबा नियम बियान तरसेंगी छड़ के दे सिद्वाबा हो
ਲੋ ਜੀ ਅੰਬੀਆਂ ਨੂੰ ਬਿਲਕੁਲ ਤਰਸ ਰਹੇ ਆ ਛੱਡ ਕੇ ਸ਼ਹਿਰ ਦੁਆਬਾ ਤੇ ਸਿਰਫ ਅੰਬੀਆਂ ਨੂੰ ਨੀ ਤਰਸਦੇ ਪਤਾ ਨੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤਰਸਦੇ ਆ ਕੀ ਦੱਸੀਏ ਲਿਸਟ ਬਹੁਤ ਲੰਬੀ ਹੋ ਜਾਂਦੀ ਆ ਹੈ ਨਾ ਪਰ ਚਲੋ ਜੀ ਕੋਈ ਨੀ ਅਸੀਂ ਆਪਣੇ ਇਹ ਸਾਰੀਆਂ ਚੀਜ਼ਾਂ ਚ ਭਾਵੇਂ ਤਰਸਦੇ ਆ ਖੁਸ਼ ਆ ਦੁੱਖ ਆ ਸੁਖੀ ਆ ਸਾਰੀਆਂ ਚੀਜ਼ਾਂ ਅਸੀਂ ਇੱਕ ਦੂਜੇ ਨਾਲ ਬੈਠ ਕੇ ਜਿਹੜੀਆਂ ਸ਼ੇਅਰ ਕਰ ਲੈਂਦੀਆਂ ਇਹ ਬਹੁਤ ਵੱਡੀ ਇੱਕ ਕਹਿ ਲੋ ਵੀ ਸਾਡੇ ਕੋਲ ਰਹਿਮਤ ਹੀ ਆ ਰੱਬ ਦੀ ਸੋ ਹਰਮਨ ਰੇਡੀਓ ਦਾ ਇਹਦੇ ਲਈ ਮੈਂ ਸਹੀ ਗੱਲ ਆ ਦਿਲੋਂ ਧੰਨਵਾਦ ਕਰਦੀ ਹਾਂ ਵੀ ਅਸੀਂ ਬੈਠ ਕੇ ਜਿੱਥੇ ਅਸੀਂ ਆਪਣੀਆਂ ਯਾਦਾਂ ਨੂੰ ਯਾਦ ਮੈਂ ਆਪਣੀਆਂ ਯਾਦਾਂ ਨੂੰ ਯਾਦ ਕਰ ਲੈਣੀ ਬਾਕੀ ਹਰਮਨ ਰੇਡੀਓ ਸਿਰਫ ਯਾਦਾਂ ਦਾ ਨਾਂ ਨਹੀਂ ਹਰਮਨ ਰੇਡੀਓ ਬੜਾ ਵਿਸ਼ਾਲ ਆ ਇਹਦੇ ਉੱਤੇ ਕਰੰਟ ਟੌਪਿਕਸ ਤੇ ਵੀ ਗੱਲ ਹੁੰਦੀ ਆ ਇਹਦੇ ਉੱਤੇ ਪੰਜਾਬ ਦੀ ਗੱਲ ਹੁੰਦੀ ਆ ਇਹਦੇ ਉੱਤੇ ਆਸਟ੍ਰੇਲੀਆ ਦੇ ਰੂਲਸ ਐਂਡ ਰੈਗੂਲੇਸ਼ਨਸ ਦੀ ਗੱਲ ਹੁੰਦੀ ਆ ਇਹਦੇ ਉੱਤੇ ਖੋਰੀਆਂ ਵਧੀਕੀਆਂ ਦੀ ਗੱਲ ਹੁੰਦੀ ਆ ਗਾਣੇ ਵੀ ਚੱਲਦੇ ਆ ਹਾਸਾ ਮਜ਼ਾਕ ਵੀ ਹੁੰਦਾ ਆ ਉਹ ਵੀ ਸ਼ੋਜ਼ ਹੈਗੇ ਆ ਜਿੱਥੇ ਹੱਸਦੇ ਆ ਅਸੀਂ ਖੁੱਲ ਕੇ ਔਰ ਉਹ ਵੀ ਆ ਸ਼ੋਜ਼ ਇੱਥੇ ਜਿੱਥੇ ਅਸੀਂ ਚਿੰਤਨ ਕਰਦੇ ਆ ਜਾਂ ਕਿਸੇ ਚੀਜ਼ ਤੇ ਵਿਚਾਰ ਚਰਚਾ ਹੁੰਦੀ ਆ ਤੇ ਇੱਕ ਚਲੋ ਇੰਨਾ ਕੁ ਵਿੱਚ ਮੇਰਾ ਹਿੱਸਾ ਹੈ ਜਿੱਥੇ ਮੈਂ ਬੈਠ ਕੇ ਆਪਣੀਆਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੀ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਹਰਮਨ ਰੇਡੀਓ ਦੇ ਨਾਲ ਨਾਲ ਕਿਉਂਕਿ ਤੁਹਾਡੇ ਸਾਰਿਆਂ ਦੇ ਕਰਕੇ ਹੀ ਮੈਂ ਆਪਣੇ ਦਿਲ ਦੀ ਗੱਲ ਜਿਹੜੀ ਤੁਹਾਡੇ ਤੱਕ ਰੱਖ ਸਕਦੀ ਹਾਂ ਸੋ ਬਹੁਤ ਸਾਰੀਆਂ ਸੁਗਾਤਾਂ ਕਹਿ ਲੋ ਜਾਂ ਖੇ ਸੁਆਹ ਕਹਿ ਲੋ ਜਿਨ੍ਹਾਂ ਨੂੰ ਯਾਦ ਕਰ ਚੁੱਕੇ ਹਾਂ ਅਸੀਂ ਔਰ ਇਹੋ ਜਿਹੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਜਿਨ੍ਹਾਂ ਬਾਰੇ ਜੇ ਅਸੀਂ ਗੱਲ ਕਰਨੀ ਆ ਉਹ ਕਿਹੜੀਆਂ ਕਿਹੜੀਆਂ ਗੱਲ ਹੈਗੀਆਂ ਹੈਨਾ ਅੱਛਾ ਇੱਕ ਗਰਮੀਆਂ ਦੇ ਵਿੱਚ ਉਹ ਚੀਜ਼ ਬੜੀ ਬੜੀ ਹੁੰਦੀ ਸੀ ਸਾਡਾ ਸੋਫਟ ਡਰਿੰਕ ਕਹਿ ਲੋ ਸਾਡੇ ਬਚਪਨ ਦਾ ਸੋਫਟ ਡਰਿੰਕ ਬੇਸ਼ੱਕ ਥੰਮਸ ਅਪ ਵੀ ਸੀ ਉਦੋਂ ਗੋਲਡ ਸਪੋਟ ਵੀ ਬਾਅਦ ਵਿੱਚ ਆ ਗਿਆ ਸੀ ਤੇ ਕੋਕ ਬਾਅਦ ਵਿੱਚ ਆਇਆ ਲਿਮਕਾ ਸੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਜਦੋਂ ਅਸੀਂ ਕਿਤੇ ਕਿਤੇ ਦਿਸਦੀਆਂ ਹੁੰਦੀਆਂ ਸੀ, ਪਿੰਡਾਂ ਦੇ ਵਿਚ ਤਾਂ ਬਿਲਕੁਲ ਆਮ ਨੀ ਦਿਸਦੀਆਂ ਹੁੰਦੀਆਂ ਸੀ, ਪਰ ਬਾਅਦ ਵਿਚ ਹੌਲੀ ਹੌਲੀ ਆ ਗਈਆਂ ਸੀਗੀਆਂ। ਪਰ ਸਭ ਤੋਂ ਜਿਆਦਾ ਪ੍ਰਧਾਨ ਹੁੰਦੀਆਂ ਸੀ ਜੀ ਉਦੋਂ ਬੰਟੇ ਵਾਲੀਆਂ ਬੋਤਲਾਂ, ਯਾਦ ਆ ਉਹ ਬੰਟੇ ਵਾਲੀਆਂ ਬੋਤਲਾਂ। ਦੋ ਫਲੇਵਰ ਹੀ ਹੁੰਦੇ ਸੀ ਜੀ ਉਹਨਾਂ ਦੇ ਵਿਚ ਹਨਾ, ਇੱਕ ਤਾਂ ਲਾਲ ਰੰਗ ਦਾ ਹੁੰਦਾ ਸੀਗਾ ਤੇ ਇੱਕ ਹੁੰਦਾ ਸੀ ਉਹ ਸੋਡਾ ਜਿਹਾ ਜਿਹੜਾ ਲੈਮਨ ਵਾਲਾ ਹੁੰਦਾ ਸੀਗਾ। ਹਾਏ ਹਾਏ, ਪਰ ਉਹਨਾਂ ਦੋਨਾਂ ਦਾ ਹੀ ਨਜ਼ਾਰੇ ਆਏ ਹੁੰਦੇ ਸੀਗੇ, ਸਾਡੀਆਂ ਗਰਮੀਆਂ ਉਹਨਾਂ ਦੋਨਾਂ ਦੇ ਸਿਰ ਤੇ ਵਧੀਆ ਨਿਕਲ ਜਾਂਦੀਆਂ ਹੁੰਦੀਆਂ ਸੀਗੀਆਂ। ਫਰਿੱਜ ਵੀ ਜਦੋਂ ਸਾਡੀ, ਮੈਂ ਐਵੇਂ ਕਵਾਂ ਸੀ ਆਪਣੀ ਹੋਸ਼ ਦੇ ਵਿਚ ਹੀ ਫਰਿੱਜ ਲਿਆ, ਪਰ ਉਹ ਫਰਿੱਜ ਦੇ ਵਿਚ ਵੀ ਪੰਜਾਬੀ ਚ ਕਵਾਂ ਤੇ ਬੱਤੀ ਨੀ ਹੁੰਦੀ ਸੀਗੀ, ਇਸ ਕਰਕੇ ਬਰਫ਼ ਵੀ ਜਿਹੜੀ ਅਸੀਂ ਲੈਣ ਜਾਣੀ ਤੇ ਜਦੋਂ ਕਿਤੇ ਬਹੁਤ ਗਰਮੀ ਹੁੰਦੀ ਸੀ ਤੇ ਘਰਦਿਆਂ ਨੇ ਪੈਸੇ ਦੇ ਕੇ ਤੋੜ ਦੇਣਾ ਭਈ ਜਾਓ ਬਰਫ਼ ਲੈ ਆਓ ਤੇ ਨਾਲੇ ਚਾਰ ਬੰਟੇ ਦੀਆਂ ਬੋਤਲਾਂ ਲੈ ਆਓ, ਤੇ ਅਸੀਂ ਫਿਰ ਦੜੰਗੇ ਲਾਉਂਦੇ ਜਾਣਾ ਬੰਟੇ ਦੀਆਂ ਬੋਤਲਾਂ ਲੈਣ, ਆਹਾ, ਤੇ ਉਹਨਾਂ ਦੇ ਵਿਚ ਫਿਰ ਨਿੰਬੂ ਪਾ ਕੇ ਤੇ ਬਰਫ਼ ਪਾ ਕੇ ਉਹ ਪੀਣੀਆਂ। ਵੈਸੇ ਤਾਂ ਸ਼ਿਕੰਜਵੀ ਪ੍ਰਧਾਨ ਹੁੰਦੀ ਸੀ, ਪਰ ਕਦੀ ਕਦੀ ਮਹੀਨੇ ਚ ਇੱਕ ਅੱਧੀ ਵਾਰੀ ਸਾਨੂੰ ਬੰਟੇ ਦੀਆਂ ਬੋਤਲਾਂ ਵੀ ਮਿਲ ਜਾਂਦੀਆਂ ਹੁੰਦੀਆਂ ਸੀਗੀਆਂ। ਨਹੀਂ ਤਾਂ ਗਰਮੀਆਂ ਦੇ ਵਿਚ ਮੈਨੂੰ ਯਾਦ ਆ ਭਈ ਰੋਜ਼ ਸ਼ਿਕੰਜਵੀ ਬਣਦੀ ਹੁੰਦੀ ਸੀਗੀ ਸਾਡੇ ਘਰ, ਔਰ ਮੈਨੂੰ ਯਾਦ ਆ ਪਿੱਤਲ ਦੀ ਏਡੀ ਵੱਡੀ ਬਾਲਟੀ ਹੁੰਦੀ ਸੀਗੀ, ਉਹਦੇ ਵਿਚ ਧਾਰ ਵੀ ਕੱਢਦੇ ਹੁੰਦੇ ਸੀ ਮੇਰੇ ਦਾਦੀ ਜੀ। ਉਹ ਪਿੱਤਲ ਦੀ ਵੱਡੀ ਬਾਲਟੀ ਹੁੰਦੀ ਸੀ, ਸੁਖਨਾ ਟੱਬਰ ਵੱਡਾ ਹੁੰਦਾ ਸੀ ਤੇ ਉਹਦੇ ਵਿਚ ਅਸੀਂ ਸ਼ਿਕੰਜਵੀ ਬਣਾਉਣੀ, ਔਰ ਉਹ ਨਿੰਬੂ ਨਿਚੋੜਨੀ ਮੈਨੂੰ ਯਾਦ ਆ, ਲੱਕੜ ਜਿਹੜੀ ਹੁੰਦੀ ਸੀ ਜਿਹਦੇ ਨਾਲ ਨਿੰਬੂ ਨਿਚੋੜੀ ਹੁੰਦੇ ਸੀ, ਖੰਡ ਘੋਲਣੀ ਤੇ ਸਾਰਿਆਂ ਨੇ ਬੈਠ ਕੇ ਸ਼ਿਕੰਜਵੀ ਪੀਣੀ। ਕਿੰਨਾ ਹੈਲਦੀ ਬਚਪਨ ਹੁੰਦਾ ਸੀਗਾ ਸਾਡਾ ਹੈਨਾ, ਪਰ ਜੇ ਅਸੀਂ ਯਾਦ ਕਰੀਏ ਤਾਂ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਆਪ ਹੀ ਪਿੱਛੇ ਰੱਖਦੇ ਗਏ ਆ, ਅਸੀਂ ਆਪ ਹੀ ਪਿੱਛੇ ਕਰਦੇ ਗਏ ਆ। ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ ਗਈਆਂ, ਉਹ ਚਕਾਚੌਂਦ ਕਮਰਸ਼ੀਅਲਾਈਜ਼ ਹੁੰਦਾ ਗਿਆ ਸਾਰਾ ਕੁਝ, ਔਰ ਉਹ ਚਕਾਚੌਂਦ ਨੇ ਸਾਡੀਆਂ ਅੱਖਾਂ ਵਿੱਚ ਲਿਆ ਦਿੱਤੀਆਂ। ਉਹ ਸ਼ਿਕੰਜਵੀ ਤੋਂ ਬਾਅਦ ਕਦੀ ਕਦੀ ਦਿਲ ਕਰਦਾ ਸੀ ਬੰਟੇ ਵਾਲੀਆਂ ਬੋਤਲਾਂ ਪੀ ਲਈਏ, ਉਸ ਤੋਂ ਬਾਅਦ ਫਿਰ ਰਸਨਾ ਆ ਗਈ, ਫਿਰ ਰਸਨਾ ਲਿਆ ਕੇ ਬਣਾ ਕੇ ਰੱਖ ਲੈਣੀ, ਫਿਰ ਇਹ ਹੁੰਦਾ ਸੀ ਫਿਰ ਰੂਹ ਅਫਜ਼ਾ ਵੀ ਰੱਖ ਲਓ ਆਏ ਗਏ ਦੇ ਲਈ, ਰੂਹ ਅਫਜ਼ਾ ਵੀ ਬਣਾ ਲੈਣਾ, ਫਿਰ ਉਸ ਤੋਂ ਬਾਅਦ ਲਿਮਕਾ ਆ ਗਿਆ, ਫਿਰ ਉਸ ਤੋਂ ਬਾਅਦ ਕੋਕ ਆ ਗਏ, ਤੇ ਅੱਜ ਤੇ ਸਾਡੇ ਘਰਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਇਲਾਜ ਆ। ਸ਼ਿਕੰਜਵੀ ਦੱਸੋ ਕਦੀ ਕਿੰਨੇ ਬਣਾ ਕੇ ਪੀਤੀ ਆ ਹੁਣ, ਹੈ ਨਾ। ਐਕਚੁਅਲ ਚ ਖੇ ਸਵਾ ਤਾਂ ਅਸੀਂ ਹੁਣ ਹੀ ਖਾਂਦੇ ਆ, ਉਦੋਂ ਖੇ ਸਵਾ ਨਹੀਂ ਹੁੰਦੀ ਸੀ ਜੀ। ਤੇ ਮੈਨੂੰ ਈਮੇਲ ਚ ਸੁਖਪ੍ਰੀਤ ਸਿੱਧੂ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਸਤਿ ਸ੍ਰੀ ਅਕਾਲ ਭੈਣ, ਮੈਂ ਅਕਸਰ ਆਪਣੇ ਬਚਪਨ ਨੂੰ ਯਾਦ ਕਰਦਾ ਹੁੰਦਾ ਆ, ਜਦ ਮੇਰੀ ਬੇਟੀ ਕਦੇ ਮੈਕਡੋਨਲਡ ਆਈਸ ਕ੍ਰੀਮ ਜਾਂ ਚੋਕਲੇਟ ਲੈਣ ਲਈ ਜ਼ਿੱਦ ਕਰਦੀ ਹੈ ਤਾਂ ਮੈਂ ਇਹ ਸੋਚ ਕੇ ਉਹਦੀ ਜ਼ਿੱਦ ਪੂਰੀ ਕਰ ਦਿੰਦਾ ਬਈ ਅਸੀਂ ਵੀ ਤਾਂ ਬਚਪਨ ਚ ਸਾਰੀਆਂ ਜ਼ਿੱਦਾਂ ਪੂਰੀਆਂ ਕੀਤੀਆਂ। ਕਹਿੰਦੇ ਮੇਰੇ ਨਾਲ ਵੀ ਓਲੇ ਬੜਾ ਧੋਖਾ ਹੋ ਗਿਆ ਸੀ। ਅੱਛਾ ਠੀਕ ਆ, ਠੀਕ ਆ ਜੀ, ਬਿਲਕੁਲ ਤੁਸੀਂ ਸਹੀ ਗੱਲ ਕਹੀ ਆ। ਐਕਚੁਅਲ ਚ ਸਾਡੀਆਂ ਵੀ ਸਾਰੀਆਂ ਜਿੱਦਾਂ ਪੂਰੀਆਂ ਨਹੀਂ ਹੁੰਦੀਆਂ ਸੀ, ਇਸ ਚੀਜ਼ ਨੂੰ ਦਿਮਾਗ ਚ ਜ਼ਰੂਰ ਰੱਖਿਓ। ਅਸੀਂ ਕਈ ਵਾਰੀ ਆਪਣੇ ਬੱਚਿਆਂ ਨੂੰ ਕਰ ਦਿੰਨੇ ਆ ਵੀ ਨਹੀਂ 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 ਹਨਾ, ਵੀ ਚੱਲ ਕੋਈ ਨੀ, ਪਰ ਹੁਣ ਜੇ ਅਸੀਂ ਆ ਕੇ ਉਦੋਂ ਜਿੰਨੀਆਂ ਸਾਡੀਆਂ ਜਿੰਨਾ ਅਸੀਂ ਮੰਗਦੇ ਹੁੰਦੇ ਸੀ ਉਹਦੇ ਚ 10% ਮਿਲਦਾ ਹੁੰਦਾ ਸੀਗਾ ਸਾਨੂੰ, ਘਰਦਿਆਂ ਨੂੰ ਇਹ ਪਤਾ ਹੁੰਦਾ ਸੀ ਵੀ ਕਿੱਥੇ ਨਾ ਕਹਿਣੀ ਆ। ਔਰ ਪਰ ਹੁਣ ਜਦੋਂ ਅਸੀਂ ਇੱਥੇ ਪਹੁੰਚ ਗਏ ਆ ਬਚਪਨ ਨੂੰ ਛੱਡ ਕੇ, ਤੇ ਸਾਨੂੰ ਇਹ ਲੱਗਦਾ ਵੀ ਨਹੀਂ ਸਾਡੀਆਂ ਸਾਰੀਆਂ ਜ਼ਿੱਦਾਂ ਪੂਰੀਆਂ ਹੋਈਆਂ, ਕਿਉਂਕਿ ਸਾਡੇ ਲਈ ਜਿੰਨੀਆਂ ਵੀ ਪੂਰੀਆਂ ਹੋਈਆਂ ਉਹ ਸਾਰੀਆਂ ਦੇ ਬਰਾਬਰ ਸੀਗੀਆਂ। ਪਰ ਬਿਲਕੁਲ ਮੈਂ ਇਸ ਗੱਲ ਤੇ ਵੀ ਕਰਦੀ ਆ ਵੀ ਉਹ ਕਿਤੇ ਨਾ ਕਿਤੇ ਸਾਡੇ ਦਿਮਾਗ ਚ ਹੁੰਦਾ। ਜਿੱਦਾਂ ਜਦੋਂ ਵੀ ਮੈਂ ਕਿਤੇ ਪੈਟਰੋਲ ਪੰਪ ਤੇ ਪੈਟਰੋਲ ਵਗੈਰਾ ਭਰਵਾਉਂਦੀ ਆ ਨਾ, ਤੇ ਮੇਰੇ ਨਿਆਣਿਆਂ ਨੂੰ ਇਹ ਹੁੰਦਾ ਵੀ ਮੰਮਾ ਸਾਡੇ ਲਈ ਕੁਛ ਲੈ ਕੇ ਆਇਓ, ਔਰ ਉਹ ਲੈ ਕੇ ਆਉਣੀ ਚੀਜ਼ ਜਿਹੜੀ ਹੁੰਦੀ ਆ ਉਹ ਇਹ ਨਹੀਂ ਹੁੰਦੀ ਕਿ ਮੈਂ ਉਹਨਾਂ ਨੂੰ ਕੁਛ ਲਿਆ ਕੇ ਦੇਣਾ ਜਾਂ ਉਹਨਾਂ ਨੇ ਖਾਣਾ ਆ, ਉਹਦੇ ਵਿਚ ਉਹਨਾਂ ਦੀ ਇੱਕ ਯਾਦ ਬੁਣਦੀ ਹੁੰਦੀ ਆ ਮੈਂ ਕਿ ਜਦੋਂ, ਕਿਉਂਕਿ ਹੁਣ ਜਦੋਂ ਵੀ ਮੈਂ ਉੱਥੋਂ ਪੈਟਰੋਲ ਸਟੇਸ਼ਨ ਤੋਂ ਬਾਹਰ ਨਿਕਲਦੀ ਉਹਨਾਂ ਦੀਆਂ ਅੱਖਾਂ ਦੇਖਦੀਆਂ ਹੁੰਦੀਆਂ ਵੀ ਮੰਮਾ ਦੇ ਹੱਥ ਚ ਕੁਛ ਹੈਗਾ ਹੈ ਜਾਂ ਨਹੀਂ ਹੈਗਾ, ਔਰ ਮੈਂ ਉਸ ਚੀਜ਼ ਨੂੰ ਸਮਝ ਲੈਂਦੀ ਹੁੰਦੀ ਆ। ਔਰ ਫਿਰ ਮੈਂ ਇਹ ਸੋਚਦੀ ਹੁੰਦੀ ਆ ਕਿ ਜਦੋਂ ਇਹਨਾਂ ਨੇ ਵੱਡੇ ਹੋ ਜਾਣਾ, ਜਦੋਂ ਪੈਟਰੋਲ ਪੰਪ ਤੇ ਜਾਇਆ ਕਰਨਗੇ, ਤੇਲ ਭਰਵਾਇਆ ਕਰਨਗੇ, ਇਹ ਮੈਨੂੰ ਜ਼ਰੂਰ ਯਾਦ ਕਰਿਆ ਕਰਨਗੇ ਵੀ ਹਾਂ ਮੰਮਾ ਅੱਗੇ ਤੋਂ ਸਾਨੂੰ ਲੈ ਕੇ ਦਿੰਦੀ ਹੁੰਦੀ ਸੀਗੀ, ਹਨਾ। ਤੇ ਇਹ ਜ਼ਰੂਰ ਉਹ ਚੀਜ਼ ਫਿਰ ਆਪਣੇ ਬੱਚਿਆਂ ਨਾਲ ਵੀ ਕਰਨਗੇ ਵੀ ਹਾਂ ਸਾਡੀ ਮੰਮਾ ਸਾਡੇ ਲਈ ਕਰਦੀ ਸੀ। ਸੋ ਕੁਛ ਚੀਜ਼ਾਂ ਹੁੰਦੀਆਂ ਉਹਦੇ ਪਿੱਛੇ ਬਹੁਤ ਵੱਡੀ ਚੀਜ਼ ਨਹੀਂ ਹੁੰਦੀ, ਖਾਣ ਪੀਣ ਦੀ ਗੱਲ ਨਹੀਂ ਹੁੰਦੀ, ਜਿੱਦਾਂ ਤੁਸੀਂ ਕਿਹਾ ਵੀ ਮੈਕਡੋਨਲਡ ਹੋ ਗਈ, ਆਈਸ ਕ੍ਰੀਮ ਜਾਂ ਚੋਕਲੇਟ ਹੋ ਗਈ, ਉਹਦੇ ਪਿੱਛੇ ਉਹ ਬਚਪਨ ਲੁਕਿਆ ਹੁੰਦਾ ਆ ਜਿਹਦੀ ਉਹ ਚਾਹਤ ਹੁੰਦੀ ਆ ਉਸ ਵੇਲੇ, ਹੈਨਾ। ਔਰ ਸਹੀ ਗੱਲ ਆ, ਮੈਨੂੰ ਯਾਦ ਆ ਵੀ ਜਦੋਂ ਸਾਡੇ ਡੈਡੀ ਕਿਤੇ ਹੁਸ਼ਿਆਰਪੁਰ ਵਗੈਰਾ ਗਏ ਹੁੰਦੇ ਸੀ, ਯਾਨੀ ਸ਼ਹਿਰ ਗਏ ਹੁੰਦੇ ਸੀਗੇ ਗੱਲ ਕਰੀਏ ਤਾਂ, ਔਰ ਮੈਨੂੰ ਯਾਦ ਆ ਡੈਡੀ ਤੋਂ ਇੱਕ ਕਾਲੇ ਰੰਗ ਦਾ ਬੈਗ ਹੁੰਦਾ ਸੀਗਾ, ਔਰ ਡੈਡੀ ਨੇ ਜਦੋਂ ਉਹ ਸ਼ਹਿਰ ਤੋਂ ਵਾਪਸ ਜਦੋਂ ਹੁਸ਼ਿਆਰਪੁਰ ਤੋਂ ਵਾਪਸ ਆਉਂਦੇ ਹੁੰਦੇ ਸੀਗੇ ਤੇ ਓਹੋ ਮੈਨੂੰ ਅਜੇ ਵੀ ਯਾਦ ਆ ਵੀ ਸਾਡਾ ਧਿਆਨ ਕਿੱਦਾਂ ਉਸ ਬੈਗ ਤੇ ਹੁੰਦਾ ਸੀ ਵੀ ਡੈਡੀ ਇਸ ਬੈਗ ਚ ਸਾਡੇ ਲਈ ਕੀ ਲੈ ਕੇ ਆਏ ਆ। ਔਰ ਸਹੀ ਗੱਲ ਆ, ਉਹ ਬੈਗ ਕਦੀ ਖਾਲੀ ਨੀ ਮੁੜਦਾ ਹੁੰਦਾ ਸੀਗਾ, ਉਹਦੇ ਵਿਚ ਕੁਛ ਨਾ ਕੁਛ ਹਮੇਸ਼ਾ ਹੁੰਦਾ ਸੀਗਾ। ਹਾਂ ਮੈਨੂੰ ਯਾਦ ਆ ਚੀਕੂ ਵੀ ਹੁੰਦੇ ਸੀ, ਜਦੋਂ ਕਿਤੇ ਚੀਕੂ ਹੁੰਦੇ ਸੀਗੇ ਤੇ ਸਾਨੂੰ ਖੁਸ਼ਬੂ ਦੂਰੋਂ ਹੀ ਆ ਜਾਂਦੀ ਹੁੰਦੀ ਸੀ, ਬੈਗ ਖੋਲਣ ਦੀ ਲੋੜ ਵੀ ਨੀ ਪੈਂਦੀ ਹੁੰਦੀ ਸੀ। ਸੋ ਸਹੀ ਗੱਲ ਆ, ਬਚਪਨ ਕੀ ਕਵਾਂ ਮੈਂ, ਲਫ਼ਜ਼ ਖਤਮ ਹੋ ਜਾਂਦੇ ਆ। ਚਲੋ ਫੇਰ ਡੀਪ ਚਲ ਜਾਂਦੀ ਆ, ਡੂੰਘੀ ਉਤਰ ਜਾਂਦੀ ਆ ਮੈਂ ਯਾਦਾਂ ਦੇ ਵਿੱਚ, ਹਨਾ। ਡੈਡੀ ਯਾਦ ਆ ਗਏ ਸੀਗੇ ਮੈਨੂੰ। ਚਲੋ ਜੀ ਮੈਂ ਉਨੀ ਕੁ ਦੇਰ ਡੈਡੀ ਨੂੰ ਯਾਦ ਕਰ ਲੈਂਦੀ ਆ ਤੇ ਤੁਸੀਂ ਗੀਤ ਸੁਣ ਲਓ, ਕਿਉਂਕਿ ਗੀਤਾਂ ਦੀਆਂ ਫਰਮਾਇਸ਼ਾਂ ਵੀ ਆਈਆਂ ਹੋਈਆਂ ਤੇ ਚੀਜ਼ਾਂ ਸਾਡੇ ਕੋਲ ਹਜੇ ਤੱਕ ਸੱਚੀ ਬਹੁਤ ਸਾਰੀਆਂ ਪਈਆਂ ਹੋਈਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ, ਪਰ ਹੁਣ ਮੈਨੂੰ ਡੈਡੀ ਯਾਦ ਆ ਗਏ। ਚਲੋ ਕੋਈ ਨੀ, ਤੁਸੀਂ ਸੁਣੋ ਗੀਤ ਤੇ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦੀ ਆ ਫੇਰ।
ਹਾਂਜੀ, ਪੇਸ਼ ਹੈ ਜਸਦੀਪ ਢੇਸੀ ਦੀ ਆਵਾਜ਼ ਵਿੱਚ ਤੇ ਬੀਟ ਸੋਲ ਦੇ ਮਿਊਜ਼ਿਕ ਵਿੱਚ ਗੋਲੀ ਵਾਲਾ ਬੱਤਾ।
ਹੋ ਮਿੱਤਰਾਂ ਦਾ ਗੋਲੀ ਵਾਲਾ ਬੱਤਾ ਗੱਜਦਾ, ਲਿਮਕਾ ਕੀ ਰੈਡ ਬੁੱਲ ਪਿੱਛੇ ਛੱਡਦਾ, 20% ਗੈਸ ਪੂਰੀ ਮਿੱਤਰੋ, ਇਹ ਤਾਂ ਕਰ ਦਿੰਦਾ ਕੂਲ ਜਿਹੜਾ ਹੋਟ ਵਗਦਾ। ਜੇ ਦਿਲ ਹੁੰਦਾ ਕੱਚਾ ਪੀਓ ਗੋਲੀ ਵਾਲਾ ਬੱਤਾ, ਜੇ ਦਿਲ ਹੁੰਦਾ ਕੱਚਾ ਪੀਓ ਗੋਲੀ ਵਾਲਾ ਬੱਤਾ, ਸਿਓਟੀ ਆਏ ਨਾ ਹੀ ਰਾਹ ਚੋਂ ਲੰਘੋਗੇ।
ਇੱਕ ਵਾਰੀ ਪੀਓ ਕਿੰਤ ਵਾਰੀ ਵਾਰੀ ਮਰ ਗਏ।
ਫੁੱਲ ਟੇਸਟੀ ਤੌਰ ਵੀ ਚੱਕੇ ਤੇ ਨਾਲੇ ਚੱਕੇ ਨੇ ਏਸੀ, ਕਾਲੇ ਨਮਕ ਨਾ ਲੱਗੇ ਫੁੱਲ ਟੇਸਟੀ ਤੌਰ ਵੀ ਚੱਕੇ ਤੇ ਨਾਲੇ ਚੱਕੇ ਨੇ ਏਸੀ। ਹੋ ਮਿੱਤਰਾਂ ਦੇ ਮੂਹਰੇ ਜਿਹੜਾ ਤੇਜ ਬਣਦਾ, ਪਿਆਰ ਵੀ ਕਰਾਂ ਤੇ ਨਾਲੇ ਕਰਾਂ ਬੇਸੀ, ਜਿਹਦਾ ਮਨ ਹੋਵੇ ਪੱਟ ਕੰਮ ਕਰੇ ਫਟਾਫਟ, ਮਨ ਹੋਵੇ ਪੱਟ ਕੰਮ ਕਰੇ ਫਟਾਫਟ, ਐਨਰਜੀ ਦੇ ਪੱਖੋਂ ਜੋਨ ਸੀਨਾ ਲੱਗੋਗੇ। ਬੰਦਾ ਹੋ ਜਾਵੇ ਫਿਰ ਪੀਂਦੇ ਸਾਰ ਬੰਦਾ ਸਵਰਗਾਂ ਚ ਖੋ ਜਾਵੇ। ਗਰਮੀ ਚ ਜੀ ਦਾ ਹਾਲ ਮੰਦਾ ਹੋ ਜਾਵੇ ਫਿਰ ਪੀਂਦੇ ਸਾਰ ਬੰਦਾ ਸਵਰਗਾਂ ਚ ਖੋ ਜਾਵੇ। ਉਹ ਲਿਖ ਦਿੱਤਾ ਸੱਚ ਜੋ ਵੀ ਮੈਨੂੰ ਦੇਖਿਆ, ਕਹਿਣ ਦੀ ਨੀ ਗੱਲ ਗਾਣਾ ਜਿਸਕੀ ਨੇ ਲਿਖਿਆ, ਬੀਟ ਸੋਲਦੀ ਆ ਬੀਟ ਗਾਣਾ ਚੱਲੂਗਾ, ਰਿਪੀਟ ਬੀਟ ਸੋਲਦੀ ਆ ਬੀਟ ਗਾਣਾ ਚੱਲੂਗਾ, ਰਿਪੀਟ ਹੋਪ ਪੂਰੀ ਆ ਜੀ ਸ਼ੇਰ ਤੇ ਸਪੋਰਟ ਕਰੋਗੇ।
ਲਓ ਜੀ ਸਰਬਜੀਤ ਭਾਜੀ ਕਮਾਲ ਦੀ ਆ, ਵੈਸੇ ਗਾਣੇ ਇੰਨੇ ਵਧੀਆ ਵਧੀਆ ਲਗਾਉਂਦੇ ਆ ਨਾ, ਮੈਂ ਗੱਲ ਬਾਅਦ ਚ ਕਰਦੀ ਔਰ ਭਾਜੀ ਕੋਲ ਗਾਣਾ ਪਹਿਲਾਂ ਹੁੰਦਾ ਉਸ ਚੀਜ਼ ਦੇ ਲਈ। ਆਏ ਸਹੀ ਗੱਲ ਆ, ਓਹੋ ਇਹਨਾਂ ਤਾਂ ਮੈਨੂੰ ਪਤਾ ਵੀ ਇੰਨੀ ਕੁ ਕਮਲੀ ਮੈਂ ਹੀ ਨੀ, ਸਾਡੇ ਵਰਗੇ ਬਹੁਤ ਸਾਰੇ ਹੋਰ ਹੈਗੇ ਆ ਹਨਾ, ਜਿਨ੍ਹਾਂ ਨੂੰ ਆਪਣੇ ਪੰਜਾਬ ਨਾਲ ਇੰਨਾ ਪਿਆਰ ਆ ਵੀ ਬਸ ਉਹਨਾਂ ਦੀਆਂ ਯਾਦਾਂ। 2 ਘੰਟੇ ਦਾ ਮੈਨੂੰ ਲੱਗਦਾ ਹੁੰਦਾ ਸਮਾਂ ਘੱਟ ਪੈ ਜਾਂਦਾ ਸਾਡੇ ਲਈ ਬਹੁਤੀ ਵਾਰੀ ਹਨਾ, ਪਰ ਚਲੋ ਕੋਈ ਗੱਲ ਨੀ, ਅਗਲਾ ਬੁੱਧਵਾਰ ਫੇਰ ਆਇਆ ਖੜਿਆ ਫੇਰ ਗੱਲ ਕਰ ਲੈਣੀ ਅਸੀਂ। ਸੋ ਲੋ ਜੀ ਬੰਟੇ ਵਾਲੀਆਂ ਬੋਤਲਾਂ ਦੀ ਗੱਲ ਕਰ ਲਈ ਸੀਗੀ ਅਸੀਂ, ਤੇ ਬੰਟੇ ਵਾਲੀਆਂ ਬੋਤਲਾਂ ਜਿਹੜੀਆਂ ਇੱਕ ਤਾਂ ਹੁੰਦੀਆਂ ਸੀਗੀਆਂ ਨਿੰਬੂ ਵਾਲੀਆਂ ਪਾ ਕੇ ਪੀਦੀਆਂ ਹੁੰਦੀਆਂ ਸੀ, ਤੇ ਇੱਕ ਹੁੰਦੀਆਂ ਸੀ ਲਾਲ ਰੰਗ ਦੀਆਂ ਜਿਹੜੀਆਂ ਦੁੱਧ ਚ ਪਾ ਕੇ ਪੀਦੀਆਂ ਹੁੰਦੀਆਂ ਸੀ, ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ ਦੁੱਧ ਸੋਡਾ, ਤੇ ਜਦੋਂ ਸਾਡੇ ਘਰ ਕੋਈ ਆਇਆ ਗਿਆ ਹੁੰਦਾ ਸੀ ਤੇ ਅਸੀਂ ਉਹਨੂੰ ਦੁੱਧ ਸੋਡਾ ਪਿਲਾਈਦਾ ਹੁੰਦਾ ਸੀਗਾ ਚੰਗੀ ਮਹਿਮਾਨ ਨਵਾਜ਼ੀ ਨਾਲ। ਤੇ ਅੱਛਾ ਇੱਕ ਹੋਰ ਮੈਂ ਤੁਹਾਨੂੰ ਸੁਣਾਵਾਂ, ਫਰੂਟ ਜਿਹੜਾ ਹੁੰਦਾ ਸੀ ਫਰੂਟ ਦੀ ਗੱਲ ਕਰ ਲਈ, ਮੈਂ ਬਾਕੀ ਸਾਰੇ ਕਰ ਲਏ ਤੇ ਮੈਂ ਇਹਨੂੰ ਕਿੱਦਾਂ ਭੁੱਲ ਸਕਦੀ ਆ, ਮਲਬੜੀ ਜੀ, ਅੱਜ ਕੱਲ ਦੀ ਜਿਹਨੂੰ ਅਸੀਂ ਮਲਬੜੀ ਕਹਿੰਦੇ ਆ, ਤੇ ਅਸੀਂ ਕਹਿੰਦੇ ਹੁੰਦੇ ਸੀ ਗੋਲਾਂ, ਹਾਏ ਉਹ ਵੀ ਬੜੀਆਂ ਖਾਈਦੀਆਂ ਹੁੰਦੀਆਂ ਸੀਗੀਆਂ ਹੈਨਾ, ਯਾਨੀ ਇਹ ਜਿਹੜੀਆਂ ਗੋਲਾਂ ਵੀ ਹੁੰਦੀਆਂ ਸੀ ਮੈਂ ਕਦੀ ਨੀ ਸੋਚਿਆ ਸੀ ਵੀ ਇਹ ਦੁਕਾਨਾਂ ਤੇ ਵੀ ਮਿਲਦੀਆਂ ਹੋਣਗੀਆਂ, ਤੇ ਮੈਨੂੰ ਇਹ ਤਾਂ ਬਿਲਕੁਲ ਵੀ ਨੀ ਪਤਾ ਸੀ ਵੀ ਮੈਂ ਆਸਟ੍ਰੇਲੀਆ ਚ ਜਾ ਕੇ ਛੋਟੀਆਂ ਛੋਟੀਆਂ ਬੰਦ ਡੱਬੀਆਂ ਚ ਪਈਆਂ ਦੇਖਣੀਆਂ ਬੈਰੀਜ਼ ਦੇ ਨਾਂ ਤੇ, ਹਨਾ। ਆਪਣੇ ਘਰ ਸਾਡੇ ਤੂਤ ਲੱਗਾ ਹੁੰਦਾ ਸੀਗਾ ਔਰ ਉਹਦੇ ਉੱਤੇ ਲਾਲ ਰੰਗ ਦੀਆਂ ਗੋਲਾਂ, ਔਰ ਜਿੰਨੀ ਵਾਰੀ ਉਹ ਗੋਲਾ ਖਾਈਦੀਆਂ ਸੀ ਉਨੀ ਵਾਰੀ ਉਸ ਤੂਤ ਦਾ ਨਾ ਦਿਲ ਦੀ ਦਿਲ ਸ਼ੁਕਰੀਆ ਕਰੀਦਾ ਸੀ ਵੀ ਹਾਏ ਦੇਖੀ ਸਾਨੂੰ ਹਰ ਸਾਲ ਕਿੰਨੀਆਂ ਗੋਲਾਂ ਖਿਲਾਉਂਦਾ ਇਹ, ਉਹਦੇ ਚ ਗੋਲਾ ਤੋੜੀ ਜਾਣੀਆਂ ਕਣ ਤੇ ਨੀ ਆਉਣੀਆਂ, ਏਡੀਆਂ ਏਡੀਆਂ ਕੌਲੀਆਂ ਭਰ ਲੈਣੀਆਂ ਮੈਂ ਤੇ ਮੇਰੀ ਭੈਣ ਨੇ, ਤੇ ਅਸੀਂ ਉਹ ਖਾਈ ਜਾਣੀਆਂ, ਮੂੰਹ ਵੀ ਸਾਡਾ ਲਾਲ ਹੋ ਜਾਂਦਾ ਹੁੰਦਾ ਸੀ ਖਾ ਖਾ ਕੇ। ਇੱਕ ਲਾਲ ਗੋਲਾ ਹੁੰਦੀਆਂ ਸੀ ਤੇ ਇੱਕ ਚਿੱਟੀਆਂ ਜਿਹੀਆਂ ਹਰੀਆਂ ਹਰੀਆਂ ਗੋਲਾਂ ਵੀ ਹੁੰਦੀਆਂ ਸੀਗੀਆਂ। ਓਹੋ ਵੈਸੇ ਇੱਕ ਗੱਲ ਆ, ਅਸੀਂ ਜ਼ਿੰਦਗੀ ਚ ਸਾਰਾ ਕੁਝ ਕਿੰਨਾ ਮਾਣਿਆ ਹੰਡਾਇਆ ਹੋਇਆ ਨਾ, ਸਾਨੂੰ ਉਹਨਾਂ ਫਲਾਂ ਦਾ ਪਤਾ, ਉਹਨਾਂ ਨੂੰ ਅਸੀਂ ਲੱਗਦੇ ਦੇਖਿਆ, ਉਹਨਾਂ ਨੂੰ ਅਸੀਂ ਫੁੱਲ ਪੈਂਦੇ ਦੇਖਿਆ, ਫੁੱਲ ਤੋਂ ਉਹਨਾਂ ਦਾ ਫਲ ਬਣਦੇ ਦੇਖਿਆ, ਉਹਨਾਂ ਨੂੰ ਪੱਕਦੇ ਦੇਖਿਆ, ਹੱਥੀ ਤੋੜ ਕੇ ਮੂੰਹ ਚ ਪਾਉਣ ਤੱਕ ਦਾ ਸਫ਼ਰ ਸਾਨੂੰ ਸਾਰਾ ਪਤਾ ਉਹਦਾ। ਔਰ ਅੱਜ ਕੱਲ ਬੱਚੇ ਮੈਂ ਸੋਚਦੀ ਹੁੰਦੀ ਇਹਨਾਂ ਬੱਚਿਆਂ ਨੂੰ ਕੀ ਪਤਾ ਲੱਗਣਾ ਮਟਰ ਕਿੱਦਾਂ ਲੱਗਦੇ ਆ, ਇਹਨਾਂ ਨੂੰ ਕੀ ਪਤਾ ਆਲੂ ਕਿੱਦਾਂ ਲੱਗਦੇ, ਇਹਨਾਂ ਨੂੰ ਕੀ ਪਤਾ ਸਰੋਂ ਦੇ ਫੁੱਲਾਂ ਨੂੰ ਫੁੱਲ ਕਿੱਦਾਂ ਪੈਂਦੇ ਆ, ਇਹਨਾਂ ਨੂੰ ਕੀ ਪਤਾ ਕਣਕਾਂ ਕਦੋਂ ਬੀਜੀ ਦੀਆਂ ਕਦੋਂ ਵੱਢੀ ਦੀਆਂ ਕਿੱਦਾਂ ਪੱਕਦੀਆਂ, ਉਹ ਇਹਨਾਂ ਨੂੰ ਕੀ ਪਤਾ ਹੋਣਾ ਸਰੋਂ ਤੇ ਤਾਰਾ ਮੀਰੇ ਚ ਕੀ ਫਰਕ ਹੁੰਦਾ ਆ, ਹੈ ਨਾ, ਕਿਉਂਕਿ ਆਲਾ ਦੁਆਲਾ ਦੇਖਦੇ ਨੀ ਇਹ, ਇਹ ਆਪਣੇ ਉਸੇ ਇੱਕ ਕਹਿ ਲੋ ਵੀ ਟੈਕਨੋਲੋਜੀ ਦੇ ਨਾਲ ਹੀ ਬੱਜ ਗਏ ਬੱਚੇ। ਪਤਾ ਨੀ ਇਹ ਕਿਹੋ ਜਿਹਾ ਵਿਕਾਸ ਕਰ ਰਹੇ ਹਾਂ ਅਸੀਂ ਆਪਣਾ ਤੇ ਆਪਣੇ ਬੱਚਿਆਂ ਦਾ, ਔਰ ਪਤਾ ਨੀ ਕਿਹੋ ਜਿਹਾ ਵਿਕਾਸ ਕਰ ਰਹੇ ਹਾਂ ਅਸੀਂ ਇਸ ਧਰਤੀ ਦਾ। ਅਜੇ ਵੀ ਸੰਭਲ ਜਾਈਏ ਥੋੜਾ ਜਿਹਾ, ਮੁੜ ਜਾਈਏ, ਮੁੜੇ ਆਈਏ ਅਸੀਂ ਵਾਪਸ, ਪਤਾ ਨੀ ਅਸੀਂ ਕਿਹੜੀ ਤਰੱਕੀ ਨੂੰ ਪਏ ਹੋਏ ਆ, ਸਾਰਾ ਕੁਛ ਖਤਮ ਕਰੀ ਜਾਂਦੇ ਆ, ਔਰ ਇਹ ਕਰੋਨਾ ਜਿਹੜਾ ਆ ਸਾਡੇ ਸਾਹਮਣੇ ਆ ਉਸ ਤਰੱਕੀ ਦਾ ਮੈਨੂੰ ਲੱਗਦਾ ਹੁੰਦਾ ਵੀ ਇੱਕ ਜੀਦਾ ਜਾਗਦਾ ਸਬੂਤ ਜਿਹੜਾ ਕਰੋਨਾ ਆ। ਓਹੋ ਚਲੋ ਜੀ, ਮੈਂ ਆਪਣੀਆਂ ਗੋਲਾਂ ਤੇ ਆਵਾਂ। ਗੱਲ ਇਹ ਵੀ ਅਸੀਂ ਕਿੰਨਾ ਕੁ ਆਰਗੈਨਿਕ ਖਾਈਦਾ ਹੁੰਦਾ ਸੀਗਾ, ਸਾਨੂੰ ਨੀ ਪਤਾ ਹੁੰਦਾ ਸੀ ਵੀ ਮੁੜ ਕੇ ਇਹ ਚੀਜ਼ਾਂ ਦੁਕਾਨਾਂ ਤੇ ਵੀ ਵਿਕਣੀਆਂ ਆ। ਅੱਛਾ, ਇੱਕ ਹੁੰਦਾ ਸੀ ਜੀ ਸੱਤੂ, ਗਰਮੀਆਂ ਦੇ ਵਿੱਚ ਸੱਤੂ ਬਣਾਉਂਦੇ ਹੁੰਦੇ ਸੀਗੇ, ਯਾਦ ਆ, ਸੱਤੂ ਪੀਦਾ ਹੁੰਦਾ ਸੀਗਾ, ਸੱਤੂ ਜੇ ਗਰਮੀਆਂ ਦੇ ਵਿੱਚ ਹੁੰਦਾ ਸੀਗਾ। ਔਰ ਉਸ ਤੋਂ ਬਾਅਦ ਸੱਤੂ ਹੋ ਗਿਆ, ਪੰਜੀਰੀ ਹੋ ਗਈ ਜਾਂ ਪਿੰਨੀਆਂ ਹੋ ਗਈਆਂ, ਉਹਨਾਂ ਦੀ ਗੱਲ ਤਾਂ ਚਲੋ ਅਸੀਂ ਆਮ ਕਰਦੇ ਰਹੀਦਾ, ਉਹਨਾਂ ਨੂੰ ਮੈਂ ਹੁਣ ਇੱਥੇ ਨਹੀਂ ਦੁਹਰਾਉਂਗੀ ਕਿਹੜੀਆਂ ਕਿਹੜੀਆਂ ਕਿੱਦਾਂ ਦੀਆਂ ਪਿੰਨੀਆਂ ਹੁੰਦੀਆਂ ਸੀਗੀਆਂ। ਸੋ ਹਾਏ, ਇੱਕ ਹੋਰ ਚੀਜ਼ ਵੀ ਤਾਂ ਹੁੰਦੀ ਸੀ, ਜੇ ਮੈਂ ਤੁਹਾਨੂੰ ਯਾਦ ਕਰਾਈ ਨਾ ਤੁਸੀਂ ਸਾਰਿਆਂ ਨੇ ਕਹਿਣਾ ਹਾਏ ਉਹਨੂੰ ਕਿੱਦਾਂ ਭੁੱਲ ਸਕਦੇ ਆ, ਸਭ ਤੋਂ ਚਟਪਟੀ ਚੀਜ਼ ਜਿਹੜੀ ਹੁੰਦੀ ਸੀਗੀ। ਅੱਛਾ ਮੈਂ ਤੁਹਾਨੂੰ ਇੱਕ ਹਿੰਟ ਦਿੰਦੀ ਆ, ਉਹ ਵਾਲਾ ਉਹ ਪਤਾ ਕਿੱਦਾਂ ਵਿਕਦੀ ਹੁੰਦੀ ਸੀ, ਉਹ ਭਾਈ ਨੇ ਨਾ ਇੱਕ ਹੁੰਦਾ ਸੀਗਾ ਕਹਿ ਲੋ ਉੱਚਾ ਜਿਹਾ ਮੂੜਾ ਟਾਈਪ ਹੁੰਦਾ ਸੀ, ਉਹ ਕੱਛ ਚ ਦਿੱਤਾ ਹੁੰਦਾ ਸੀ ਤੇ ਸਿਰ ਤੇ ਟੋਕਰੀ ਰੱਖੀ ਹੁੰਦੀ ਸੀਗੀ, ਤੇ ਜਿੱਥੇ ਉਹਨੂੰ ਅਸੀਂ ਉਹ ਚੀਜ਼ ਲੈਣ ਨੂੰ ਕਹਿੰਦੇ ਹੁੰਦੇ ਸੀ, ਉਹ ਲੰਬਾ ਸਾਰਾ ਆਇਆ ਮੂੜਾ ਜਿਹੜਾ ਕੱਛ ਚ ਦਿੱਤਾ ਹੁੰਦਾ ਸੀ ਉਹ ਰੱਖ ਲੈਂਦਾ ਸੀ ਤੇ ਉਹਦੇ ਉੱਤੇ ਆਪਣੀ ਉਹ ਟੋਕਰੀ ਰੱਖ ਦਿੰਦਾ ਹੁੰਦਾ ਸੀਗਾ, ਮੈਨੂੰ ਜਿੰਨਾ ਕ ਯਾਦ ਆ ਜੋ ਮੇਰੀਆਂ ਯਾਦਾਂ ਚ ਆ। ਉਹ ਵਾਲੇ ਖੱਟੇ ਲੱਡੂ ਖਾਈਦੇ ਸੀ ਜਿਹੜੇ, ਹਾਏ ਹਾਏ ਹਾਏ, ਹੈ ਨਾ, ਉਹ ਖੱਟੇ ਲੱਡੂ ਜਿਹੜੇ ਹੁੰਦੇ ਸੀ ਜਿਨ੍ਹਾਂ ਨੂੰ ਰਾਮ ਲੱਡੂ ਕਹਿੰਦੇ ਆ ਸ਼ਾਇਦ, ਹੈ ਨਾ, ਉਹਨੇ ਉਹ ਡੂਨਿਆਂ ਦੇ ਵਿੱਚ ਪਾ ਕੇ ਦੇਣੇ, ਉਹ ਡੂਨਿਆਂ ਦੇ ਵਿੱਚ ਲੱਡੂ ਉਹਨੇ ਰੱਖ ਕੇ ਦੇਣੇ, ਨਾਲ ਉੱਪਰ ਉਹ ਜਿਹੜੀ ਖਟਿਆਈ ਹੁੰਦੀ ਸੀ ਉਹ ਬੜੀ ਸਵਾਦ ਹੁੰਦੀ ਸੀ, ਤੇ ਨਾਲ ਮੂਲੀਆਂ ਜਿਹੜੀਆਂ ਥੋੜੀਆਂ ਜਿਹੀਆਂ ਉਹ ਕੱਦੂਕਸ ਕੀਤੀਆਂ ਉਹ ਰੱਖ ਲਈਆਂ ਹੁੰਦੀਆਂ ਸੀਗੀਆਂ, ਉਹ ਬਹੁਤ ਸਵਾਦ ਹੁੰਦੇ ਸੀ, ਉਹ ਮਿਲਦੇ ਹੁੰਦੇ ਸੀਗੇ। ਵੈਸੇ ਤਾਂ ਕਈ ਵਾਰੀ ਜਦੋਂ ਅਸੀਂ ਟ੍ਰੇਨ ਵਗੈਰਾ ਚ ਵੀ ਸਫ਼ਰ ਕਰਦੇ ਹੁੰਦੇ ਸੀ ਨਾ, ਉਦੋਂ ਵੀ ਖਾਈਦੇ ਹੁੰਦੇ ਸੀ, ਉਦੋਂ ਵੀ ਮਿਲ ਜਾਂਦੇ ਸੀ। ਜਦੋਂ ਮੈਂ ਪਿਛਲੀ ਵਾਰੀ ਗਈ ਹਾਂ ਨਾ, ਮੈਂ ਵੱਟ ਕੱਢ ਦਿੱਤੇ ਰਾਮ ਲੱਡੂਆਂ ਦੇ, ਮੈਂ ਬੜੇ ਖਾਧੇ, ਮਜ਼ਾ ਆ ਗਿਆ। ਅੱਛਾ, ਤੇ ਹੋਰ ਰਾਮ ਲੱਡੂ, ਅੱਛਾ ਇੱਕ ਹੋਰ ਚੀਜ਼ ਹੁੰਦੀ ਸੀਗੀ ਜਿੱਦਾਂ ਉਹ ਹੁੰਦੀਆਂ ਸੀ ਘੁੰਗਣੀਆਂ, ਖਾਧੀਆਂ ਕਿਸੇ ਨੇ ਘੁੰਗਣੀਆਂ? ਮੈਂ ਬਹੁਤ ਘੱਟ ਖਾਧੀਆਂ, ਮੈਂ ਐਵੇਂ ਕਹਾਂ ਬਹੁਤ ਜ਼ਿਆਦਾ ਨਹੀਂ ਖਾਧੀਆਂ, ਪਰ ਮੈਨੂੰ ਬਚਪਨ ਚ ਪਤਾ ਕਿ ਘੁੰਗਣੀਆਂ ਮੇਰੇ ਨਾਨੀ ਜੀ ਦੇ ਹੱਥਾਂ ਤੋਂ ਖਾਧੀਆਂ ਹੋਈਆਂ, ਉਹਨਾਂ ਨੇ ਜਿਹੜੀ ਕਣਕ ਦੇ ਦਾਣੇ ਹੁੰਦੇ ਸੀ ਉਹਨਾਂ ਨੂੰ ਉਬਾਲ ਲੈਣਾ, ਕਿਸੇ ਦਿਨ ਬਣਾਉਂਗੀ ਮੈਂ ਹੁਣ ਵੀ, ਉਹਨਾਂ ਨੇ ਉਹ ਕਣਕ ਦੇ ਦਾਣਿਆਂ ਨੂੰ ਉਬਾਲ ਲੈਣਾ, ਉਹ ਜਦੋਂ ਪੂਰੀ ਤਰ੍ਹਾਂ ਉਬਲ ਜਾਣੇ ਨਾ ਫਿਰ ਉਹਦੇ ਉੱਤੇ ਸ਼ੱਕਰ ਪਾ ਕੇ ਖਾਣੀ, ਹਾਏ ਉਹਨੂੰ ਘੁੰਗਣੀਆਂ ਕਹਿੰਦੇ ਹੁੰਦੇ ਸੀਗੇ। ਔਰ ਮੈਨੂੰ ਯਾਦ ਆ ਕਿ ਵਿਆਹ ਸ਼ਾਦੀਆਂ ਦੇ ਵਿੱਚ ਵੀ ਜਿਹੜੀਆਂ ਘੁੰਗਣੀਆਂ ਉਹ ਬਣਦੀਆਂ ਹੁੰਦੀਆਂ ਸੀਗੀਆਂ, ਜਿੱਦਣ ਸਾਡੇ ਕੜਾਈ ਚੜਾਈ ਦੀ ਰਸਮ ਹੁੰਦੀ ਸੀਗੀ ਨਾ, ਕੜਾਈ ਚੜਾਉਂਦੇ ਹੁੰਦੇ ਸੀਗੇ, ਉਸ ਦਿਨ ਉਹ ਘੁੰਗਣੀਆਂ ਦੇ ਨਾਲ ਟਿੱਕੀਆਂ ਜਿਹੜੀਆਂ ਉਹ ਬਣਾਉਂਦੇ ਹੁੰਦੇ ਸੀਗੇ। ਬਾਜੀ ਕੀ ਕੁਛ ਖਾਧਾ ਅਸੀਂ ਵੀ। ਅੱਛਾ, ਫਿਰ ਘੁੰਗਣੀਆਂ ਹੋ ਗਈਆਂ, ਗੁਲਗੁਲੇ ਜਿਹੜੇ ਆ, ਗੁਲਗੁਲੇ ਬਣਾਏ ਹੁਣ ਤੁਸੀਂ ਕਦੀ? ਮੈਂ ਸੱਚੀ ਨੀ ਬਣਾਏ, ਹੁਣ ਬਹੁਤ ਹੀ ਦੇਰ ਹੋ ਗਈ ਆ। ਲੈ ਅੱਜ ਗੱਲਾਂ ਕਰਦੀ ਨੂੰ ਯਾਦ ਆ ਗਿਆ ਵੀ ਆਹ ਵੀ ਬਣਾਉਣਾ ਤੇ ਆਹ ਵੀ ਖਾਣਾ। ਗੁਲਗੁਲੇ ਜਿਹੜੇ ਹੁੰਦੇ ਸੀਗੇ ਉਹ ਬਹੁਤ ਖਾਂਦੇ ਹੁੰਦੇ ਸੀ, ਤੇ ਮਾਲਪੂੜੇ, ਮਾਲਪੂੜੇ ਬਣਾਏ ਤੁਸੀਂ ਕਦੀ? ਅਸੀਂ ਮਾਲਪੂੜੇ ਬਣਾਉਂਦੀਆਂ ਹੁੰਦੀਆਂ ਸੀ, ਮੈਂ ਤੇ ਮੇਰੀ ਭੈਣ, ਅਸੀਂ ਮਾਲਪੂੜੇ ਬਹੁਤ ਬਣਾਉਂਦੀਆਂ ਹੁੰਦੀਆਂ ਸੀਗੀਆਂ, ਯਾਨੀ ਜਦੋਂ ਥੋੜੀਆਂ ਵੱਡੀਆਂ ਹੋ ਗਈਆਂ ਨਾ ਫਿਰ ਸਾਨੂੰ ਐਂ ਹੁੰਦਾ ਸੀ ਵੀ ਹਾਂ ਕੁਛ ਵਧੀਆ ਵਧੀਆ ਚੀਜ਼ਾਂ ਬਣਾਈਏ ਜਿਨ੍ਹਾਂ ਦੇ ਵਿੱਚੋਂ ਮਾਲਪੂੜੇ ਹੁੰਦੇ ਸੀਗੇ। ਖੀਰ ਪੂੜੇ ਵੀ ਜ਼ਰੂਰ ਸਾਉਣ ਚ ਬਣਦੇ ਹੁੰਦੇ ਸੀਗੇ। ਔਰ ਉਸ ਤੋਂ ਇਲਾਵਾ ਜਿਹੜੀਆਂ ਸਭ ਤੋਂ ਵੱਡੀ ਸੁਗਾਤ ਪਤਾ ਕੀ ਹੁੰਦੀ ਸੀਗੀ ਸਾਡੇ ਘਰਾਂ ਦੇ ਵਿੱਚ? ਜਿਹੜੀ ਵਿਆਹਾਂ ਸ਼ਾਦੀਆਂ ਤੋਂ ਸੀਰਨੀ ਆਈ ਹੁੰਦੀ ਸੀ, ਭਾਜੀ ਆਈ ਹੁੰਦੀ ਸੀ, ਹਾਏ ਯਾਦ ਕਰੋ, ਲਿਫਾਫੇ ਪਏ ਹੀ ਰਹਿੰਦੇ ਹੁੰਦੇ ਸੀਗੇ, ਔਰ ਉਹ ਕਿੰਨਾ ਖਾਈਦਾ ਹੁੰਦਾ ਸੀ, ਉਹ ਸੀਰਨੀ ਖਾਈ ਜਾਣੀ, ਉਹ ਮੋਟੇ ਮੋਟੇ ਬੂੰਦੀ ਵਾਲੇ ਲੱਡੂ ਵਿੱਚ ਸ਼ੱਕਰ ਪਾਰੇ, ਮੱਠੀਆਂ, ਹਾਏ ਕਿੰਨੀਆਂ ਸੁਗਾਤਾਂ ਹੁੰਦੀਆਂ ਸੀ ਜ਼ਿੰਦਗੀ ਦੇ ਵਿੱਚ। ਅੱਛਾ, ਹੋਲਾ, ਹੋਲਾ ਖਾਧੀਆਂ ਤੁਸੀਂ? ਹੋਲਾ ਮੈਂ ਬਹੁਤ ਘੱਟ ਖਾਧੀਆਂ, ਬਹੁਤ ਮੈਨੂੰ ਲੱਗਦਾ 2 ਜਾਂ 3 ਵਾਰੀ ਹੀ ਖਾਧੀਆਂ ਹੋਣੀਆਂ, ਪਰ ਮੇਰੇ ਮੰਮੀ ਦੀਆਂ ਗੱਲਾਂ ਚੋਂ ਬਹੁਤ ਵਾਰੀ ਮੰਮੀ ਬਹੁਤ ਯਾਦ ਕਰਦੇ ਹੁੰਦੇ ਸੀ ਹੋਲਾ। ਉਹ ਜਿਹੜੇ ਕੱਚੇ ਛੋਲੇ ਹੁੰਦੇ ਸੀਗੇ ਨਾ, ਉਹ ਮਿਲਦੇ ਹੁੰਦੇ ਸੀ, ਉਹਨਾਂ ਨੂੰ ਭੁੰਨ ਕੇ ਖਾਣਾ, ਉਹਨਾਂ ਨੂੰ ਹੋਲਾ ਕਹਿੰਦੇ ਹੁੰਦੇ ਸੀਗੇ, ਉਹ ਵੀ ਸਵਾਦ ਲੱਗਦੀਆਂ, ਸਹੀ ਗੱਲ ਆ। ਉਸ ਤੋਂ ਇਲਾਵਾ ਇੱਕ ਪਾਪੜ ਵੇਚਣ ਵਾਲਾ ਆਉਂਦਾ ਹੁੰਦਾ ਸੀ ਡੁਗਡੁਗੀ ਜਿਹੀ ਲੈ ਕੇ, ਉਹ ਜਦੋਂ ਡੁਗਡੁਗੀ ਦੀ ਆਵਾਜ਼ ਸੁਣੀ ਦੀ ਸੀ ਪਤਾ ਲੱਗ ਜਾਂਦਾ ਸੀ ਪਾਪੜ ਵਾਲਾ ਆ ਗਿਆ, ਫਿਰ ਉਹ ਪਾਪੜ ਉਹ ਵੀ ਬਹੁਤ ਖਾਈਦੇ ਸੀਗੇ। ਓਹੋ, ਕੀ ਦੱਸਾਂ ਤੇ ਕੀ ਛੱਡਾਂ, ਪਤਾ ਨਹੀਂ ਬਹੁਤ ਕੁਛ ਹੈ। ਰਵਿੰਦਰ ਧਨੀ ਵੀ ਆ ਗਿਆ, ਲਓ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਦੀਦੀ ਜੀ। ਬਹੁਤ ਵਧੀਆ ਧਨੀ, ਬਹੁਤ ਵਧੀਆ ਹਾਲ ਚਾਲ, ਬੜਾ ਵਧੀਆ ਆ। ਇੰਨਾ ਕੁਛ ਯਾਦ ਤਾਂ ਕਰ ਲਿਆ ਅੱਜ ਮੈਂ, ਖਾਣ ਪੀਣ ਦੀਆਂ ਜਿਹੜੀਆਂ ਖੇਸ ਵਾਹ ਜਾਂ ਗੱਲ ਅਸੀਂ ਕਰਦੇ ਪਏ ਆ, ਪਰ ਹੁਣ ਜਦੋਂ ਮੈਂ ਬਾਅਦ ਵਿਚ ਇਥੋਂ ਮੁੜਨਾ ਨਾ ਵਾਪਸ, ਜਦੋਂ ਮੈਂ ਚਾਹ ਬਣਾਉਣੀ ਆ ਤਾਂ ਫਿਰ ਮੈਨੂੰ ਪਤਾ ਨੀ ਲੱਗਣਾ ਨਾਲ ਕੀ ਖਾਵਾਂ ਤੇ ਕੀ ਛੱਡਾਂ, ਪਰ ਕੋਲ ਕੁਛ ਵੀ ਨੀ ਹੋਣਾ ਇਹਨਾਂ ਚੀਜ਼ਾਂ ਚੋਂ, ਯਾਦਾਂ ਨਾਲ ਹੀ ਚਾਹ ਪੀਊਂਗੀ ਮੈਂ। ਤੇ ਜਗਤਾਰ ਭਾਜੀ ਗੱਲ ਕਰ ਰਹੇ ਆ, ਕਹਿੰਦੇ ਕਿ ਇੱਕ ਨਵੇਂ ਨਵੇਂ ਚੰਡੀਗੜ੍ਹ ਗਏ ਜਦੋਂ ਲੋਕਲ ਜੀਨ ਵਾਲੀਆਂ ਕੁੜੀਆਂ ਨੇ ਕੰਟੀਨ ਚ ਆ ਕੇ ਕਹਿਣਾ ਮੁੰਡੂ ਇੱਕ ਠੰਡਾ ਕੋਲਡ ਦੇਣਾ, ਬੜਾ ਹਾਸਾ ਆਉਣਾ। ਸਾਡੇ ਉਹਨਾਂ ਨੂੰ ਤੂਤੀਆਂ ਕਹਿੰਦੇ ਸੀ, ਸੁੱਖ ਕਦੇ ਲਸੂੜੀਆਂ ਖਾਧੀਆਂ, ਇਹ ਵੀ ਕਾਬਲੀ ਤੇ ਦੇਸੀ ਹੁੰਦੀਆਂ ਹਨ। ਹਾਂਜੀ ਤੁਹਾਡੇ ਤੂਤੀਆਂ ਵੀ ਕਹਿੰਦੇ ਉਹਨਾਂ ਨੂੰ, ਸਾਡੇ ਵੱਲ ਗੋਲਾਂ ਕਹਿੰਦੇ ਆ, ਲਸੂੜੀਆਂ ਨੀ ਖਾਧੀਆਂ। ਲਸੂੜੇ ਮੈਂ ਲੱਗੇ ਦੇਖੇ ਜ਼ਰੂਰ ਆ, ਸਾਡੇ ਪਿੰਡ ਲਸੂੜਿਆਂ ਦਾ ਇੱਕ ਦਰਖਤ ਹੁੰਦਾ ਸੀ ਔਰ ਲਸੂੜਿਆਂ ਦਾ ਅਚਾਰ ਮੈਂ ਖਾਧਾ, ਪਰ ਏਦਾਂ ਨੀ ਖਾਧੇ ਕਦੀ। ਤੇ ਸਹੀ ਗੱਲ ਆ, ਬੜਾ ਕੁਝ ਭਾਜੀ ਅਜੇ ਤੱਕ ਤਾਂ ਮੈਨੂੰ ਲੱਗਦਾ ਸੀ 20-25% ਹੀ ਗੱਲਾਂ ਕੀਤੀਆਂ ਹੋਣੀਆਂ, ਹਜੇ ਜਦੋਂ ਬਾਅਦ ਵਿਚ ਯਾਦ ਆਉਣਾ ਤੇ ਮੈਨੂੰ ਐ ਲੱਗਣਾ ਹਾਏ ਆਹ ਵੀ ਰਹਿ ਗਿਆ, ਆਹ ਵੀ ਰਹਿ ਗਿਆ, ਇਹਦੀ ਵੀ ਗੱਲ ਕਰਨੀ ਸੀਗੀ, ਆਹ ਤੇ ਦੱਸ ਹੀ ਨੀ ਹੋਇਆ ਮੇਰੇ ਤੋਂ। ਰਮਨ ਅਟਵਾਲ ਹੁਣੀ ਕਹਿੰਦੇ ਆ, ਕਹਿੰਦੇ ਕਿ ਕਹਿੰਦੇ ਮੈਂ ਖਾਧੀਆਂ ਕੁੰਗਣੀਆਂ, ਹਾਏ ਬੜੀਆਂ ਸਵਾਦ ਹੁੰਦੀਆਂ ਨਾ। ਤੇ ਸੁਖਦੀਪ ਸਿੱਧੂ ਹੋਣਾ ਨੇ ਕਿਹਾ, ਕਹਿੰਦੇ ਬਸ ਇਹੀ ਉਹਨਾਂ ਦੀਆਂ ਬਚਪਨ ਦੀਆਂ ਜਾਂਦਾ ਯਾਦਾਂ ਬਣਾਉਣ ਲਈ ਡਿਮਾਂਡ ਕਦੇ ਕਦੇ ਪੂਰੀ ਕਰ ਦਿੰਦਾ ਮੈਂ, ਕਹਿੰਦੇ ਫੇਰ ਨਾਲੇ ਆਪ ਨੂੰ ਵੀ ਤਾਂ ਖੁਸ਼ੀ ਮਿਲਦੀ ਹੈ, ਕਿੱਕਰਾਂ ਦੇ ਤੁੱਕੇ ਤੇ ਨਸੂੜੇ ਵੀ ਤਾਂ ਹੁੰਦੇ ਸੀਗੇ। ਹਾਂ ਇਹ ਚੀਜ਼ ਨੀ ਮੈਂ ਖਾਧੀ, ਜਦੋਂ ਤੁਸੀਂ ਨਸੂੜਿਆਂ ਦੀ ਗੱਲ ਕਰ ਦਿੱਤੀ, ਜਿਹੜੀ ਭਾਜੀ ਮੈਨੂੰ ਲੱਗਦਾ ਗੱਲ ਕਰ ਰਹੇ ਜਗਤਾਰ ਭਾਜੀ, ਸਹੀ ਗੱਲ ਆ। ਔਰ ਬਾਕੀ ਗੱਲ ਇਹ ਕਿ ਅਸੀਂ ਬੱਚਿਆਂ ਦੀਆਂ ਯਾਦਾਂ ਵੀ ਬਣਾਉਣ ਦੇ ਲਈ ਕਈ ਚੀਜ਼ਾਂ ਅਸੀਂ ਕਰਦੇ ਹਾਂ ਤਾਂ ਕਿ ਉਹਨਾਂ ਦੀਆਂ ਯਾਦਾਂ ਸੋਹਣੀਆਂ ਬਣ ਸਕਣ। ਔਰ ਜੇ ਮੈਂ ਗੱਲ ਕਰਾਂ, ਜੇ ਅਸੀਂ ਚੰਗੀਆਂ ਗੱਲਾਂ ਉਹਨਾਂ ਨੂੰ ਅੱਜ ਸਿਖਾਵਾਂਗੇ, ਇਹੀ ਉਹਨਾਂ ਦੀਆਂ ਯਾਦਾਂ ਬਣਨੀਆਂ। ਜੇ ਅਸੀਂ ਅੱਜ ਜਿਹਨਾਂ ਚੀਜ਼ਾਂ ਨੂੰ ਯਾਦ ਕਰਦੇ ਪਏ ਹਾਂ, ਉਹ ਅਸੀਂ ਆਪਣੇ ਮਾਂ ਪਿਓ ਨੂੰ ਦੇਖ ਕੇ, ਸੁਣ ਕੇ, ਉਹਨਾਂ ਦੇ ਰਹਿਣ ਸਹਿਣ ਨੂੰ ਦੇਖਦੇ ਕਰਦੇ ਅਸੀਂ ਸਿੱਖੀਆਂ ਆ, ਹੈ ਨਾ। ਔਰ ਕਦੀ ਉਹਨਾਂ ਨੇ ਸੋਚਿਆ ਹੋਣਾ ਵੀ ਚਲੋ ਕੁਛ ਇਹਨਾਂ ਨੂੰ ਚੰਗਾ ਦਈਏ ਤਾਂ ਕਿ ਇਹਨਾਂ ਦੀਆਂ ਯਾਦਾਂ ਕੱਲ ਨੂੰ ਚੰਗੀਆਂ ਬਣ ਸਕਣ। ਬਹੁਤ ਸੋਹਣੀਆਂ ਯਾਦਾਂ, ਤੁਹਾਡੇ ਸਾਰਿਆਂ ਨਾਲ ਯਾਦ ਕਰਕੇ ਮਜ਼ਾ ਆ ਗਿਆ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਮੇਰੀਆਂ ਇਹ ਕਮਲੀਆਂ ਜਿਹੀਆਂ ਗੱਲਾਂ ਸੁਣਦੇ ਰਹਿੰਦੇ ਆ ਤੇ ਹੁੰਗਾਰੇ ਭਰਦੇ ਰਹਿੰਦੇ ਆ। ਔਰ ਬਿਲਕੁਲ ਅਗਲੇ ਬੁੱਧਵਾਰ ਨੂੰ ਫੇਰ ਮਿਲਾਂਗੀ ਆਪਣੀਆਂ ਇਹੋ ਜਿਹੀਆਂ ਕਮਲੀਆਂ ਜਿਹੀਆਂ ਗੱਲਾਂ ਨਾਲ ਤੇ ਬਹੁਤ ਸਾਰੀਆਂ ਯਾਦਾਂ ਦੇ ਨਾਲ। ਸੋ ਤੁਸੀਂ ਵੀ ਮੈਨੂੰ ਦੱਸਦੇ ਰਿਹਾ ਕਰੋ ਕੋਈ ਯਾਦ ਜਿਹਦੇ ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਨਹੀਂ ਤੇ ਮੈਂ ਤੇ ਫੇਰ ਲੱਭ ਹੀ ਲਿਆਉਣੀ ਕੋਈ ਨਾ ਕੋਈ। ਪਰ ਮੈਨੂੰ ਵਧੀਆ ਲੱਗੂਗਾ ਜਦੋਂ ਤੁਸੀਂ ਵੀ ਕੁਛ ਦੱਸੋ ਵੀ ਅਗਲੇ ਹਫਤੇ ਅਸੀਂ ਇਹਦੇ ਤੇ ਗੱਲ ਕਰੀਏ, ਜਾਂ ਜਦੋਂ ਮੈਂ ਆਉਂਦੀ ਹਾਂ ਤਾਂ ਮੈਨੂੰ ਇਹ ਦੱਸ ਦਿਆ ਕਰੋ ਵੀ ਅੱਜ ਆਹ ਗੱਲਾਂ ਕਰਨ ਨੂੰ ਦਿਲ ਕਰਦਾ ਆ, ਉਹ ਬਾਤ ਤੋਰ ਦਈਏ, ਹੈ ਨਾ। ਸੋ ਲਓ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਤੇ ਸਰਬਜੀਤ ਭਾਜੀ ਦਾ। ਔਰ ਬੜਾ ਵਧੀਆ ਲੱਗਾ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ, ਕੋਈ ਭੁੱਲ ਚੁੱਕ ਹੋ ਗਈ ਹੋਵੇ, ਕੁਛ ਮੇਰੇ ਮੂੰਹੋਂ ਗਲਤ ਨਿਕਲ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਬਾਕੀ ਆਪਣਾ ਸਾਰੇ ਖਿਆਲ ਰੱਖੋ ਜੀ ਤੁਸੀਂ, ਔਰ ਅਗਲੇ ਬੁੱਧਵਾਰ ਨੂੰ ਮੈਂ ਫੇਰ ਮਿਲਾਂਗੀ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਚੜ੍ਹਦੀ ਕਲਾ ਤੇਰਾ ਪ੍ਰਾਖਾ।